ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਕੁਇਕ ਟਰੱਕ ਲਿਊਬ।
ਸ਼ਾਹਜੀ ਰੈਕਸਡੇਲ ਹੁੰਦੇ ਪੇ ਲੈਣੀ ਹੋ ਸੋਨਾਟਾ ਐਲੈਂਟਾ ਜਾਂ ਫਿਰ 297 ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ ਕਿਉਂਕਿ ਸ਼ਾਹਜੀ ਅਬ ਰੈਕਸਡੇਲ ਹੁੰਦੇ ਪੇ।
कारों के जादूगर शाह अहमद अब रेक्स डेल हुंडे पर हैं और शाह जी से बेटर प्राइस और सर्विस आपको कहीं नहीं मिलेगी। कॉल करो 416-817-2720
क्योंकि शाह जी रेक्स डेल हुंडे पे।
As students return to classrooms, we have taken steps to help ensure schools have been made as safe as possible. Ontario's school safety plan has been developed in consultation with the Chief Medical Officer of Health. Further protections to prevent the spread of COVID-19 include strengthened masking requirements, enhanced cleaning, expanded targeted testing, and stricter student screening. To learn more about school health and safety measures, please visit ontario.ca/reopening schools. Paid for by the Government of Ontario.
770 AM de pyare pyare sroteyo, mera ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਇਹ ਮਾਈਂਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ, ਜਿੱਥੇ 2 ਰੋਡਸ ਮਿਲਦੀਆਂ ਨੇ, ਇੱਕ ਨੂੰ ਆਪਾਂ ਬਰੈਮਲੀ ਕਹਿੰਦੇ ਹਾਂ ਅਤੇ ਦੂਸਰੀ ਨੂੰ ਕੰਟਰੀ ਸਾਈਡ, ਜਿੱਥੇ ਬਰੈਮਲੀ ਅਤੇ ਕੰਟਰੀ ਸਾਈਡ ਦੀ ਐਗਜੈਕਟ ਇੰਟਰਸੈਕਸ਼ਨ ਹੈ, ਉਸ ਇੰਟਰਸੈਕਸ਼ਨ ਦੇ ਉੱਤੇ ਸਾਡਾ ਇਹ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਅਸੀਂ ਬਹੁਤ ਸਾਰੀਆਂ ਹੈਲਥ ਨਾਲ ਰਿਲੇਟਡ ਸਰਵਿਸ ਦਿੰਦੇ ਹਾਂ। ਮਸਲਨ ਸਾਡੇ ਕੋਲ ਫਿਜ਼ੀਓਥੈਰੇਪੀ ਅਤੇ ਕੈਰੋਪ੍ਰੈਕਟਰ ਦੀਆਂ ਸਰਵਿਸਿਜ ਨੇ, ਸਾਡੇ ਕੋਲ ਅਰਜੈਂਟ ਕੇਅਰ ਹੈ, ਵਾਕਿੰਗ ਕਲੀਨਿੰਗ ਹੈ, ਫੈਮਿਲੀ ਪ੍ਰੈਕਟਿਸ ਹੈ, 4 ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ, 2 ਹਿੰਦੀ ਪੰਜਾਬੀ ਉਰਦੂ ਬੋਲਦੇ ਨੇ, 2 ਇੱਕ ਈਰਾਨ ਤੋਂ ਨੇ ਡਾਕਟਰ ਅਲ ਸ਼ੈਬੀ ਅਤੇ ਇੱਕ ਸ਼੍ਰੀਲੰਕਾ ਤੋਂ ਨੇ ਡਾਕਟਰ ਸ਼ਿਵਾ ਕੁਮਾਰ। ਸੋ 4 ਸਾਡੇ ਕੋਲ ਡਾਕਟਰ ਨੇ, ਸਾਡੇ ਕੋਲ ਬਲੱਡ ਲੈਬ ਵੀ ਹੈ, 7 ਦਿਨ ਖੁੱਲ੍ਹੀ ਜਾਂਦੀ। ਸਾਡੇ ਕੋਲ ਕੌਂਸਲਿੰਗ ਦੀਆਂ ਸਰਵਿਸਿਜ਼ ਡਾਕਟਰ ਫੈਨੀ ਦਿੰਦੇ ਨੇ। ਫਾਰਮੇਸੀ ਦੀਆਂ ਸਹੂਲਤਾਂ ਨੇ, 365 ਦੇ 365 ਦਿਨ ਫਾਰਮੇਸੀ ਵੀ ਖੁੱਲ੍ਹੀ ਰਹਿੰਦੀ ਹੈ। ਅਤੇ ਕੋਰਨਰ ਦੇ ਵਿੱਚ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ, ਜਿਹਨੂੰ ਆਪਾਂ BNC ਵਿਜ਼ਨ ਸੈਂਟਰ ਕਹਿੰਦੇ ਹਾਂ। ਇਹ BNC ਵਿਜ਼ਨ ਸੈਂਟਰ ਮੇਰੇ ਖਿਆਲ ਮਾਰਚ ਦੇ ਐਂਡ ਤੱਕ ਖਤਮ ਹੋ ਜਾਊਗੀ, ਕੋਈ ਨਵੀਂ ਮੈਨੇਜਮੈਂਟ ਆਏਗੀ, ਅਤੇ ਜੇ ਨਾ ਹੋਈ ਤਾਂ ਫਿਰ ਆਪਾਂ ਕੰਟੀਨਿਊ ਕਰਾਂਗੇ। ਸੋ ਹੋਪਫੁਲੀ ਨੈਕਸਟ ਮੰਥ ਦੇ ਵਿੱਚ ਅਸੀਂ ਖਤਮ ਹੋ ਜਾਵਾਂਗੇ। ਉਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਨੇ, ਚਾਹੇ ਉਹ ਬ੍ਰੈਂਡਡ ਨੇ ਚਾਹੇ ਨੋਨ ਬ੍ਰੈਂਡਡ ਨੇ, ਬ੍ਰੈਂਡਡ ਸਾਡੇ ਕੋਲ ਸਨਗਲਾਸਿਸ ਨੇ ਜਿਹੜੀਆਂ ਰੇਵਨ ਦੀਆਂ ਨੇ, ਗੁੱਚੀ ਦੀਆਂ ਨੇ, ਪ੍ਰਾੜਾ ਦੇ ਨੇ, ਟੋਮਫੋਰਡ ਦੇ ਨੇ, ਬਰਬਰੀ ਦੀਆਂ ਨੇ, ਮਾਈਕਲ ਕੋਰ ਦੀਆਂ ਨੇ, ਡੀਜ਼ਲ ਦੀਆਂ ਨੇ, ਪੋਲਿਸ ਪਾਰਸ ਹੋਣਗੀਆਂ। ਸੋ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਹੈਗੀਆਂ, ਥੋੜ੍ਹੀਆਂ ਥੋੜ੍ਹੀਆਂ 2-2 ਪੀਸ ਹੋਣਗੇ, ਤੁਸੀਂ ਆ ਕੇ ਕੋਸਟ ਪ੍ਰਾਈਸ 'ਤੇ ਲੈ ਸਕਦੇ ਹੋ। ਜਿਹੜੀਆਂ ਤੁਹਾਨੂੰ ਬਾਜ਼ਾਰ ਦੇ ਵਿੱਚ $500 ਦੀ ਮਿਲਦੀ ਹੈ, ਸਾਡੇ ਕੋਲ 150 ਦੀ ਮਿਲ ਜੂਗੀ। ਜਿਹੜੇ 300 ਦੀ ਆ ਉਹ 100-125 ਦੀ ਮਿਲ ਜਾਂਦੀ ਹੈ। ਸੋ ਜੇ ਤੁਸੀਂ ਢੇਰ ਸਾਰੇ ਪੈਸੇ ਬਚਾਉਣੇ ਨੇ ਤਾਂ ਤੁਸੀਂ ਆ ਸਕਦੇ ਹੋ। ਇਸੇ ਤਰ੍ਹਾਂ ਜਿਹੜੇ ਆਈ ਫਰੇਮ ਨੇ ਉਹ $50 ਦੇ ਵੀ ਨੇ, 60 ਦੇ ਵੀ ਨੇ, 40 ਦੇ ਵੀ ਨੇ, 30 ਦੇ ਵੀ ਨੇ, 25 ਦੇ ਵੀ ਨੇ। ਸੋ ਅਲੱਗ ਅਲੱਗ ਤਰ੍ਹਾਂ ਦੇ ਨੇ। ਇਹਦਾ ਮਤਲਬ ਇਹ ਨਹੀਂ ਵੀ ਕੋਈ ਗਾਰਬੇਜ ਕੁਆਲਿਟੀ ਜਾਂ ਘਟੀਆ ਕੁਆਲਿਟੀ ਹੈ, ਕੁਆਲਿਟੀ ਵਧੀਆ, ਕਿਉਂਕਿ ਹੁਣ ਅਖੀਰਲੇ ਸਾਹ 'ਤੇ ਆ ਬਿਜ਼ਨਸ। ਸੋ ਜੋ ਵੱਟ ਲਿਆ ਉਹੀ ਖੱਟ ਲਿਆ, ਜਿਹਨੂੰ ਪੰਜਾਬੀ 'ਚ ਕਹਿੰਦੇ ਹਾਂ। ਸੋ ਉਹਦੇ ਮੁਤਾਬਕ ਜਿੰਨੀਆਂ ਵੀ ਐਨਕਾਂ ਪਈਆਂ, ਜਿੰਨੀ ਛੇਤੀ ਤੁਸੀਂ ਆ ਜਾਓਗੇ ਤਾਂ ਅਸੀਂ ਚੁਆਇਸ ਕਰ ਲਵਾਂਗੇ। ਜਿਹੜੀ ਇੱਕ ਵਾਰੀ ਚਲੀ ਗਈ ਉਹ ਚਲੀ ਗਈ, ਫਿਰ ਜਦੋਂ ਕੋਈ ਨਵੀਂ ਮੈਨੇਜਮੈਂਟ ਆਊਗੀ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਵੇਚਣਾ। ਨੈਚੁਰਲੀ ਉਹਨਾਂ ਨੇ ਵੀ ਆਪਣੇ ਪੈਸੇ ਕਮਾਉਣੇ ਨੇ, ਕਿਉਂਕਿ ਅਸੀਂ ਤਾਂ ਬੰਦ ਕਰਨੇ ਆ, ਅਤੇ ਜਿੰਨੇ ਕੁ ਪੈਸੇ ਵੱਟ ਲਈ ਉਨੇ ਹੀ ਖਰੇ ਨੇ। ਜੇ ਤੁਸੀਂ ਆਉਣਾ ਐਨਕਾਂ ਦੀ ਵਧੀਆ, ਕਾਫੀ ਸਾਰੇ ਪੈਸੇ ਬਚਾਉਣ ਦੇ ਲਈ, ਚਾਹੇ ਸ਼ੀਸ਼ੇ ਪਵਾਉਣੇ ਨੇ, ਲੈਂਜਿਸ ਦੂਰ ਦੇ ਨੇ, ਨੇੜੇ ਦੇ ਨੇ, ਬਾਈਫੋਕਲ ਨੇ, ਪ੍ਰੋਗਰੈਸਿਵ ਨੇ, ਉਹਦੇ ਵੀ ਕੋਸਟ ਪ੍ਰਾਈਸ ਨੇ ਢੇਰ ਸਾਰੇ, ਜੇ ਤੁਸੀਂ ਪੈਸੇ ਬਚਾਉਣੇ ਨੇ ਤਾਂ। ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ ਤੁਸੀਂ 12 ਤੋਂ ਲੈ ਕੇ 5 ਵਜੇ ਤੱਕ ਆ ਸਕਦੇ ਹੋ। ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ ਖੋਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਫਿਰ ਮੈਂ ਦੱਸਦਾ ਕਿੱਥੇ ਆ ਇਹ ਬਰੈਂਪਟਨ ਦੇ ਵਿੱਚ ਹੈ, ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ। ਅਤੇ ਫੋਨ ਨੰਬਰ ਹੈਗਾ 289-569-0127। ਜੇ 0127 ਤੁਸੀਂ ਭੁੱਲ ਵੀ ਗਏ ਕੋਈ ਗੱਲ ਨਹੀਂ, ਤਾਂ 0126 ਕਰ ਲਓ, 0125 ਕਰ ਲਓ, 0124 ਕਰ ਲਓ, ਸਾਰੇ ਉੱਥੇ ਅਰਜੈਂਟ ਕੇਅਰ ਮੈਡੀਕਲ ਸੈਂਟਰ ਦੇ ਨੇ, ਉਹਨਾਂ ਨੂੰ ਤੁਸੀਂ ਦੱਸ ਦਿਓ ਵੀ ਐਨਕਾਂ ਦੀ ਦੁਕਾਨ ਦੇ ਨੰਬਰ ਮਿਲਾ ਦਿਓ, ਮਿਲਾ ਦੇਣਗੇ। ਸੋ ਯਾਦ ਰੱਖੋ, ਬਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ ਜਿੱਥੇ ਗੈਸ ਸਟੇਸ਼ਨ ਹੈ ਸਰਕਲ 7 ਦਾ, ਉੱਥੇ ਤੁਸੀਂ ਪਾਰਕ ਕਰ ਲਓ ਗੈਸ ਸਟੇਸ਼ਨ ਦੇ ਉੱਤੇ ਹੀ, ਤੇ ਜਦੋਂ ਬਾਹਰ ਨਿਕਲੋਗੇ ਤੁਹਾਨੂੰ ਬੜੇ ਵਧੀਆ ਖੁਸ਼ਬੂਆਂ ਆਉਣਗੀਆਂ ਪੀਜ਼ੇ ਦੀਆਂ ਤੇ ਫਰੈਂਚ ਫਰਾਈਜ਼ ਦੀਆਂ। ਬਸ ਅੱਖਾਂ ਮੀਚ ਕੇ ਰੱਬ ਨੂੰ ਯਾਦ ਕਰੀ ਚੱਲੋ ਤੇ ਅੱਖਾਂ ਮੀਚ ਕੇ ਜਿੱਧਰ ਨੂੰ ਸਮੈਲ ਆਉਂਦੀ ਹੈ ਤੁਰੇ ਆਓ, ਤੇ ਥੋੜੇ ਜਿਹੇ 10 ਕੁ ਕਦਮ ਹੋਰ ਅੱਗੇ ਵੱਧ ਜਾਓ ਤੇ ਸਾਡਾ ਗੇਟ ਆਜੂਗਾ ਜਿਹਦੇ ਵਿੱਚ ਇਹ ਸਾਰੀਆਂ ਸਹੂਲਤਾਂ, ਫਿਜੀਓਥੈਰੇਪੀ, ਅਰਜੈਂਟ ਕੇਅਰ, ਵਾਕ ਇਨ ਕਲੀਨਿਕ, ਕੌਂਸਲਿੰਗ, ਬਲੱਡ ਲੈਬ, ਫਾਰਮੇਸੀ, ਵੀਜ਼ਨ, ਉਹ ਦਰਵਾਜ਼ਾ ਤੁਹਾਨੂੰ ਮਿਲ ਜੂਗਾ। ਸੋ ਉਹਦੇ ਸਹਿਯੋਗ ਦੇ ਨਾਲ ਅਸੀਂ ਹਰ ਇਤਵਾਰ ਨੂੰ ਇਹ ਮਾਈਂਡ ਤੇ ਬੋਡੀ ਪ੍ਰੋਗਰਾਮ ਕਰਦੇ ਹਾਂ, ਤੇ ਜੇ ਪਰਮਾਤਮਾ ਨੇ ਚਾਹਿਆ, ਅੱਲਾ ਨੇ ਚਾਹਿਆ, ਵਾਹਿਗੁਰੂ ਨੇ ਚਾਹਿਆ, ਤਾਂ ਨੈਕਸਟ ਮੰਥ ਜਿਹੜਾ ਮਾਰਚ ਹੈ ਜਦੋਂ ਟਾਈਮ ਚੇਂਜ ਹੋਣਗੇ, ਤੇ ਜੇ ਸਾਨੂੰ ਦਾ ਮਤਲਬ ਜੇ ਮੈਨੂੰ ਹੁਕਮ ਕਰਨਗੇ ਅਰਫਾ ਜੀ, ਤੇ ਅਸੀਂ ਫਿਰ ਮੰਡੇ ਨੂੰ ਵੀ ਸ਼ੁਰੂ ਕਰ ਲਾਂਗੇ 3-4 ਵਜੇ ਤੱਕ। ਬਾਕੀ ਹੋਤਾ ਵਹੀ ਆ, ਜੋ ਮਨਜ਼ੂਰੇ ਖੁਦਾ ਹੋਤਾ ਹੈ, ਆਪਣੀਆਂ ਸਕੀਮਾਂ ਤਾਂ ਕਿਤੇ ਨਹੀਂ ਹੋਣੀਆਂ। ਆ ਕਰੋਨਾ ਵਾਇਰਸ ਦਾ ਕਿਹੜਾ ਪਤਾ ਸੀਗਾ ਵੀ ਇੰਨੇ ਰੰਗ ਦਿਖਾਊ ਆਪਣੇ। ਸੋ ਆਪਾਂ ਤਾਂ ਆਸ ਦੇ ਨਾਲ ਹੀ ਜ਼ਿੰਦਗੀ ਜੀ ਰਹੇ ਹਾਂ। ਸੋ ਉਨ੍ਹਾਂ ਚਿਰ ਤੱਕ ਸੰਡੇ ਤੁਸੀਂ 4-5 ਵਜੇ ਤੱਕ ਮੇਰਾ ਪ੍ਰੋਗਰਾਮ ਮਾਈਂਡ ਐਂਡ ਬੋਡੀ ਸੁਣਦੇ ਹੋ। ਮੈਂ ਹਾਂ ਤੁਹਾਡਾ ਹੋਸਟ ਅਤੇ ਫਰੈਂਡ ਡਾਕਟਰ ਨਰਿੰਦਰ ਰਵੀ। ਜਿਸ ਤਰ੍ਹਾਂ ਕਿ ਤੁਹਾਨੂੰ ਵਾਅਦਾ ਕੀਤਾ ਸੀਗਾ ਕਿ ਮੈਂ ਅੱਜ ਕੱਲ੍ਹ ਹਰ ਸੰਡੇ ਨੂੰ ਕਿਸੇ ਨਾ ਕਿਸੇ ਸੰਤ ਮਹਾਂਪੁਰਸ਼ ਪਰਫੈਕਟ ਮਾਸਟਰ ਦੀ ਲਾਈਫ ਦੇ ਉੱਤੇ, ਉਹਨਾਂ ਦੀਆਂ ਰੂਹਾਨੀ ਟੀਚਿੰਗ ਦੇ ਉੱਤੇ ਗੱਲਬਾਤ ਕਰਦੇ ਹਾਂ। ਲਾਸਟ ਵੀਕ ਅਸੀਂ ਕੀਤੀ ਸੀ ਗੱਲ ਮੀਰਾ ਬਾਈ ਦੇ ਉੱਪਰ, ਮੀਰਾ ਬਾਈ ਜਿਹੜੀ ਕਿ ਮੇਵਾੜ ਦੀ ਰਾਣੀ ਸੀਗੀ, ਚਿਤੌੜ ਦੀ ਰਹਿਣ ਵਾਲੀ ਸੀ, ਉਹਦੇ ਫਾਦਰ ਉੱਥੇ ਸੀਗੇ, ਕਿਸ ਤਰ੍ਹਾਂ ਉਹਨੇ ਆਪਣੀ ਸਾਰੀ ਜ਼ਿੰਦਗੀ ਕ੍ਰਿਸ਼ਨ ਭਗਵਾਨ ਦੇ ਲੇਖੇ ਲਾ ਤੀ ਅਤੇ ਉਹ ਉਹਦੇ ਵਿੱਚ ਹੀ ਸਮਾ ਗਈ। ਕਿੰਨੀ ਲਾਈਫ ਦੇ ਵਿੱਚ, ਇਹ ਤਾਂ ਪਤਾ ਹੀ ਹੈ, ਜਿਹੜੇ ਮਾਲਕ ਦੇ ਭਗਤ ਪਿਆਰੇ ਹੁੰਦੇ ਨੇ, ਸੱਚੇ ਪਰਫੈਕਟ ਹੁੰਦੇ ਨੇ, ਉਹਨਾਂ ਦੀ ਲਾਈਫ ਇੰਨੀ ਈਜ਼ੀ ਨਹੀਂ ਹੁੰਦੀ ਕਿਉਂਕਿ ਸਮਾਜ ਉਹਨਾਂ ਨੂੰ ਰੈਕੋਗਨੀਸ਼ਨ ਨਹੀਂ ਦਿੰਦਾ। ਸੋ ਇਸ ਕਰਕੇ ਅਤੇ ਕੁਛ ਤਾਂ ਹੁਣ ਸਾਡੇ ਜਿਹੜੇ ਕੁਛ ਧਰਮ ਤਾਂ ਬਹੁਤ ਪਾਪੂਲਰ ਨੇ, ਜਿਸ ਤਰ੍ਹਾਂ ਮੇਨ ਵੱਡੇ ਧਰਮਾਂ ਦੇ ਵਿੱਚ ਆਉਂਦੇ ਨੇ, ਕ੍ਰਿਸਚੈਨਿਟੀ ਆ ਗਈ, ਇਸਲਾਮ ਆ ਗਿਆ, ਹਿੰਦੂ ਧਰਮ ਆ ਗਿਆ, ਸਿੱਖ ਧਰਮ ਆ ਗਿਆ, ਬੁੱਧਿਜ਼ਮ ਹੋ ਗਿਆ, ਜੈਨਿਜ਼ਮ ਹੋ ਗਿਆ, ਪਰ ਕਈ ਥਾਵਾਂ 'ਤੇ ਵੱਖ ਵੱਖ ਦੁਨੀਆਂ ਦੇ ਹਿੱਸਿਆਂ ਦੇ ਵਿੱਚ ਸੰਤ ਮਹਾਂਪੁਰਖ ਵੀ ਹੋਏ ਨੇ। ਸੋ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਹੁੰਦੀਆਂ ਸੀ ਉਹ ਵੀ ਇਕੁਅਲ ਗੁੱਡ, ਰੂਹਾਨੀਅਤ ਵੀ ਇੱਕੋ ਹੀ ਗੱਲਾਂ ਕਰਦੇ ਸੀਗੇ। ਸੋ ਜਿਸ ਤਰ੍ਹਾਂ ਅਸੀਂ ਲਾਸਟ ਵੀਕ ਮੀਰਾਬਾਈ ਦੀ ਗੱਲ ਕੀਤੀ ਅਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਸ ਵਾਰ ਅੱਜ ਅਸੀਂ ਸੰਤ ਰਵੀਦਾਸ, ਜਿਨ੍ਹਾਂ ਨੂੰ ਰੋਦਾਸ ਵੀ ਕਹਿੰਦੇ ਸੀ, ਰਵੀਦਾਸ ਵੀ ਕਹਿੰਦੇ ਸੀਗੇ, ਇਹਨਾਂ ਦੀਆਂ ਟੀਚਿੰਗਸ ਦੇ ਉੱਤੇ ਗੱਲਬਾਤ ਕਰਾਂਗੇ। ਤੁਹਾਡੇ ਵਿੱਚੋਂ ਹੋ ਸਕਦਾ ਕਈ ਬੰਦਿਆਂ ਨੂੰ ਪਤਾ ਵੀ ਹੋਵੇ ਉਹਨਾਂ ਦੀਆਂ ਟੀਚਿੰਗਸ, ਕਈਆਂ ਨੇ ਨਾ ਹੀ ਨਾ ਸੁਣਿਆ ਹੋਵੇ। ਸੋ ਮੇਰੀ ਇਹ ਕੋਸ਼ਿਸ਼ ਹੈ ਵੀ ਹਰ ਸੰਡੇ ਨੂੰ ਆਪਾਂ ਧਾਰਮਿਕ ਤਾਂ ਨਾ ਕਹੋ, ਸਪਿਰਚੁਅਲ ਕਹੋ, ਰੂਹਾਨੀਅਤ ਦੇ ਉੱਤੇ ਪ੍ਰੋਗਰਾਮ ਕਰਿਆ ਕਰਾਂਗੇ ਅਤੇ ਵੱਖ ਵੱਖ ਸੰਤਾਂ ਦੇ ਉੱਤੇ। ਅੱਜ ਅਸੀਂ ਸੰਤ ਰਵੀਦਾਸ ਦੇ ਉੱਪਰ ਗੱਲਬਾਤ ਕਰਾਂਗੇ ਅਤੇ ਨੈਕਸਟ ਵੀਕ ਮੈਂ ਸੋਚਦਾ ਕਿ ਨਾਮਦੇਵ, ਜਿਹੜੇ ਕਿ ਮਹਾਰਾਸ਼ਟਰ ਦੇ ਵਿੱਚ ਹੋਏ ਸੀ, ਨਾਮਦੇਵ ਦੇ ਬਹੁਤ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਸੰਤ ਮਹਾਂਪੁਰਖ ਹੋਏ ਨੇ, ਪਰਫੈਕਟ ਮਾਸਟਰ ਹੋਏ ਨੇ, ਨੈਕਸਟ ਵੀਕ ਆਪਾਂ ਸੰਤ ਨਾਮਦੇਵ ਦੇ ਉੱਪਰ ਕਰਾਂਗੇ। ਫਿਰ ਇਸੇ ਤਰ੍ਹਾਂ ਜੈਨ ਧਰਮ ਦੇ ਉੱਤੇ ਮਹਾਂਵੀਰ ਜੀ ਦੇ ਉੱਪਰ ਵੀ ਕਿਸੇ ਦਿਨ ਗੱਲ ਕਰਾਂਗੇ, ਮਹਾਤਮਾ ਬੁੱਧ ਦੇ ਉੱਪਰ ਗੱਲਬਾਤ ਕਰਾਂਗੇ, ਸੰਤ ਪਲਟੂ ਸਾਹਿਬ ਦੇ ਉੱਪਰ ਗੱਲਬਾਤ ਕਰਾਂਗੇ, ਹਾਂਜੀ, ਅਤੇ ਸਰਮਤ ਦੇ ਉੱਪਰ ਗੱਲ ਕਰਾਂਗੇ। ਜਿਵੇਂ ਜਿਵੇਂ ਮਾਲਕ ਨੇ ਚਾਹਿਆ, ਅੱਲਾ ਨੇ ਚਾਹਿਆ, ਵਾਹਿਗੁਰੂ ਨੇ ਚਾਹਿਆ, ਜੋ ਉਹਨੇ ਕੰਮ ਕਰਾਉਣਾ ਉਸੇ ਤਰ੍ਹਾਂ ਕਰਾਈ ਜਾਣਾ। ਸੋ ਇਹ ਮੈਂ ਹਾਲੇ ਇਹ ਗੱਲ ਸੋਚੀ ਹੈ ਵੀ ਸੰਡੇ ਨੂੰ ਆਪਾਂ ਪਰਫੈਕਟ ਮਾਸਟਰ ਸੀਨਸ ਦੇ ਉੱਤੇ ਗੱਲਬਾਤ ਕਰੀਏ। ਅੱਜ ਅਸੀਂ ਰਵੀਦਾਸ ਦੇ ਉੱਤੇ ਗੱਲ ਕਰਨੀ ਹੈ। ਸੋ ਬਿਫੋਰ ਵੀ ਸਟਾਰਟ, ਜਿਸ ਤਰ੍ਹਾਂ ਕਿ ਹਮੇਸ਼ਾ ਹੀ ਅਸੀਂ ਕਰਦੇ ਹਾਂ ਕਿ ਸੰਤ ਰਵੀਦਾਸ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਮਾਹੌਲ ਬਣਾ ਲਈਏ। ਸੋ ਲੈਟਸ ਲਿਸਨ ਦਾ ਸੌਂਗ ਅਬਾਊਟ ਸੇਂਟ ਰਵੀਦਾਸ।
ਆਵੇ ਜੀ, ਸਾਡੇ ਗੁਰਾਂ ਦੀ ਆਵੇ ਜੀ, ਵਿੱਚ ਗੁਰੂਆਂ ਦੀ ਬਾਣੀ। ਖੁਸ਼ੀਆਂ ਹੀ ਖੁਸ਼ੀਆਂ ਵੱਜਦੇ ਢੋਲ ਨਗਾਰੇ ਨੇ
ਵੱਜਦੇ ਢੋਲ ਨਗਾਰੇ ਨੇ ਵੱਜਦੇ ਢੋਲ ਨਗਾਰੇ ਨੇ
ਨੱਚਣ ਪੁੱਤ ਗੁਰੂ ਦੇ ਪਿਆਰੇ ਹਰ ਹਰ ਸੋਹੰਗ ਆਖਣ ਸਾਰੇ ਸੀਸ ਤੁਸੀਂ ਵੀ ਝੁਕਾਓ ਆਈ ਪਾਲਕੀ
ਵੈਲਕਮ ਬੈਕ। ਜਿਹੜਾ ਇਹ ਗੀਤ ਸੀਗਾ ਇਹ ਗੁਰੂ ਰਵਿਦਾਸ ਦੇ ਉੱਪਰ ਸੀ, ਕਿਉਂਕਿ ਜਦੋਂ ਵੀ ਉਹਨਾਂ ਦੀ ਜਨਮ ਦਿਨ ਮਨਾਉਂਦੇ ਨੇ ਸਾਰੇ ਹਿੰਦੁਸਤਾਨ ਦੇ ਵਿੱਚ, ਵਰਲਡ ਦੇ ਵਿੱਚ ਰਾਦਰ, ਅਤੇ ਉੱਥੇ ਇਹ ਮੇਖਲ ਸ਼ਾਇਦ ਕੰਠ ਸਾਹਿਬ ਨੇ ਕੋਈ ਗਾਉਣ ਵਾਲੇ, ਮੈਨੂੰ ਹੁਣ ਪੂਰਾ ਤਾਂ ਨਾਂ ਨਹੀਂ, ਜਾਂ ਕਲੀਅਰ ਕੰਠ ਜਾਂ ਸਮਥਿੰਗ, ਸੋ ਉਹਨਾਂ ਦਾ ਇਹ ਗੀਤ ਸੀਗਾ। ਸੋ ਚਲੋ ਆਪਾਂ ਗੱਲਬਾਤ ਕਰਦੇ ਹਾਂ ਸੰਤ ਰਵਿਦਾਸ ਦੇ ਉੱਪਰ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸੰਤ ਰਵਿਦਾਸ ਜਿਹੜੇ ਰਵਿਦਾਸ ਨੇ, ਰਵਿਦਾਸ ਵੀ ਕਹਿੰਦੇ ਨੇ, ਰਵਿਦਾਸ ਵੀ ਕਹਿੰਦੇ ਨੇ, ਵੈਸੇ ਜ਼ਿਆਦਾ ਪਾਪੂਲਰ ਰਵਿਦਾਸ ਹੈ, ਇਹ ਸੰਤ ਹੋਏ ਨੇ। ਇਹਨਾਂ ਦਾ ਜਨਮ, ਮੈਂ ਕੰਟਰਾਡਿਕਸ਼ਨ ਜਿਹੜੀਆਂ ਕਾਮਨ ਗੱਲਾਂ ਮੰਨੀਆਂ ਜਾਂਦੀਆਂ ਨੇ, ਆਪਾਂ ਕੋਈ ਇਹਦੇ ਵਿੱਚ ਮਤਭੇਦ ਪੈਦਾ ਨਹੀਂ ਕਰਨੇ, ਕਿਉਂਕਿ ਹੁਣ ਅੱਜ ਤੋਂ ਕਿੰਨੇ 700 ਸਾਲ ਦੇ ਲਗਭਗ ਨੇੜੇ ਪਹਿਲਾਂ ਪੈਦਾ ਹੋਏ ਸੀਗੇ। ਜਿਹੜੀ ਗੱਲ ਜਨਰਲੀ ਮੰਨੀ ਜਾਂਦੀ ਉਹ ਇਹ ਮੰਨੀ ਜਾਂਦੀ ਹੈ ਕਿ ਰਵਿਦਾਸ ਜੀ ਦਾ ਜਿਹੜਾ ਜਨਮ ਸੀਗਾ ਉਹ 1398 2 + 1400 ਨੂੰ ਗੋਵਰਧਨਪੁਰ ਦੇ ਵਿੱਚ ਹੋਇਆ ਸੀਗਾ, ਜਿਹੜਾ ਕਿ ਯੂਪੀ ਦੇ ਵਿੱਚ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਹੈ, ਕਾਂਸੀ ਕਹਿ ਲਓ ਜਾਂ ਵਾਰਾਣਸੀ ਕਹਿ ਲਓ, ਉਹਦੇ ਕੋਲ ਇੱਕ ਪਿੰਡ ਹੈ ਛੋਟਾ ਜਿਹਾ, ਅਤੇ ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ 1398 ਨੂੰ ਗੋਵਰਧਨਪੁਰ ਦੇ ਵਿੱਚ। ਉਸ ਗੋਵਰਧਨਪੁਰ ਨੂੰ ਰਵਿਦਾਸ ਜੀ ਦੀ ਯਾਦ ਦੇ ਵਿੱਚ ਉਸ ਸ਼ਹਿਰ ਦਾ ਨਾਂ ਬਦਲ ਦਿੱਤਾ ਅਤੇ ਉਹਦਾ ਨਾਂ ਰੱਖਤਾ ਗੁਰੂ ਰਵਿਦਾਸ ਅਸਥਾਨ। ਗੁਰੂ ਰਵਿਦਾਸ ਅਸਥਾਨ, ਹੁਣ ਇਹਦਾ ਨਾਂ ਗੁਰੂ ਰਵਿਦਾਸ ਅਸਥਾਨ ਹੈ, ਪਰ ਪਹਿਲਾਂ ਜਦੋਂ ਪੈਦਾ ਹੋਏ ਸੀਗੇ ਉਦੋਂ ਗੋਵਰਧਨਪੁਰ ਹੁੰਦਾ ਸੀਗਾ, ਉੱਥੇ ਗੁਰੂ ਰਵਿਦਾਸ ਜੀ ਜਨਮੇ ਸੀਗੇ, ਅਤੇ ਇਹਨਾਂ ਦੀ ਮਾਤਾ ਦਾ ਨਾਂ ਸੀਗਾ ਕਲਸਾ ਦੇਵੀ ਅਤੇ ਫਾਦਰ ਸੀਗੇ ਸੰਤੋਖ ਜੀ, ਇੱਕੋ ਇੱਕ ਇਹਨਾਂ ਦਾ ਪੁੱਤਰ ਸੀ ਉਹਨੂੰ ਵਿਜੇ ਦਾਸ ਕਹਿੰਦੇ ਨੇ। ਕੰਮ ਜਿਹੜੀ ਜਾਤ ਸੀਗੀ ਇਹਨਾਂ ਦੀ ਉਹ ਚਮਿਆਰ ਸੀਗੇ। ਚਮਿਆਰ ਦਾ ਕੀ ਕੰਮ ਹੁੰਦਾ ਕਿ ਉਹ ਮਰੇ ਹੋਏ ਜਾਨਵਰਾਂ ਦੀ ਜਿਹੜੀ ਚਮੜੀ ਹੁੰਦੀ ਹੈ, ਜਿਹਨੂੰ ਆਪਾਂ ਚਮੜਾ ਕਹਿ ਲੈਂਦੇ ਹਾਂ, ਉਹਨੂੰ ਰੰਗ ਕੇ ਉਹਦੀਆਂ ਨਵੀਆਂ ਜੁੱਤੀਆਂ ਵੀ ਬਣਾਉਂਦੇ ਸੀ ਅਤੇ ਪੁਰਾਣੀਆਂ ਜੁੱਤੀਆਂ ਦੀ ਜਿਹੜੇ ਸ਼ੂਜ਼ ਸੀ ਉਹਨਾਂ ਦੀ ਮੁਰੰਮਤ ਵੀ ਕਰਦੇ ਸੀ। ਜੁੱਤੀਆਂ ਰੰਗਣਾ, ਚਮੜੇ ਨੂੰ ਰੰਗਣਾ, ਨਵੀਆਂ ਜੁੱਤੀਆਂ ਬਣਾਉਣਾ, ਜੁੱਤੀਆਂ ਦਾ ਰਿਪੇਅਰ ਕਰਨੀ, ਇਹ ਇਹਨਾਂ ਦਾ ਪ੍ਰੋਫੈਸ਼ਨ ਸੀ ਅਤੇ ਜਾਤ ਇਸ ਕਰਕੇ ਸੀ ਕਿਉਂਕਿ ਇਹ ਇਹਨਾਂ ਨੂੰ ਚਮਿਆਰ ਜਾਤ ਕਿਹਾ ਜਾਂਦਾ ਹੈ। ਮੈਂ ਥੋੜ੍ਹੀ ਜੀ ਆਪਾਂ ਜਾਤਾਂ ਦੇ ਬਾਰੇ ਵੀ ਗੱਲ ਕਰ ਲਈਏ ਕਿ ਸਾਡੇ ਹਿੰਦੂ ਧਰਮ ਦੇ ਵਿੱਚ ਜਿਹੜੀ ਮਨੂ ਸਮ੍ਰਿਤੀ ਹੈ, ਵੇਦ ਸ਼ਾਸਤਰਾਂ ਦੇ ਵਿੱਚ ਇੱਕ ਮਨੂ ਸਮ੍ਰਿਤੀ ਹੈ, ਉਹਦੇ ਮੁਤਾਬਕ ਜਿੱਥੇ ਤੱਕ ਮੈਂ ਪੜ੍ਹਿਆ, ਜਿਸ ਤੱਕ ਮੈਂ ਰਿਸਰਚ ਕੀਤੀ ਹੈ, ਆਪਣੀ ਮਾਸਟਰ ਜਾਂ PhD ਕੀਤੀ ਹੈ, ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਸਾਰੇ ਸਮਾਜ ਨੂੰ ਕੰਮ ਦੇ ਆਧਾਰ 'ਤੇ, ਪ੍ਰੋਫੈਸ਼ਨ ਦੇ ਆਧਾਰ 'ਤੇ ਚਾਰ ਹਿੱਸਿਆਂ 'ਚ ਵੰਡਿਆ ਗਿਆ। ਇੱਕ ਨੂੰ ਕਹਿੰਦੇ ਨੇ ਜਿਹੜੀ ਗਿਆਨ ਦੀ ਗੱਲ ਕਰੇ ਉਹਨਾਂ ਨੂੰ ਪੰਡਿਤ ਕਿਹਾ ਗਿਆ ਸੀਗਾ, ਅਤੇ ਜਿਹੜੇ ਬੰਦੇ ਸੂਰਮੇ ਹੁੰਦੇ ਨੇ, ਦੇਸ਼ ਦੀ ਪ੍ਰੋਟੈਕਸ਼ਨ ਕਰਨੇ, ਬਹਾਦਰ ਹੁੰਦੇ ਨੇ, ਉਹਨਾਂ ਨੂੰ ਖੱਤਰੀ ਕਿਹਾ ਗਿਆ ਸੀ, ਅਤੇ ਜਿਨ੍ਹਾਂ ਨੇ ਬਿਜ਼ਨਸ ਕਰਨਾ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਵੈਸ਼ ਕਿਹਾ ਗਿਆ ਸੀ, ਅਤੇ ਜਿਹੜੇ ਬੰਦਿਆਂ ਨੇ ਹੋਰ ਉਹਦੀ ਦੇਖ ਦਿਖਾਈ ਕਰਨੀ ਹੈ, ਮਤਲਬ ਕਲੀਨਿੰਗਸ ਕਰਨੀ ਹੈ, ਕੋਈ ਪਾਣੀ ਦਾ ਕੰਮ ਕਰਨਾ, ਕੋਈ ਪਹਾੜ ਢੋਣਾ, ਕੋਈ ਲੇਬਰ ਕਹਿ ਲਓ, ਲੇਬਰ ਦਾ ਕੰਮ ਕਰਨਾ, ਉਹਨੂੰ ਨੀਚ ਯਾਦ ਕਿਹਾ ਗਿਆ ਸੀ। ਪਰ ਹੌਲੀ ਹੌਲੀ, ਤੁਹਾਨੂੰ ਪਤਾ ਹੀ ਹੈ, ਹੌਲੀ ਹੌਲੀ ਉਹਦੇ ਮੀਨਿੰਗ ਚੇਂਜ ਹੁੰਦੇ ਰਹੇ ਨੇ, ਅੱਜ ਵੀ ਚੇਂਜ ਹੁੰਦੇ ਨੇ, ਅੱਜ ਵੀ ਚੇਂਜ ਨੇ, ਇੰਨੀ ਗੱਲ ਨਹੀਂ। ਅਸੀਂ ਕਹਿੰਦੇ ਥਾ ਕਿ ਅਸੀਂ 21ਵੀਂ ਸਦੀ ਦੇ ਵਿੱਚ 22ਵੀਂ ਸਦੀ 'ਚ ਪ੍ਰਵੇਸ਼ ਕਰਨ ਜਾ ਰਹੇ ਹਾਂ, ਹੈ ਸਾਡੀ ਉੱਥੇ ਹੀ ਕੰਮ, ਜਿਹੜੀ ਸਾਡੀ ਸੋਚ ਹੈ ਨਾ ਉੱਥੇ ਦੀ ਉੱਥੇ ਹੀ ਖੜੀ ਹੈ। ਪਰ ਜਿਹੜੀ ਮਨੂ ਸਮ੍ਰਿਤੀ ਦੇ ਵਿੱਚ ਹੈ, ਜਿੰਨਾ ਮੈਂ ਪੜ੍ਹਿਆ ਉਹਦੇ ਮੁਤਾਬਕ, ਇਹ ਜਿਹੜੀਆਂ ਚਾਰ ਹਿੱਸਿਆਂ ਦੇ ਵਿੱਚ ਸਮਾਜ ਦੀ ਵੰਡ ਕੀਤੀ ਸੀ ਉਹ ਕੰਮ ਦੇ ਆਧਾਰ 'ਤੇ ਸੀ, ਪਰ ਹੌਲੀ ਹੌਲੀ ਇਹ ਜਨਮ ਦੇ ਆਧਾਰ 'ਤੇ ਹੋ ਗਈ। ਵੀ ਜੇ ਕੋਈ ਬੰਦਾ ਸਪੋਜ਼ ਪੰਡਿਤ ਹੈ, ਇੰਟੈਲੀਜੈਂਟ ਹੈ, ਜੇ ਉਹਦਾ ਬੰਦਾ ਹੀ ਡਰੱਗ ਖਾਣ ਵਾਲਾ ਜੰਮ ਪਏ, ਉਹ ਫਿਰ ਪੰਡਿਤ ਦੇ ਰੂਪ ਦਿੰਦੇ ਵੀ ਨਹੀਂ ਜੀ ਤਾਂ ਪੰਡਿਤ ਜੀ ਦਾ ਮੁੰਡਾ। ਜੇ ਕੋਈ ਵੈਸ਼ ਹੈ ਸ਼ੂਦਰ ਹੈ, ਜੇ ਉਹਦਾ ਕੋਈ ਬੰਦਾ ਰੱਬ ਦੇ ਨਾਲ ਭਗਤੀ ਕਰੇ ਜਾਂ ਉੱਚੀਆਂ ਹਵਾਵਾਂ 'ਚ ਆ ਜਾਏ ਇੰਟੈਲੀਜੈਂਟ ਨਿਕਲ ਸਕਦਾ, ਪਰ ਨਹੀਂ, ਉਹਨੂੰ ਕਹਿੰਦੇ ਨਹੀਂ ਤੂੰ ਤਾਂ ਉੱਥੋਂ ਦਾ ਬੱਚਾ। ਸੋ ਜਾਤ ਪਾਤ ਦਾ ਬਹੁਤ ਵੱਡਾ ਬੋਲਬਾਲਾ ਸੀ। ਅਤੇ ਦੂਜੀ ਗੱਲ ਮੈਂ ਕਲੀਅਰ ਕਰਦਾ, ਇਹਦਾ ਮਤਲਬ ਇਹ ਨਹੀਂ ਕਿ ਸਾਰੀਆਂ ਉੱਚੀਆਂ ਜਮਾਤਾਂ ਇਹ ਗੱਲਾਂ ਦੇ ਖਿਲਾਫ਼ ਸੀਗੀਆਂ ਵੀ ਉੱਚੀ ਨੀਵੀਂ ਜਾਤ ਨੂੰ ਨਫ਼ਰਤ ਕਰੋ, ਸਾਰੇ ਨਹੀਂ ਹੁੰਦੇ ਕਦੇ ਵੀ। ਇਹ ਸਾਡੇ ਜਿਹੜੇ ਹਿਸਟੋਰੀਅਨ ਨੇ ਜਾਂ ਸਾਡੀ ਸੋਚ ਹੈ, ਅਸੀਂ ਇਹ ਇਸ ਨੂੰ ਇਹ ਗੱਲ ਕਹਿ ਕੇ ਗਰੁੱਪ ਦੇ ਵਿੱਚ ਡਿਵੀਜ਼ਨ ਕਰਦੇ ਹਾਂ ਕਿ ਜੀ ਉਸ ਟਾਈਮ ਦੇ ਜਿਹੜੇ ਪੰਡਿਤ ਸੀਗੇ ਜਾਂ ਪੁਰੋਹਿਤ ਸੀਗੇ ਜਾਂ ਉੱਚੀ ਜਾਤ ਦੇ ਸੀ, ਉਹ ਸ਼ੂਦਰਾਂ ਨੂੰ ਨਫ਼ਰਤ ਕਰਦੇ ਸੀ। ਮੈਂ ਫਿਰ ਇਹ ਗੱਲ ਰਿਪੀਟ ਕਰਦਾ, ਸਾਰੇ ਨਹੀਂ, ਕੁਛ ਬੰਦੇ ਜਿਹੜੇ ਚੌਧਰ ਹੁੰਦੇ ਨੇ, ਅੱਜ ਦੇ ਸਮਾਜ 'ਚ ਵੀ ਸਾਰੇ ਬੰਦੇ ਨੇ, ਅੱਜ ਤਾਂ ਸਾਰੇ ਬੰਦੇ ਤਾਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਬਸ ਜਿਹੜੇ ਕੁਛ ਚੌਧਰ ਹੁੰਦੇ ਨੇ, ਧਰਮ ਦੇ ਠੇਕੇਦਾਰ ਹੁੰਦੇ ਨੇ, ਕੁਛ ਬਣੇ ਵੇ, ਉਹ ਇੱਕ ਦੂਜੇ ਦੇ ਵਿੱਚ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝ ਕੇ, ਚਲਾਕੀ ਸਮਝ ਕੇ ਦੂਜੇ ਨੂੰ ਨਫ਼ਰਤ ਕਰਦੇ ਨੇ। ਇਹੀ ਗੱਲ ਉਸ ਟਾਈਮ ਸੀ ਜਦੋਂ ਰਵਿਦਾਸ ਜੀ ਨੇ ਜਨਮ ਲਿਆ, ਉਸ ਵੇਲੇ ਠੀਕ ਹੈ। ਅੱਜ ਕੱਲ੍ਹ ਤਾਂ ਅਸੀਂ ਆਪਾਂ ਕੋਰਟ ਦੇ ਵਿੱਚ ਵੀ ਲੈ ਜਾਂਦੇ ਹਾਂ, ਕੁਛ ਹੋਰ ਵੀ ਕਰ ਲੈਣੇ, ਲਾਜ਼ ਨੇ, ਉਦੋਂ ਲਾਜ਼ ਕੋਈ ਨਹੀਂ ਹੁੰਦੇ ਸੀ, ਜਿਹਦੀ ਕਹਿੰਦੇ ਜਿਸ ਕੀ ਲਾਠੀ ਉਸ ਕੀ ਭੈਂਸ, ਕੋਈ ਪੁੱਛਦਾ ਨਹੀਂ ਸੀਗਾ। ਸੋ ਉਸ ਟਾਈਮ ਦੇ ਵਿੱਚ ਜਿਹੜੀਆਂ ਨੀਚੀਆਂ ਜਾਤਾਂ ਦੇ ਬੰਦੇ ਸੀਗੇ, ਤੁਸੀਂ ਦੇਖ ਲਓ, ਨਾ ਤਾਂ ਉਹ ਸਕੂਲ ਜਾ ਸਕਦੇ ਸੀਗੇ, ਨਾ ਕਿਸੇ ਮੰਦਰ ਮਸਜਿਦ ਜਾ ਸਕਦੇ ਸੀ, ਨਾ ਕਿਸੇ ਖੂਹ ਦੇ ਵਿੱਚ ਪਾਣੀ ਭਰ ਕੇ ਪੀ ਸਕਦੇ ਜਿਹੜੀਆਂ ਉੱਚੀਆਂ ਜਾਤਾਂ ਦੇ ਨੇ। ਦੇਖ ਲਓ, ਜੇ ਕਿਤੇ ਕੋਈ ਗਲਤੀ ਦੇ ਨਾਲ ਕਿਸੇ ਦਾ ਬੱਚਾ ਬਿਮਾਰ ਹੈ, ਮਰਨ ਵਾਲਾ ਪਿਆ, ਕਿਤੇ ਜਾ ਰਿਹਾ ਕਿਸੇ ਪਿੰਡ 'ਚ, ਉਹਨੂੰ ਪਾਣੀ ਦੀ ਲੋੜ ਪੈ ਗਈ, ਉਸ ਵੇਲੇ ਮਰਦਾ ਕੀ ਨਹੀਂ ਕਰਦਾ? ਜੇ ਉਹਦਾ ਪਿਓ ਜਾਂ ਉਹਦੀ ਮਾਂ ਕਿਸੇ ਖੂਹ ਦੇ ਵਿੱਚ ਜਾ ਕੇ ਪਾਣੀ ਭਰ ਲਵੇ, ਇਹਨੂੰ ਕੋਈ ਦੇਖਦਾ ਨਹੀਂ, ਚਲੋ ਪਾਣੀ ਭਰ ਕੇ ਬੱਚੇ ਦੀ ਜਾਨ ਤਾਂ ਬਚਾਈਏ, ਲਾਈਫ ਦਾ ਸਵਾਲ ਹੈ, ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ, ਜੇ ਉਹ ਖੂਹ 'ਚੋਂ ਪਾਣੀ ਭਰਨ ਦੀ ਕੋਸ਼ਿਸ਼ ਕਰਦੇ, ਜੇ ਉਹਨੂੰ ਅਚਾਨਕ ਕਿਸੇ ਉੱਚੀ ਜਾਤ ਵਾਲੇ ਨੇ ਦੇਖ ਲਿਆ, ਤਾਂ ਫਿਰ ਤਾਂ ਉਹਦੀ ਸ਼ਾਮਤ ਆ ਗਈ, ਜਿਹੜਾ ਵੀ ਹੈ ਕੋੜਾ ਜੋ ਵੀ ਆਤੀ ਹੈ ਉਹਨੂੰ ਲਤਾੜ ਕੇ ਬੁਰੀ ਤਰ੍ਹਾਂ ਮਾਰਦੇ ਸੀ। ਇਸੇ ਤਰ੍ਹਾਂ ਹੀ ਫਿਰ ਮੈਂ ਕਹਿੰਦਾ ਸਾਰੇ ਨਹੀਂ, ਕੁਛ ਸਿਰਫ ਫਿਰੇ। ਇਸੇ ਤਰ੍ਹਾਂ ਹੀ ਜਿਹੜੇ ਨੀਚ ਜਾਤ ਦੇ ਸੀਗੇ ਲੋਕ, ਉਹਨਾਂ ਨੂੰ ਇਹ ਗੱਲ ਸੀ ਵੀ ਉਹ ਰੱਬ ਦਾ ਪਾਠ ਨਹੀਂ ਕਰ ਸਕਦੇ ਸੀ, ਬਹੁਤ ਵੱਡੀ ਇਹ ਜ਼ੁਲਮ ਸੀ। ਕਿਉਂ? ਇਹ ਕਿਉਂ ਸੀਗਾ? ਕੁਛ ਲੋਕ, ਮੈਂ ਫਿਰ ਕਹਿੰਦਾ, ਕੁਛ ਲੋਕ, ਉਹਨਾਂ ਦੀ ਦੁਕਾਨਦਾਰੀ ਬੰਦ ਹੁੰਦੀ ਸੀ, ਉਹ ਕਹਿੰਦੇ ਵੀ ਇਹ ਰੱਬ ਦੀਆਂ ਗੱਲਾਂ ਕਰਨ ਲੱਗ ਗਏ, ਅਤੇ ਅਸੀਂ ਤਾਂ ਉਹਨੂੰ ਪੈਸਾ ਠੱਗੀ ਠੋਰੀ ਕਰਨੀ ਹੈ, ਅਤੇ ਸਾਡੀ ਦੁਕਾਨਦਾਰੀ ਬੰਦ ਹੋ ਜੂਗੀ। ਇਸ ਕਰਕੇ ਉਹੀ ਜਿਹੜੇ ਚਮਲੇ ਜਿਹੇ ਲੋਕ ਹੁੰਦੇ ਨੇ ਨਾ, ਥੋੜ੍ਹੇ ਜਿਹੇ, ਉਹਨਾਂ ਨੇ ਇਹੋ ਜਿਹੇ ਕਾਨੂੰਨ ਬਣਾਏ ਹੁੰਦੇ ਨੇ ਪੁੱਠੇ ਸਿੱਧੇ ਕਿ ਵੀ ਨਹੀਂ, ਕੋਈ ਵੀ ਜਿਹੜਾ ਹਰੀਜਨ ਹੈ, ਸ਼ੂਦਰ ਹੈ ਜਾਂ ਰਵਿਦਾਸ ਹੈ ਜਾਂ ਚਮਿਆਰ ਸੀਗੇ ਜਾਂ ਕੋਈ ਜਲਾਹੇ ਸੀਗੇ, ਵੀ ਕੋਈ ਵੀ ਰੱਬ ਦੀ ਭਗਤੀ ਨਹੀਂ ਕਰ ਸਕਦਾ, ਰੱਬ ਦਾ ਨਾਂ ਨਹੀਂ ਜਪਦਾ, ਜੇ ਕਿਤੇ ਗਲਤੀ ਨਾਲ ਫੜੇ ਗਏ ਕਿਹਦੇ ਪਾਸੇ ਕਰਦੇ, ਤਾਂ ਉਹ ਜਿਹੜੇ ਕੁਛ ਬਦਮਾਸ਼ ਹੁੰਦੇ ਸੀ, ਮੈਂ ਉਹਨੂੰ ਬਦਮਾਸ਼ਾਂ ਦਾ ਸ਼ਬਦ ਦਿੰਦਾ, ਉਹ ਕੀ ਕਰਦੇ ਸੀ, ਉਸ ਗਰੀਬ ਨੂੰ ਫੜ ਕੇ ਉਹਦੀ ਜੀਭ ਕੱਟ ਦਿੰਦੇ ਸੀ, ਇੰਨਾ ਜ਼ੁਲਮ ਹੁੰਦਾ ਸੀ। ਇਸੇ ਤਰ੍ਹਾਂ ਹੀ ਜੇ ਕੋਈ ਗਲਤੀ ਨਾਲ ਕਿਸੇ ਮੰਦਰ 'ਚ ਮਸਜਿਦ 'ਚ ਜਾ ਕੇ ਕੋਈ ਸੁਣਦੇ ਵੀ ਸਤਸੰਗ ਸੁਣ ਲਈਏ, ਕੋਈ ਵੀ ਭਾਈ ਜੀ ਸੋਰੀ ਜਿਹੜੇ ਉਸ ਟਾਈਮ ਪੁਜਾਰੀ ਹੁੰਦੇ ਸੀਗੇ, ਪੰਡਿਤ ਹੁੰਦੇ ਸੀ ਜਾਂ ਮਸਜਿਦ ਦੇ ਵਿੱਚ ਸੀਗੇ, ਉਹ ਅੰਦਰ ਕੋਈ ਅੱਲਾ ਦੀ ਵਾਹਿਗੁਰੂ ਦੀ ਜਾਂ ਪਰਮਾਤਮਾ ਦੀ ਮੰਦਰ 'ਚ ਗੱਲ ਕਰਦੇ ਨੇ, ਜੇ ਕਿਸੇ ਨੂੰ ਅੰਦਰੋਂ ਸ਼ੌਕ ਨੀਚ ਜਾਤ ਨੂੰ ਉੱਠ ਖੜਿਆ ਵੀ ਉੱਥੇ ਕੰਧ ਨਾਲ, ਅੰਦਰ ਤਾਂ ਜਾ ਹੀ ਨਹੀਂ ਸਕਦਾ, ਵੀ ਬਾਹਰ ਜਾ ਕੇ ਕੰਧ ਦੇ ਨਾਲ ਲਾ ਕੇ ਸੁਣ ਲਈਏ ਵੀ ਇਹ ਕੀ ਪਤਾ ਨਹੀਂ ਰੱਬ ਦੀ ਗੱਲ ਕਰਦੇ, ਉਹ ਸਿੰਪਲ ਜਿਹੇ ਬੰਦੇ ਹੁੰਦੇ, ਸੋਧੇ ਪਤਾ ਨਹੀਂ ਵੀ ਜਿਹੜੇ ਬੰਦੇ ਪੰਡਿਤ ਨੇ ਜਿਹੜੇ ਇਹ ਜਨੇਊ ਪਾਉਂਦੇ ਨੇ, ਲੰਬੀਆਂ ਲੰਬੀਆਂ ਧੋਤੀਆਂ ਜਿਹੀਆਂ ਲਾਉਂਦੇ ਨੇ, ਮੱਥੇ 'ਤੇ ਤਿਲਕ ਲਗਾਉਂਦੇ ਨੇ, ਪਤਾ ਨਹੀਂ ਰੱਬ ਨਾਲ ਮਿਲੇ ਵੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਭੁਲੇਖਾ ਹੁੰਦਾ, ਜੇ ਕਿਤੇ ਗਲਤੀ ਨਾਲ ਉਹਨਾਂ ਨੇ ਉਹਨਾਂ ਦਾ ਇਹ ਸਤਸੰਗ ਸੁਣ ਲਿਆ, ਕੋਈ ਧਾਰਮਿਕ ਗੱਲ ਸੁਣ ਲਈ, ਅਤੇ ਉਹ ਫੜ ਲਏ ਵੀ ਬਾਹਰ ਬੰਦਾ ਕੌਣ ਸੁਣਦਾ, ਫੜ ਕੇ ਉਹਦੇ ਕੀ ਕਰਦੇ, ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਉਂਦਾ ਸੀ, ਹੁਣ ਦੇਖੋ ਵੀ ਕਿੰਨਾ ਬੁਰਾ ਹਾਲ ਕਰਦੇ ਸੀ। ਸੋ ਇਹ ਵੀ ਗੱਲ ਇੱਕ ਜਿਹੜੀ, ਇਹ ਸਾਰੇ ਨਹੀਂ ਕੁਛ ਬੰਦੇ, ਪਰ ਇਹ ਵੀ ਇੱਕ ਹਕੀਕਤ ਹੈ, ਯੂਨੀਵਰਸਲ ਟਰੁੱਥ ਹੈ ਕਿ ਜਦੋਂ ਜਦੋਂ ਵੀ ਧਰਤੀ ਦੇ ਉੱਤੇ ਜ਼ੁਲਮ ਹੁੰਦਾ, ਜ਼ੁਲਮ ਦੀ ਹੱਦ ਹੋ ਜਾਂਦੀ ਹੈ, ਅੱਤ ਤੇ ਖੁਦਾ ਦਾ ਬੈਰ ਹੋ ਜਾਂਦਾ, ਉਸ ਵਕਤ ਪਰਮਾਤਮਾ ਅੱਲਾ ਵਾਹਿਗੁਰੂ ਕਿਸੇ ਨਾ ਕਿਸੇ ਨੂੰ ਮਨੁੱਖ ਦੇ ਰੂਪ ਵਿੱਚ ਧਰਤੀ ਦੇ ਉੱਤੇ ਭੇਜਦਾ ਤਾਂ ਕਿ ਉਹ ਲੋਕਾਂ ਦੇ ਵਿੱਚ ਪ੍ਰਚਾਰ ਕਰ ਸਕੇ, ਲੋਕਾਂ ਨੂੰ ਸਿੱਖਿਆ ਦੇ ਸਕੇ, ਉਹ ਉਸ ਅਨਿਆਇ ਦੇ ਖਿਲਾਫ਼, ਉਸ ਜ਼ੁਲਮ ਦੇ ਖਿਲਾਫ਼ ਖੜਾ ਹੁੰਦਾ। ਇਸੇ ਕਰਕੇ ਉਹਨਾਂ ਦੀਆਂ ਜਿਹੜੀਆਂ ਅਜਿਹੇ ਲੋਕ ਕਦੇ ਕਦੇ ਜਿਹੜੇ ਆਉਂਦੇ ਨੇ, ਜਿਹੜੇ ਪੂਰਨ ਸੰਤ ਹੁੰਦੇ ਨੇ, ਪਰਫੈਕਟ ਮਾਸਟਰ ਹੁੰਦੇ ਨੇ, ਉਹਨਾਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਨੇ, ਕਿਉਂਕਿ ਜਿਹੜੇ ਸਾਡੀ ਸੁਸਾਇਟੀ ਹੈ ਨਾ, ਉਹ ਨਹੀਂ ਲਾਈਕ ਕਰਦੀ ਵੀ ਇਹ ਆ ਕੇ ਕੋਈ ਸਾਡੇ ਦੁਕਾਨਦਾਰੀ 'ਚ ਦਾਖਲ ਦੇਵੇ। ਇਸੇ ਕਰਕੇ ਤਾਂ ਦੇਖ ਲਓ ਵੀ ਉਹ, ਕਿਉਂਕਿ ਧਾਰਮਿਕ ਹੁੰਦੇ ਨੇ, ਸ਼ਰੀਅਤ ਨੂੰ ਡੀਲ ਕਰਦੇ ਨੇ, ਅਤੇ ਜਿਹੜੇ ਰੱਬ ਦੇ ਭਗਤ ਪਿਆਰੇ ਹੁੰਦੇ, ਜਿਹੜੇ ਰੱਬ ਨਾਲ ਮਿਲਦੇ ਨੇ, ਮਿਹਨਤਾਂ ਕਰਦੇ ਨੇ, ਉਹ ਰੂਹਾਨੀਅਤ ਦਾ ਪ੍ਰਚਾਰ ਕਰਦੇ ਨੇ। ਸੋ ਰੂਹਾਨੀਅਤ ਅਤੇ ਸ਼ਰੀਅਤ, ਰੂਹਾਨੀਅਤ ਅਤੇ ਧਾਰਮਿਕ 'ਚ ਇਹੀ ਫਰਕ ਹੈ, ਜਿਸ ਤਰ੍ਹਾਂ ਆਪਾਂ ਕਹਿ ਦਈਏ ਵੀ ਤਲਵਾਰ ਅਤੇ ਮਿਆਨ, ਇੰਪੋਰਟੈਂਸ ਦੋਨਾਂ 'ਚ ਕੀਦੀ ਹੈ? ਤਲਵਾਰ ਦੀ ਹੈ, ਮਿਆਨ ਨੂੰ ਕੌਣ ਪੁੱਛਦਾ? ਪਰ ਮਿਆਨ ਦੀ ਉਹਦੀ ਕੀਮਤ ਹੈ ਜੋ ਤਲਵਾਰ ਉਹਦੇ ਵਿੱਚ ਹੋਵੇ, ਫਿਰ ਉਹਦੀ ਵੀ ਵੈਲਿਊ ਬਣ ਜਾਂਦੀ ਹੈ। ਇਸੇ ਤਰ੍ਹਾਂ ਦੇਖ ਲਓ, ਜੇ ਆਪਣੀ ਫੋਟੋ ਹੈ, ਫੋਟੋ ਕਿੰਨੀ ਵਧੀਆ ਹੋਵੇ,
ਤੇ ਜੇ ਉਹਦੇ ਫਰੇਮ ਜਦੋਂ ਤੁਸੀਂ ਫਿੱਟ ਕਰ ਦਿੰਦੇ ਤਾਂ ਉਹਦੀ ਫਰੇਮ ਦੀ ਵੈਲਿਊ ਤਾਂ ਬਣਦੀ ਹੈ ਜੇ ਫੋਟੋ ਹੋਵੇ, ਨਹੀਂ ਫਰੇਮ ਨੂੰ ਬਰੰਜੀਆਂ ਲੱਗੀਆਂ ਫਰੇਮ ਨੂੰ ਕੌਣ ਪੁੱਛਦਾ, ਠੀਕ ਹੈ ਨਾ ਜੀ। ਇਸੇ ਤਰ੍ਹਾਂ ਹੀ ਤੁਸੀਂ ਕੋਈ ਵੀ ਜਿਹੜੀ ਗੱਲ ਕਰਦੇ ਹੋ ਸੋ ਉਹਦੇ ਵਿੱਚ ਰੂਹਾਨੀਅਤ ਗੁੱਦ ਹੈ, ਬਾਕੀ ਸਭ ਚੀਜ਼ ਖੋਟ ਫੋਕੜ ਚੀਜ਼ਾਂ ਨੇ। ਸੋ ਫੋਕੜ ਚੀਜ਼ਾਂ ਦੀ ਜਿਹੜੀ ਹੈਗੀ ਉਹ ਡੋਮੀਨੇਟ ਫੋਕੜ ਕਰ ਲੈਂਦੀਆਂ, ਗੁੱਦੇ ਦਾ ਜਿਹੜਾ ਇੰਪੋਰਟੈਂਸ ਹੈ ਉਹ ਖਤਮ ਹੋ ਜਾਂਦੀ ਹੈ। ਸੋ ਇਸ ਕਰਕੇ ਕੀ ਹੁੰਦਾ ਕਿ ਭਗਤ ਰਵਿਦਾਸ ਨੇ ਜਿਹੜੀ ਸੀਗੀ ਉਹਨੇ ਕੀ ਕੀਤਾ ਕਿ ਜਦੋਂ ਉਹਨਾਂ ਨੇ ਜਨਮ ਲਿਆ ਉਹਨਾਂ ਨੇ ਆਪਣੀ ਪਹਿਲੀ ਗੱਲ ਛੋਟੀ ਜਿਹੀ ਗੱਲ ਉਹਨੇ ਕੁੱਟੀ, ਉਹ ਪਿੱਛੇ ਜੇ ਝੌਂਪੜੀ ਸੀਗੀ, ਝੌਂਪੜੀ ਦੇ ਬਾਹਰ ਹੀ ਰੱਬ ਥੋੜਾ ਭਲਾ ਕਰੇ ਉਹ ਆਪਣੇ ਮੋਚੀਪਨ ਦਾ ਕੰਮ ਕਰਦਾ ਸੀ, ਇੱਕ ਲੋਹੇ ਦੀ ਹੁੰਦੀ ਸੀਗੀ, ਇੱਕ ਉਹਨੂੰ ਕਹਿੰਦੇ ਨੇ ਨਾ ਆਪਾਂ ਉਹ ਪੱਥਰ ਜੇ ਦੀ ਸਮਝ ਲਓ ਪਤੀਲਾ ਜਾਂ ਭਾਂਡਾ ਜਿਹਾ ਹੁੰਦਾ ਸੀ ਜਿਹਦੇ ਵਿੱਚ ਚਮੜਾ ਭਿਓ ਕੇ ਅਤੇ ਧਾਗਾ ਗਿੱਲਾ ਕਰਕੇ ਉਹਦੇ ਨਾਲ ਜੁੱਤੀਆਂ ਸੀਦੇ ਹੁੰਦੇ ਸੀਗੇ। ਸੋ ਇਸ ਕਰਕੇ ਰਵਿਦਾਸ ਜਦੋਂ ਵੱਡੇ ਹੋਏ ਉਹਨਾਂ ਨੂੰ ਪਤਾ ਸੀਗਾ ਇਸ ਗੱਲ ਦਾ, ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ ਸੀ ਇਸ ਕਰਕੇ, ਅਤੇ ਉਹਨਾਂ ਨੇ ਇੱਕ ਗੱਲ ਕਹੀ ਰਵਿਦਾਸ ਜੀ ਨੇ ਕਿ ਗੋਡ ਇਜ਼ ਵਨ, ਕਿ ਪਰਮਾਤਮਾ ਇੱਕ ਹੈ। ਇਹ ਨਹੀਂ ਕਿ ਮੁਸਲਮਾਨਾਂ ਦਾ ਕੋਈ ਹੋਰ ਹੈ, ਈਸਾਈਆਂ ਦਾ ਕੋਈ ਹੋਰ ਹੈ, ਸਿੱਖਾਂ ਦਾ ਕੋਈ ਹੋਰ ਹੈ, ਇੰਗਲੈਂਡ ਦੇ ਰਹਿਣ ਵਾਲਿਆਂ ਦਾ ਕੋਈ ਹੋਰ ਹੈ, ਪੰਜਾਬੀਆਂ ਦਾ ਹੋਰ ਹੈ, ਪਾਕਿਸਤਾਨ ਦਾ ਹੋਰ ਹੈ, ਗੋਡ ਇਜ਼ ਵਨ। ਉਹਨਾਂ ਨੇ ਰਵਿਦਾਸ ਭਗਤ ਜੀ ਨੇ ਲਿਖਿਆ ਸੀਗਾ ਰਵਿਦਾਸ ਉਪਜੀ ਸਭ ਏਕ ਨੂਰ ਤੇ, ਕਿਉਂਕਿ ਇਹ ਇੱਕ ਰਿਵਾਜ਼ ਹੈ ਉੱਥੇ ਗੁਰੂ ਸਾਹਿਬਾਨਾਂ ਦਾ ਕਿ ਪਹਿਲਾਂ ਨਾਂ ਆਪਣਾ ਲਿਖਦੇ ਨੇ, ਵੀ ਰਵਿਦਾਸ ਇਹ ਗੱਲ ਕਹਿ ਰਿਹਾ ਕਿ ਉਪਜੀ ਸਭ ਏਕ ਨੂਰ ਤੇ, ਜਿਵੇਂ ਕਹਿੰਦੇ ਅੱਬਲ ਅੱਲਾ ਨੂਰ ਪਾਇਆ, ਇਹਨਾਂ ਨੇ ਵੀ ਉਹੀ ਆਪਣੇ ਡਿਫਰੈਂਟ ਸ਼ਬਦਾਂ 'ਚ ਕਿਹਾ ਕਿ ਸਾਰੀ ਖਲਕਤ ਸਾਰੀ ਯੂਨੀਵਰਸ ਇੱਕ ਨੂਰ ਤੋਂ ਉੱਪਰੀ ਹੈ, ਇੱਕ ਨੂਰ ਦੇ ਉੱਤੋਂ ਪੈਦਾ ਹੋਈ ਹੈ। ਬ੍ਰਾਹਮਣ ਮੁੱਲਾਂ ਸ਼ੇਖ ਸਭ ਕਾ ਕਰਤਾ ਏਕ ਹੈ, ਜਿਹੜੀਆਂ ਜਾਤਾਂ ਬਣਾਈਆਂ ਨੇ ਬ੍ਰਾਹਮਣ ਹੈ ਚਾਹੇ ਮੁੱਲੇ ਨੇ ਚਾਹੇ ਸ਼ੇਖ ਨੇ, ਸਭ ਕਾ ਕਰਤਾ ਏਕ ਹੈ, ਇਹਨਾਂ ਨੂੰ ਇੱਕ ਬੰਦਾ ਬਣਾਉਣ ਵਾਲਾ ਹੈ, ਸਭ ਕਾ ਹੀ ਏਕ ਭੇਖ, ਅਤੇ ਸਾਰੇ ਹੀ ਇੱਕੋ ਭੇਖ ਦੇ ਨੇ। ਭੇਖ ਬਾਹਰੋਂ ਸਾਨੂੰ ਉਲਾ ਸਕਦੇ ਕਿਸੇ ਦੇ ਮੁੱਛਾਂ ਰੱਖੀਆਂ, ਕਿਸੇ ਦੇ ਨਹੀਂ ਰੱਖੀ, ਕਿਸੇ ਨੇ ਪੱਗ ਬੰਨੀ ਹੈ, ਕਿਸੇ ਕੁਝ ਰੱਖੀ ਹੈ, ਪਰ ਅੰਦਰ ਸਾਡੇ ਜਿਹੜੇ ਬਲੱਡ ਹੈ ਜਿਹੜੀ ਸਾਡੀ ਆਤਮਾ ਹੈ ਉਹ ਇੱਕੋ ਹੀ ਹੈ, ਭਾਵੇਂ ਦੇਖਣ ਨੂੰ ਅਸੀਂ ਵੱਖੋ ਵੱਖਰੇ ਲੱਗਦੇ ਹਾਂ ਪਰ ਜਿਹੜੀ ਉਹਦੀ ਅਸੈਂਸ ਹੈ, ਬੇਸ ਆਫ ਸਪਿਰਚੁਅਲਿਟੀ ਹੈ, ਉਹ ਸਾਰਿਆਂ ਦੀ ਇੱਕੋ ਹੀ ਹੈ। ਇਸੇ ਕਰਕੇ ਰਵਿਦਾਸ ਜੀ ਨੇ ਕਿਹਾ ਸੀਗਾ ਹਾਰਡ ਮਾਸ ਨਾੜੀ ਕਾ ਪਿੰਜਰ, ਸਾਡਾ ਸਰੀਰ ਕੀ ਹੈ, ਹੱਡੀਆਂ ਦਾ ਮਾਸ ਦਾ ਨਾੜੀ ਕਾ ਪਿੰਜਰ, ਪੰਖੀ ਬਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਵੀ ਅਸੀਂ ਐਵੇਂ ਕਹਿੰਦੇ ਹਾਂ ਉਹ ਮੇਰਾ ਉਹ ਮੇਰਾ ਉਹ ਮੇਰਾ ਮੁੰਡਾ ਉਹ ਮੇਰੀ ਮਾਸੀ ਉਹ ਪਾਪਾ ਮੇਰਾ ਉਹ ਬਾਪੂ ਹੈ, ਹਾਂਜੀ ਆਹ ਮੇਰਾ ਦੇਸ਼ ਆ ਮੇਰਾ ਘਰ ਹੈ, ਕਹਿੰਦਾ ਕਿਆ ਮੇਰਾ ਕਿਆ ਤੇਰਾ, ਕਿਉਂਕਿ ਸਾਡਾ ਦਾ ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚ ਕੁਛ ਵੀ ਨਹੀਂ, ਹੱਡੀਆਂ ਦਾ ਮਾਸ ਦਾ ਚਮ ਦਾ ਬਣਿਆ ਵਾ, ਅਤੇ ਇਹਦੇ ਵਿੱਚ ਪੰਛੀ ਪੰਛੀ ਮੀਨਸ ਸੋਲ, ਸੋਲ ਵਰਡ ਡਵੈਲਸ ਵਿਦ ਇਨ ਦਿਸ, ਹਾਂਜੀ ਸੋ ਅਵਰ ਬਾਡੀ ਇਜ਼ ਮੇਡ ਆਫ ਬੋਨਸ ਫਲੈਸ਼ ਐਂਡ ਵਿੰਸ, ਅਤੇ ਜਿਹੜੀ ਸੋਲ ਵਰਲਡ ਹੈ ਉਹ ਸਾਡੇ ਵਿੱਚ ਰਹਿੰਦਾ, ਉਹ ਮੋਰਟਲ, ਵਟ ਇਜ਼ ਮਾਈਨ ਐਂਡ ਵਟ ਇਜ਼ ਯੂਅਰਸ, ਫਿਰ ਕਿਉਂ ਕਹਿੰਦੇ ਹਾਂ ਆਹ ਮੇਰਾ ਉਹ ਤੇਰਾ, ਕੋਈ ਨਹੀਂ ਹੈ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਣ ਬੰਦੇ, ਇਸੇ ਕਰਕੇ ਤਾਂ ਕਿਹਾ ਸੀ ਨਾ ਨਾ ਕੋਈ ਬੈਰੀ ਨਹੀਂ ਬਿਗਾਨਾ ਸਗਲ ਸੰਘ ਹਮਕੋ ਬਣਾਈ, ਫਿਰ ਕਹਿੰਦੇ ਨੇ ਸਭਨਾ ਜੀਆਂ ਕਹਿ ਏਕੋ ਦਾਤਾ ਮੈਂ ਸੋ ਮੈਂ ਵਿਸਰ ਨਾ ਜਾਈ। ਸੋ ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤੇ ਸੀਗੇ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਲੋਕ ਜਿਹੜੇ ਆਪਣੇ ਆਪ ਨੂੰ ਇਨਸਾਨ ਸਮਝਦੇ ਅਸੀਂ ਇਹਨਾਂ ਨੂੰ ਧਰਮਾਂ 'ਚ ਵੰਡ ਦਿੰਦੇ ਹਾਂ ਵੀ ਉਹ ਤਾਂ ਜੀ ਹਿੰਦੂ ਹੈ, ਉਹ ਮੁਸਲਮਾਨ ਹੈ, ਉਹ ਸਿੱਖ ਹੈ, ਉਹ ਈਸਾਈ ਹੈ, ਫਿਰ ਅਸੀਂ ਉੱਪਰੋਂ ਜੋ ਮਰਜ਼ੀ ਕਹੀਏ ਇਹਨਾਂ ਨਾਲ, ਤਾਂ ਕਹਿੰਦੇ ਸਾਰਿਆਂ ਨੂੰ ਕਾਇਨਾਤ ਨੂੰ ਇੱਕ ਅੱਲਾ ਨੇ ਇੱਕ ਵਾਹਿਗੁਰੂ ਨੇ ਪੈਦਾ ਕੀਤਾ, ਪਰ ਵਿੱਚੋਂ ਅਸੀਂ ਨਫ਼ਰਤ ਵੀ ਕਰਦੇ ਹਾਂ, ਸਾਡੀ ਡੂਅਲ ਪੋਲਿਸੀ ਹੈ, ਦੋਗਲਾਪਣ ਹੈ। ਸੋ ਜਦੋਂ ਅਸੀਂ ਇਨਸਾਨ ਕੀ ਕਰਦੇ, ਪਰਮਾਤਮਾ ਨੇ ਤਾਂ ਇਨਸਾਨ ਬਣਾਏ ਪਰ ਅਸੀਂ ਕੀ ਕੀਤਾ ਉਹਨਾਂ ਨੂੰ ਧਰਮਾਂ 'ਚ ਵੰਡਤਾ, ਜਾਤਾਂ 'ਚ ਵੰਡਤਾ, ਚਮਿਆਰ ਹੈ, ਬਾਣੀ ਹੈ, ਪੰਡਿਤ ਹੈ, ਕੰਦੋਲੇ ਨੇ, ਆ ਢਿੱਲੋ ਨੇ, ਫਲਾਣੇ ਆ, ਧਿਮਕੇ ਆ, ਫਿਰ ਆਹ ਦੇਸ਼ ਦਾ ਵੀ ਚੀਨ ਦਾ ਰਿਹਾ, ਚੀਨੀ ਹੈ, ਇਹ ਇੰਡੀਅਨ ਹੈ, ਇਹ ਪਾਕਿਸਤਾਨੀ ਹੈ, ਇਹ ਅਮੈਰੀਕਨ ਹੈ, ਫਲਾਣੇ 'ਤੇ ਬਣਦਾ। ਅਸਲ 'ਚ ਕੀ ਹੈ, ਜਾਤ ਪਾਤ ਪੁੱਛੇ ਨਾ ਕੋਈ, ਹਰ ਕੋ ਭਜੇ ਸੋ ਹਰ ਕਾ ਹੋਏ, ਜਦੋਂ ਅਸੀਂ ਮਰਾਂਗੇ ਨਾ ਸਾਡੀਆਂ ਕਿਸੇ ਨੇ ਜਾਤਾਂ ਪੁੱਛਣੀਆਂ, ਵੀ ਤੂੰ ਪੰਡਿਤ ਸੀਗਾ, ਬ੍ਰਾਹਮਣ ਸੀ, ਖੱਤਰੀ ਸੀ, ਰਾਧਾ ਸਵਾਮੀ ਸੀਗਾ, ਜਾਂ ਕੋਈ ਹੋਰ ਸੀ, ਨਿਰੰਕਾਰੀ ਸੀਗਾ, ਕਿਸੇ ਨੇ ਨਹੀਂ ਪੁੱਛਣਾ ਸਾਨੂੰ, ਸਾਨੂੰ ਤਾਂ ਹਰ ਕੋ ਭਜੇ ਸੋ ਹਰ ਕੋ, ਜੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਆਪਣੀ ਆਤਮਾ ਦਾ ਪਰਮਾਤਮਾ ਦੇ ਨਾਲ ਵਿਸਾਲ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਲਈ ਸਾਨੂੰ ਸਿਮਰਨ ਕਰਨਾ ਪਊਗਾ, ਮੈਡੀਟੇਸ਼ਨ ਕਰਨਾ ਪਊਗਾ, ਅੰਦਰੋਂ ਸਾਨੂੰ ਆਪਣੇ ਦਰਵਾਜ਼ੇ ਖੋਲ੍ਹਣੇ ਪੈਣਗੇ। ਜਿਹੜੀਆਂ ਜਾਤਾਂ ਨੇ ਨਾ, ਜਾਤ ਪਾਤ ਪੁੱਛੇ ਨਾ ਕੋਈ, ਹਰ ਕੋ ਭਜੇ ਸੋ ਹਰ ਕੋ ਹੋਏ, ਇਸੇ ਤਰ੍ਹਾਂ ਇੱਕ ਪਲਟੂ ਸਾਹਿਬ ਨੇ ਯੂਪੀ ਦੇ ਅੰਦਰ ਉਹਨਾਂ ਨੇ ਕਿਹਾ ਸੀ ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ। ਕਿ ਜਿਹੜੀਆਂ ਉੱਚੀਆਂ ਜਾਤਾਂ ਵਾਲੇ ਮਾਣ ਕਰਦੇ ਨੇ ਅਸੀਂ ਖੱਤਰੀਆਂ ਅਸੀਂ ਪੰਡਿਤਾਂ ਅਸੀਂ ਸਰਦਾਰ ਹਾਂ ਕੁਛ ਇਹ ਮਾਣ ਕਰਨ ਦਾ ਕੋਈ ਨਹੀਂ ਕੋਈ ਭੁਲੇਖੇ 'ਚ ਨਾ ਰਹੀਓ ਜੇ ਪਰਮਾਤਮਾ ਦੇ ਕੋਲ ਜਾਣਾ ਪਰਮਾਤਮਾ ਕੋਲ ਤਾਂ ਉਹੀ ਪਹੁੰਚੂਗਾ ਜਿਹਨੇ ਭਗਤੀ ਕੀਤੀ ਆ ਜਿਹਨੇ ਪਿਆਰ ਕੀਤਾ ਪਰਮਾਤਮਾ ਨੂੰ ਹੈ ਨਾ ਗੁਰੂ ਗੋਬਿੰਦ ਸਿੰਘ ਨੇ ਕਹਿੰਦੇ ਮੈਨੂੰ ਹੁਣ ਗੱਲ ਭੁੱਲ ਗਈ ਪਿਆਰ ਗੁਰੂ ਗੋਬਿੰਦ ਸਿੰਘ ਦੀ ਤੋਕ ਆਉਂਦੀ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਓ ਜਿਹਨੇ ਪਰਮਾਤਮਾ ਨੂੰ ਮਿਲਣਾ ਉਹਨੂੰ ਪਿਆਰ ਕਰਨਾ ਪਊਗਾ ਪਰਮਾਤਮਾ ਨਾਲ ਲਿਵ ਜੋੜਨੀ ਪਊਗੀ ਸੋ ਇਸੇ ਕਰਕੇ ਰਵੀਦਾਸ ਨੇ ਵੀ ਇਹ ਗੱਲ ਕਹੀ ਕਿ ਗੋਡ ਇਜ਼ ਵਨ ਅੱਛਾ ਅਤੇ ਦੂਸਰਾ ਉਹਨਾਂ ਨੇ ਕਿਹਾ ਕਿ ਗੋਡ ਇਜ਼ ਓਮਨੀ ਪ੍ਰੈਜੈਂਸ ਪਰਮਾਤਮਾ ਹਰ ਥਾਂ ਵਿਆਪਕ ਹੈ ਇਹ ਨਹੀਂ ਵੀ ਉਹ ਮੰਦਰਾਂ ਦੇ ਵਿੱਚ ਹੈ ਮੈਂ ਤੁਹਾਨੂੰ ਇਹਦੀ ਵੀ ਛੋਟੀ ਜਿਹੀ ਇੱਕ ਸਾਖੀ ਸੁਣਾਉਂਦਾ ਮੈਂ ਭੁੱਲਣਾ ਜਾਵਾਂ ਕਿ ਰਵੀਦਾਸ ਨੇ ਰਾਮਨੌਮੀ ਦੇ ਉੱਤੇ ਜੋ ਵਰਤ ਰੱਖਦੇ ਨੇ ਅਤੇ ਕਿਉਂਕਿ ਉਹ ਬੇਸਿਕਲੀ ਹਿੰਦੂ ਸੀ ਪਰ ਨਿੱਜ ਧਰਮ 'ਚ ਮੰਨਿਆ ਹੈਗਾ ਸੀ ਰਾਮਨੌਮੀ ਦਾ ਉਹਨਾਂ ਨੇ ਕੜਾਹ ਪ੍ਰਸ਼ਾਦ ਤਿਆਰ ਕੀਤਾ ਉਹਨੇ ਕਿਹਾ ਵੀ ਲੋਕਾਂ 'ਚ ਵੰਡੀਏ ਅਤੇ ਨਾਲੇ ਮੈਂ ਭੋਗ ਲਗਾ ਕੇ ਆਵਾਂ ਠਾਕਰਾਂ ਨੂੰ ਰਾਮ ਚੰਦਰ ਜੀ ਨੂੰ ਮੰਦਰ ਦੇ ਵਿੱਚ ਗਿਆ ਉਹਨੇ ਰਸਤੇ 'ਚ ਕੋਈ ਬੰਦਾ ਮਿਲਿਆ ਉਹ ਕਹਿੰਦਾ ਹਾਂਜੀ ਰਾਮ ਰਾਮ ਜੀ ਜਾਂ ਜੋ ਵੀ ਕੁਛ ਕਿਹਾ ਹੁਣ ਅਤੇ ਉਹਨੇ ਉਹਨੂੰ ਪ੍ਰਸ਼ਾਦ ਦਿੱਤਾ ਕਹਿੰਦਾ ਅੱਜ ਰਾਮਨੌਮੀ ਹੈ ਉਹਨੇ ਲੈ ਲਿਆ ਪ੍ਰਸ਼ਾਦ ਤਾਂ ਫਿਰ ਉਹਦੇ ਦਿਲ 'ਚ ਆਇਆ ਵੀ ਇਹ ਤਾਂ ਰਵੀਦਾਸ ਹੈ ਚਮਿਆਰ ਹੈ ਉਹਨੇ ਚੱਕ ਕੇ ਉਹ ਪ੍ਰਸ਼ਾਦ ਮੂੰਹ 'ਚ ਪਹੁੰਚਦੇ ਸਿੱਟਤਾ ਨਾਲੇ ਗਾਲਾਂ ਦਿੱਤੀਆਂ ਉਹਨੂੰ ਫਿਰ ਉਹ ਮੰਦਰ 'ਚ ਲੈ ਗਿਆ ਵੀ ਇੱਥੇ ਚੜ੍ਹਾਈਏ ਨਾਲ ਉਹਦਾ ਮੁੰਡਾ ਸੀ ਵਿਜੇਦਾਸ ਆਪਣੇ ਬੱਚੇ ਨੂੰ ਨਾਲ ਲੈ ਗਿਆ ਉਹ ਮੰਦਰ 'ਚ ਆ ਕੇ ਪੁਜਾਰੀਆਂ ਨੇ ਘੇਰ ਲਿਆ ਉਹਨੂੰ ਤੂੰ ਕਹਿੰਦਾ ਅੰਦਰ ਕਿਵੇਂ ਆ ਗਿਆ ਮੂੰਹ ਚੱਕ ਕੇ ਬਾਹਰ ਬੈਠ ਤੇਰੀ ਕੋਈ ਕਹਿੰਦਾ ਮੈਂ ਤਾਂ ਪ੍ਰਸ਼ਾਦ ਚੜ੍ਹਾਉਣਾ ਆ ਅੱਜ ਰਾਮਨੌਮੀ ਆ ਉਹ ਕਹਿੰਦਾ ਬਾਹਰ ਬਹਿ ਜਾ ਉਹਨੂੰ ਬਾਹਰ ਬਿਠਾਤਾ ਬੱਚੇ ਨੇ ਦੇਖਿਆ ਕਹਿੰਦੇ ਆਪਣੇ ਰਵੀਦਾਸ ਨੂੰ ਪੁੱਛਿਆ ਫਾਦਰ ਨੂੰ ਕਹਿੰਦਾ ਵੀ ਇਹ ਕਿਉਂ ਕਿ ਸਾਨੂੰ ਮੰਦਰ ਜਾਣ ਦੀ ਆਗਿਆ ਨਹੀਂ ਉਹ ਕਹਿੰਦਾ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਮੰਦਰ ਦੇ ਵਿੱਚ ਨਹੀਂ ਰੱਬ ਆਪਾਂ ਇੱਥੇ ਬਹਿ ਨੇ ਉਹ ਉੱਥੇ ਬਾਹਰ ਹੀ ਮੰਦਰ ਦੇ ਬੈਠ ਕੇ ਰੱਬ ਦੀ ਭਗਤੀ ਕਰਨ ਲੱਗ ਗਏ ਰੱਬ ਦੇ ਵਿੱਚ ਲਿਵ ਜੋੜੀ ਤਾਂ ਕਹਿੰਦੇ ਨੇ ਮੰਦਰ ਦੇ ਵਿੱਚੋਂ ਰਾਮ ਚੰਦਰ ਦੀ ਮੂਰਤ ਜਿਹੜੀ ਸੀਗੀ ਜਾਂ ਠਾਕਰ ਦੀ ਮੂਰਤ ਸੀਗੀ ਉਹ ਆਟੋਮੈਟਿਕਲੀ ਚੱਲ ਕੇ ਪੁਜਾਰੀਆਂ ਨੇ ਵੀ ਦੇਖਿਆ ਹੁਣ ਇਹ ਅੱਖਾਂ ਨਾਲ ਨਹੀਂ ਅੰਦਰੋਂ ਸਭ ਗਿਆਨ ਹੁੰਦਾ ਪਤਾ ਲੱਗਿਆ ਉਹ ਉੱਥੇ ਆ ਕੇ ਉਹਨਾਂ ਦਾ ਪ੍ਰਸ਼ਾਦ ਛੱਕ ਗਿਆ ਸੋ ਕਹਿਣ ਦਾ ਮਤਲਬ ਗੋਡ ਇਜ਼ ਓਮਨੀ ਪ੍ਰੈਜੈਂਸ ਪਰ ਉਹ ਤਾਂ ਪੱਤੇ ਪੱਤੇ ਜ਼ਰੇ ਜ਼ਰੇ ਦੇ ਵਿੱਚ ਹੈ ਪਰ ਜੇ ਤੁਸੀਂ ਦੇਖਣਾ ਹੋਵੇ ਕਿ ਪਰਮਾਤਮਾ ਹਰ ਥਾਂ 'ਤੇ ਜਿਵੇਂ ਆਪਾਂ ਨਾਮਦੇਵ ਸੰਤ ਨਾਮਦੇਵ ਦੀ ਨੈਕਸਟ ਵੀ ਗੱਲ ਕਰਾਂਗੇ ਉਹਨਾਂ ਨੂੰ ਇੰਨਾ ਗਿਆਨ ਹੋ ਗਿਆ ਸੀ ਅੰਦਰਲੀ ਅੱਖ ਇੰਨੀ ਖੁੱਲੀ ਵੀ ਸੀਗੀ ਕਿ ਉਹ ਕਹਿੰਦੇ ਇੱਕ ਵਾਰ ਦਰਖਤ ਦੇ ਥੱਲੇ ਬੈਠੇ ਰੋਟੀ ਖਾ ਰਹੇ ਸੀਗੇ ਕੁੱਤਾ ਆ ਗਿਆ ਅਤੇ ਉਹ ਰੋਟੀ ਚੋਪੜ ਰਹੇ ਸੀਗੇ ਦੇਸੀ ਘਿਓ ਹੁੰਦੇ ਸੀ ਉਦੋਂ ਕਿਹੜਾ ਡਾਲੇ ਹੁੰਦੇ ਸੀਗੇ ਦੇਸੀ ਘਿਓ ਨਾਲ ਚੋਪੜਦੇ ਸੀ ਕੁੱਤਾ ਰੋਟੀ ਚੱਕ ਕੇ ਲੈ ਗਿਆ ਉਹ ਕੁੱਤੇ ਦੇ ਮਾਂਗਰ ਭੱਜ ਗਏ ਕਹਿੰਦੇ ਸਵਾਮੀ ਰੋਟੀ ਦਾ ਚੋਪੜ ਲੈਣ ਦੇ ਮੈਨੂੰ ਕੁੱਤੇ ਨੂੰ ਕਹਿੰਦੇ ਸਵਾਮੀ ਰੋਟੀ ਦਾ ਚੋਪੜ ਲੈਂਦੇ ਕਿਉਂਕਿ ਉਹ ਕੁੱਤੇ ਦੇ ਵਿੱਚ ਵੀ ਉਹਨਾਂ ਨੂੰ ਪਰਮਾਤਮਾ ਨਜ਼ਰ ਆਉਂਦਾ ਸੀ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਰਵੀਦਾਸ ਨੇ ਇਸ ਚੀਜ਼ ਦਾ ਵੀ ਪ੍ਰਚਾਰ ਕੀਤਾ ਕਿ ਗੋਡ ਇਜ਼ ਓਮਨੀ ਪ੍ਰੈਜੈਂਸ ਕਹਿ ਰਵੀਦਾਸ ਹੱਥ ਕੇ ਨੇੜੇ ਕਿ ਜਿਹੜਾ ਪਰਮਾਤਮਾ ਹੈ ਨਾ ਉਹ ਤਾਂ ਹੱਥ ਤੋਂ ਵੀ ਨੇੜੇ ਹੈ ਦੋ ਜਿਹੜੇ ਹੱਥ ਨੇ ਉਂਗਲਾਂ ਦੇ ਵੀ ਨੇੜੇ ਹੈ ਹਾਂਜੀ ਦਿਸ ਹਿਊਮਨ ਸੋਲ ਇਜ਼ ਏ ਪਾਰਟੀਕਲ ਆਫ ਗੋਡ ਜਿਹੜੀ ਸਾਡੀ ਆਤਮਾ ਹੈਗਾ ਇਹ ਪਰਮਾਤਮਾ ਦੀ ਅੰਸ਼ ਹੈ ਕਹੋ ਕਵੀ ਸ਼ਾਇਦ ਮੈਂ ਹੁਣ ਤੁੱਕ ਭੁੱਲ ਗਿਆ ਸੋ ਆਤਮਾ ਜਿਹੜੀ ਹੈ ਆਤਮ ਅੰਸ਼ ਰਾਮ ਕੀ ਹਾਂ ਮੈਨੂੰ ਯਾਦ ਆਤਮ ਅੰਸ਼ ਰਾਮ ਕੀ ਕਿ ਪਰਮਾਤਮਾ ਦੀ ਅੰਸ਼ ਹੈ ਜਿਹੜੀ ਸਾਡੇ ਵਿੱਚ ਆਤਮਾ ਜਿੱਦਣ ਆਤਮਾ ਨਿਕਲ ਗਈ ਤਾਂ ਫਿਰ ਤਾਂ ਜੇ ਇਹਨੂੰ ਕੁੱਟੋ ਜੇ ਜ਼ਮੀਨ 'ਚ ਦੱਬ ਦਿਓ ਜੇ ਅੱਗ ਦੇ ਹਵਾਲੇ ਕਰ ਦਿਓ ਸੋ ਜਿੰਨਾ ਚਿਰ ਅਸੀਂ ਭੱਜੇ ਫਿਰਦੇ ਹਾਂ ਉਹ ਆਤਮਾ ਕਰਕੇ ਹੀ ਭੱਜੇ ਫਿਰਦੇ ਹਾਂ ਸੋ ਇਸੇ ਕਰਕੇ ਰਵੀਦਾਸ ਜੀ ਨੇ ਕਿਹਾ ਸੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਜਿਹੜਾ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਉਹ ਤੇਰੀ ਆ ਮੇਰੀ ਉਹ ਤੇਰੀ ਉਹ ਮੇਰੀ ਕਹਿੰਦੇ ਵਿੱਚ ਅੰਤਰ ਕੋਈ ਨਹੀਂ ਹੈ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਣਕ ਕਟਕ ਕਣਕ ਕਹਿੰਦੇ ਨੇ ਗੋਲਡ ਨੂੰ ਸੋਨੇ ਨੂੰ ਕਟਕ ਕਹਿੰਦੇ ਨੇ ਗਹਿਣੇ ਨੂੰ ਕਹਿੰਦਾ ਜਿਸ ਤਰ੍ਹਾਂ ਗਹਿਣੇ ਦੇ ਵਿੱਚ ਸੋਨਾ ਹੁੰਦਾ ਗਹਿਣਾ ਸੋਨੇ ਦਾ ਹੀ ਬਣਦਾ ਨਾ ਅਤੇ ਸੋਨੇ ਦੇ ਵਿੱਚ ਗਹਿਣੇ ਦੇ ਵਿੱਚ ਸੋਨਾ ਹੁੰਦਾ ਅਤੇ ਜਲ ਤਰੰਗ ਜੈਸੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਜਿਹੜੀ ਲਹਿਰ ਉੱਠਦੀ ਹੈ ਉਹ ਲਹਿਰ ਵਾਪਸ ਜਾ ਕੇ ਸਮੁੰਦਰ 'ਚ ਮਿਲ ਜਾਂਦੀ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਡੋਂਟ ਵੇਸਟ ਜਨਮ ਦੁਰਲਭ ਜਨਮ ਰਵੀਦਾਸ ਕਹਿੰਦੇ ਬੇਸਟ ਨਹੀਂ ਕਰਨਾ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਖਾ ਜਾਤ ਅਬ ਆਪ ਵਿਵੇਕੇ ਰਾਜਾ ਇੰਦਰ ਸੰਸਰ ਗੈਸਨ ਬਿਨ ਫਰ ਭਗਤ ਕਹੋ ਕਿਸ ਲੇਖੇ ਕਿ ਸਾਰਿਆਂ ਨੇ ਤੁਰ ਜਾਣਾ ਰਾਜੇ ਕਿ ਇੰਦਰ ਦਾਸਨ ਜਿਹੜੇ ਵੀ ਨੇ ਇੱਥੇ ਆਪਾਂ ਨੂੰ ਵੀ ਪਤਾ ਇੱਥੇ ਸਾਡੇ ਹੁਣ ਦੇ ਟਾਈਮ ਦੀ ਲਾ ਲਓ ਕਿੱਥੇ ਨੇ ਪ੍ਰਧਾਨ ਮੰਤਰੀ ਕਿੱਥੇ ਨੇ ਸੈਕਟਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬੇਨਜ਼ੀਰ ਅੱਜ ਕੱਲ੍ਹ ਕਿੱਥੇ ਨੇ ਭੁੱਟੋ ਸਾਹਿਬ ਅੱਜ ਕੱਲ੍ਹ ਕਿੱਥੇ ਨੇ ਹਾਂਜੀ ਇਹ ਸਭ ਨੇ ਤੁਰ ਜਾਣਾ ਸਦਾਮ ਹੁਸੈਨ ਕਿੱਥੇ ਆ ਇਹ ਸਾਰਿਆਂ ਨੇ ਤੁਰ ਜਾਣਾ ਅਸੀਂ ਤਾਂ ਕਿਹੜੀ ਬਾਗ ਦੀ ਮੂਲੀ ਹਾਂ ਸੋ ਇਸ ਕਰਕੇ ਇਸ ਜਿਹੜੀ ਲਾਈਫ ਹੈ ਗੁਰੂ ਰਵੀਦਾਸ ਨੇ ਕਿਹਾ ਸੀ ਇਹਦੀ ਕੀਮਤ ਨੂੰ ਜਾਣੋ ਸੋ ਤੀਸਰੀ ਗੱਲ ਜਿਹੜੀ ਇੰਪੋਰਟੈਂਟ ਰਵੀਦਾਸ ਦੀ ਫਿਲਾਸਫੀ ਦੇ ਵਿੱਚ ਆਉਂਦੀ ਹੈ ਕਿ ਰਵੀਦਾਸ ਰਿਜੈਕਟ ਦੈਟ ਗੋਡ ਕੈਨਟ ਮੈਟ ਲੋਅਰ ਕਾਸਟ ਜਿਹੜੀ ਉਸ ਵੇਲੇ ਗੱਲ ਸੀ ਨਾ ਵੀ ਨੀਚੀ ਜਾਤ ਵਾਲੇ ਬੰਦਿਆਂ ਨੂੰ ਤਾਂ ਰੱਬ ਮਿਲ ਹੀ ਨਹੀਂ ਸਕਦਾ ਰਵੀਦਾਸ ਨੇ ਸਟਰੋਂਗਲੀ ਇਸੇ ਕਰਕੇ ਉਹਦੇ ਉੱਤੇ ਬਹੁਤ ਤਸ਼ੱਦਦ ਹੋਈ ਸੀ ਰਵੀਦਾਸ ਦੇ ਉੱਤੇ ਰਵੀਦਾਸ ਰਿਜੈਕਟ ਦੈਟ ਗੋਡ ਕੈਨਟ ਮੈਟ ਲੋਅਰ ਕਾਸਟ ਇਹ ਕਹਿੰਦੇ ਬਿਲਕੁਲ ਫਜ਼ੂਲ ਦੀ ਗੱਲ ਹੈ ਕਿ ਲੋਅਰ ਕਾਸਟ ਨੂੰ ਜਿਹੜਾ ਪਰਮਾਤਮਾ ਹੈ ਉਹ ਮਿਲ ਨਹੀਂ ਸਕਦਾ। ਸੋ ਇਸੇ ਕਰਕੇ ਉਹਨੇ ਕਿਹਾ ਸੀਗਾ ਰਵਿਦਾਸ ਦੀ ਬੜੀ ਖੂਬਸੂਰਤ ਲਾਈਨ ਹੈ, ਉੱਚੇ ਮੰਦਰ ਵੱਡੇ ਵੱਡੇ ਮੰਦਰ ਬਣਾਓ, ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਜਿੰਨੇ ਮਰਜ਼ੀ ਕੋਈ ਬਿਊਟੀਫੁੱਲ ਬੰਦਾ ਹੋਵੇ ਅਤੇ ਵੱਡੇ ਵੱਡੇ ਮੰਦਰ ਬਣਾ ਲਓ, ਜੇ ਉਹਦੇ ਵਿੱਚ ਰਾਮ ਨਾਮ ਨਹੀਂ ਹੈਗਾ, ਰਾਮ ਨੂੰ ਯਾਦ ਨਹੀਂ ਕਰਦਾ, ਤਾਂ ਉਹ ਜਸਟ ਕਹਿ ਦਿਓ ਵੀ ਉਹ ਡੈਡ ਬੋਡੀ ਹੈ ਜੀ। ਗੋਡ ਕੈਨ ਬੀ ਰਿਲਾਈਜ਼ ਵਿਦ ਇਨ ਅਵਰ ਬੋਡੀ, ਇਹਦਾ ਮਤਲਬ ਇਹ ਹੈ ਕਿ ਪਰਮਾਤਮਾ ਸਾਡੇ ਸਰੀਰ ਦੇ ਅੰਦਰ ਤੁਸੀਂ ਉਹਨੂੰ ਮਹਿਸੂਸ ਕਰ ਸਕਦੇ ਹੋ। ਰਾਮ ਗੁਸਾਈਆਂ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਰਵਿਦਾਸ ਦੇ ਆਮ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਸ਼ਬਦ ਪੜ੍ਹੇ ਜਾਂਦੇ ਨੇ, ਰਾਮ ਗੁਸਾਈਆਂ ਜੀ ਨ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਓ ਲਾਰਡ ਮਾਸਟਰ ਆਫ ਅਰਥ ਲਾਈਫ ਆਫ ਸੋਲ ਡੋਂਟ ਫੋਰਗੈਟ ਮੀ ਆਮ ਯੂਅਰ ਹੰਬਲ ਸਰਵੈਂਟ, ਕਹਿੰਦੇ ਮੈਨੂੰ ਭੁਲਾ ਨਾ ਦੇਈਂ। ਤੁਮ ਚੰਦਨ ਹਮ ਰਿੰਡ ਵਾਪਰੇ, ਰਿੰਡ ਹੁੰਦਾ ਨਾ ਉਹ ਕੀ ਕਹਿੰਦੇ ਨੇ ਜਿਹੜੇ ਰਿੰਡ ਹੁੰਦੇ ਸੀ ਉਹ ਕੰਡੇ ਜੇ ਲੱਗੇ ਹੁੰਦੇ ਸੀ ਆਪਣੇ ਇੰਡੀਆ ਦੇ ਵਿੱਚ ਰਿੰਡ, ਓ ਯੈਸ ਕਸਟਰੋਲ ਹੈ। ਕਹਿੰਦੇ ਤੁਮ ਚੰਦਨ ਹਮ ਰਿੰਡ ਵਾਪਰੇ ਸੰਗ ਤੁਮਾਰੇ ਵਾਸਾ ਨੀਚ ਰੁੱਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਕਹਿੰਦੇ ਅਸੀਂ ਤਾਂ ਜਿਹੜੇ ਹੈਗੇ ਨੇ ਯੂ ਆਰ ਏ ਸੈਂਡਲ ਬੋਰਡ, ਤੁਮ ਚੰਦਨ ਯੂ ਆਰ ਸੈਂਡਲ ਬੋਰਡ ਹਮ ਅਰਿੰਡ ਵਾਪਰੇ ਆਮ ਪੂਅਰ ਕੈਸਟਰ ਆਇਲ ਡਿਵੈਲ ਕਲੋਜ਼ ਟੂ ਯੂ, ਤੇਰੇ ਨੇੜੇ ਖੜਾ ਮੈਂ ਆਪਣੇ ਆਪ ਨੂੰ। ਉਹ ਅਰਿੰਡ ਕਹਿੰਦੇ ਨੇ ਕੈਸਟਰ, ਤੂੰ ਚੰਦਨ ਹੈ ਕਹਿੰਦਾ। ਨੀਚ ਰੂਪ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ, ਅਸੀਂ ਨੀਵੀਂ ਜਾਤ ਦੇ ਹਾਂ ਪਰ ਤੇਰੀ ਸੁਗੰਧ ਨਾਲ ਅਸੀਂ ਜੇ ਤੇਰੇ ਕੋਲੇ ਲੱਗਾਂਗੇ ਤੇ ਸਾਡੇ ਕੋਲੇ ਸੁਗੰਧ ਵੀ ਆਉਣ ਲੱਗ ਜੂਗੀ। ਬਹੁਤ ਜਨਮ ਵਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ, ਕਹਿੰਦੇ ਬਹੁਤ ਜਨਮਾਂ ਤੋਂ ਧੱਕੇ ਖਾ ਖਾ ਕੇ ਗੰਦੀਆਂ ਨਾਲੀਆਂ ਦੇ ਕੀੜੇ ਬਣ ਕੇ ਅਸੀਂ ਹੁਣ ਜਨਮ ਲਿਆ, ਸੋ ਇਹ ਜਨਮ ਤੁਮਾਰੇ ਲੇਖੇ, ਇਹ ਹੁਣ ਮੈਂ ਆਪਣੇ ਜਿਹੜਾ ਲਾਈਫ ਹੈ ਇਹ ਤੈਨੂੰ ਤੇਰੇ ਨਾਲ ਮੈਂ ਟੁੱਟਣ ਨਹੀਂ ਦੇਣੀ, ਤੇਰੇ ਸ਼ਰਨ ਦੇ ਵਿੱਚ ਹੀ ਰਹਿਣਾ। ਸੋ ਹੁਣ ਤੁਸੀਂ ਨੈਕਸਟ ਗਾਣਾ ਸੁਣ ਲਓ, ਆਪਾਂ ਫਿਰ ਅੱਗੇ ਇਹਨੂੰ ਕੰਟੀਨਿਊ ਕਰਦੇ ਹਾਂ।
ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰੇ ਸਨ ਦੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰੇ ਸਨ ਦੇਖੇ, ਇਹੋ ਜਨਮ ਤੁਮਾਰੇ ਇਹੋ ਜਨਮ ਤੁਮਾਰੇ ਲੇਖੇ, ਬਹੁਤ ਜਨਮ ਵਿਚਰੇ ਤੇ ਪਿਛਰੇ ਕੇ ਮਾਦੋ ਬਹੁਤ ਜਨਮ, ਇਹੋ ਜਨਮ ਤੁਮਾਰੇ ਇਹੋ ਜਨਮ ਤੁਮਾਰੇ ਲੇਖੇ, ਬਹੁਤ ਜਨਮ ਪਿਛਰੇ ਕੇ ਮਾਦੋ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀ ਜੈ,
ਵੈਲਕਮ ਬੈਕ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਅੱਜ ਆਪਾਂ ਸੰਤ ਰਵਿਦਾਸ ਜੀ ਦੀ ਲਾਈਫ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਬੜੀ ਸੰਖੇਪ ਦੇ ਵਿੱਚ ਮੈਂ ਉਹਨਾਂ ਦੀ ਰੂਹਾਨੀਅਤ ਜਿਹੜੀਆਂ ਸੀਗੀਆਂ ਟੀਚਿੰਗਸ ਉਹਨਾਂ ਨੂੰ ਡਿਸਕਸ ਕੀਤਾ ਹੈ, ਅਤੇ ਇਸ ਪੋਰਸ਼ਨ ਦੇ ਵਿੱਚ ਇਸ ਟਾਈਮ ਦੇ ਵਿੱਚ ਜਿਹੜੀਆਂ ਕੁਝ ਘਟਨਾਵਾਂ ਉਹਨਾਂ ਦੇ ਨਾਲ ਵਾਪਰੀਆਂ, ਜਿਹੜੀਆਂ ਸਾਖੀਆਂ ਪ੍ਰਚਲਿਤ ਨੇ, ਲੋਕ ਸੁਣਨਾ ਵੀ ਚਾਹੁੰਦੇ ਨੇ, ਉਹਦੇ ਬਾਰੇ ਮੈਂ ਜ਼ਿਕਰ ਕਰਦਾ। ਕਿਉਂਕਿ ਬੇਸਿਕ ਗੱਲ ਕੀ ਹੈ ਕਿ ਉਹ ਜਿਹੜੇ ਉਸ ਟਾਈਮ ਦੇ ਕੁਝ ਵਿਗੜੇ ਹੋਏ ਪੰਡਿਤ ਸੀਗੇ, ਅਤੇ ਉਹ ਉਹਨਾਂ ਨੂੰ ਤੰਗ ਕਰਦੇ ਸੀ, ਕਿਉਂਕਿ ਇਹ ਕੀ ਕਰਦੇ ਸੀ, ਆਪਣੀ ਕੁਟੀਆ ਦੇ ਵਿੱਚ, ਆਪਣੀ ਝੌਂਪੜੀ ਦੇ ਬਾਹਰ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਸੀਗੇ, ਅਤੇ ਲੋਕ ਜਿਹੜੇ ਮਤਲਬ ਨੀਚ ਜਾਤ ਦੇ ਸੀਗੇ ਉਹ ਡਰਦੇ ਤਾਂ ਹੁੰਦੇ ਸੀਗੇ, ਪਰ ਰਵਿਦਾਸ ਨੇ ਜਦੋਂ ਰੱਬ ਦੀਆਂ ਉੱਚੀਆਂ ਗੱਲਾਂ ਕਰਨੀਆਂ ਉਹਨਾਂ ਦੇ ਵਿੱਚ ਇਹ ਜਜ਼ਬਾ ਭਰਨਾ ਸ਼ੁਰੂ ਕਰਤਾ ਵੀ ਤੁਸੀਂ ਡਰਦੇ ਕਿਉਂ। ਇਹ ਨਹੀਂ ਹੈ ਵੀ ਸਿਰਫ ਪੰਡਿਤ ਹੀ ਰੱਬ ਨੂੰ ਲੈ ਸਕਦੇ, ਜਾਤ ਪਾਤ ਪੁੱਛੇ ਨਾ ਕੋਈ, ਹਰ ਕੋ ਭਜਤ ਸੋ ਹਰ ਕੋ ਹੋਏ। ਉਹਨਾਂ ਨੇ ਇਹੀ ਗੱਲ 'ਤੇ ਜ਼ੋਰ ਦਿੱਤਾ ਵੀ ਜਿਹੜਾ ਵੀ ਪਰਮਾਤਮਾ ਨੂੰ ਯਾਦ ਕਰੂਗਾ, ਪਰਮਾਤਮਾ ਦੀ ਮੈਡੀਟੇਸ਼ਨ ਕਰੂਗਾ, ਉਹ ਪਰਮਾਤਮਾ ਨੂੰ ਮਿਲ ਜੂਗਾ, ਉਹੀ ਪਰਮਾਤਮਾ ਉਹਦੇ ਆਲੇ ਦੁਆਲੇ ਹੋਏਗਾ, ਪਰਮਾਤਮਾ ਦੇ ਅੰਗ ਸੰਗ ਹੋਏਗਾ। ਪਰ ਜਦੋਂ ਉਹ ਪੰਡਿਤਾਂ ਨੂੰ ਇਹ ਗੱਲ ਪਤਾ ਲੱਗੀ ਵੀ ਇਹਦੇ ਕੋਲ ਤਾਂ ਲੋਕ ਜਾਣ ਲੱਗ ਗਏ, ਉਹਨਾਂ ਨੇ ਵੀ ਆਪਣੇ ਬੰਦੇ ਭੇਜੇ ਵੀ ਇਹ ਗੱਲ ਕੀ ਕਰੀ ਜਾਂਦਾ, ਸਾਡੇ ਵਾਂਗੂ ਹੀ ਧੋਤੀ ਪਾਉਂਦਾ, ਸਾਡੇ ਵਾਂਗੂ ਹੀ ਇਹ ਮੱਥੇ 'ਤੇ ਤਿਲਕ ਲਗਾਉਂਦਾ, ਸਾਡੇ ਮੁਤਾਬਕ ਹੀ ਇਹ ਜਨੇਊ ਪਾਉਂਦਾ, ਇਹ ਤਾਂ ਪੰਡਿਤ ਬਣਿਆ ਫਿਰਦਾ, ਨਾਲੇ ਇਹ ਸਤਸੰਗ ਕਰਦਾ, ਉਹਨਾਂ ਦੇ ਇਸ ਵੀ ਇਹ ਕੌਣ ਆ, ਹੂ ਦਾ ਹੈਲ ਹੀ ਇਜ਼ ਜਿਹੜਾ ਇਹ ਸਤਸੰਗ ਕਰੂਗਾ। ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਸ ਕਾਂਸੀ ਦੇ ਵਿੱਚ, ਵਾਰਾਣਸੀ ਦੇ ਵਿੱਚ ਨਾਗਰ ਰਾਜਾ ਹੁੰਦਾ ਸੀਗਾ ਹਿਸਟਰੀ ਦੇ ਵਿੱਚ ਉਸ ਟਾਈਮ, ਉਹਨਾਂ ਨੇ ਉਹਦੇ ਕੋਲ ਸ਼ਿਕਾਇਤ ਕੀਤੀ, ਕਿਉਂਕਿ ਉਹ ਵੀ ਤਾਂ ਮੰਨਦਾ ਸੀ, ਰਾਜਾ ਵੀ ਤਾਂ ਉਹੋ ਜਿਹਾ ਹੀ ਹੁੰਦਾ, ਉਹ ਵੀ ਮੰਨਦਾ ਸੀ ਕਿ ਪੰਡਿਤ ਉੱਚੀ ਜਾਤੀ ਦੇ ਨੇ, ਇਹਨਾਂ ਨੂੰ ਗਿਆਨ ਬੜਾ। ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਜੀ ਵੀ ਸਾਡਾ ਤਾਂ ਧੰਦਾ ਚੌਪੜ ਕਰਤਾ, ਇਹ ਤਾਂ ਸਾਡੇ ਵੇਦ ਸ਼ਾਸਤਰਾਂ 'ਚ, ਸਾਡੇ ਧਰਮਾਂ 'ਚ ਲਿਖਿਆ ਹੋਇਆ ਵੀ ਜਿਹੜਾ ਵੀ ਕੋਈ ਰੱਬ ਦੀ ਗੱਲ ਕਰੂ, ਜਾਂ ਸਤਸੰਗ ਕਰੂ, ਜਾਂ ਪਾਠ ਕਰੂ, ਜਾਂ ਧੋਤੀ ਲਾਊ, ਜਾਂ ਮੱਥੇ 'ਤੇ ਤਿਲਕ ਲਗਾਊ, ਜਾਂ ਜਨੇਊ ਪਵੇ, ਤਾਂ ਪੰਡਿਤਾਂ ਦਾ ਕੰਮ ਹੈ। ਆਹ ਰਵਿਦਾਸ ਚਮਿਆਰ ਨੇ ਨਵਾਂ ਹੀ ਕੰਮ ਫੜ ਲਿਆ, ਇਹ ਧੋਤੀ ਵੀ ਲਾਉਂਦਾ, ਤਿਲਕ ਵੀ ਲਗਾਉਂਦਾ, ਸੰਖ ਵੀ ਵਜਾਉਂਦਾ, ਇਹਨੂੰ ਬੁਲਾਓ, ਇਹਦੇ ਨਾਲ ਸਾਡਾ ਧੰਦਾ ਚੌਪੜ ਚੌੜੂ, ਇਹਦੇ ਨਾਲ ਸਾਡੀ ਨਫ਼ਰਤ ਹੋਈ, ਲੋਕ ਸਾਨੂੰ ਨਫ਼ਰਤ ਕਰਨਗੇ। ਰਾਜੇ ਨੇ ਉਹਨੂੰ ਬੁਲਾ ਲਿਆ ਨਾਗਰਮੱਲ ਨੂੰ, ਅਤੇ ਜਦੋਂ ਉਹਨੂੰ ਪੁੱਛਿਆ ਵੀ ਤੂੰ ਕਿਉਂ ਧੋਤੀ ਕਿਉਂ ਲਾਉਣਾ, ਉਹ ਕਹਿੰਦਾ ਕੋਈ ਵੀ ਲਾ ਸਕਦਾ, ਕਿਤੇ ਲਿਖਿਆ, ਮੈਨੂੰ ਦਿਖਾਓ ਕਿੱਥੇ ਲਿਖਿਆ ਵਾ ਵੀ ਕਿਹੜੇ ਵੇਦਾਂ ਸ਼ਾਸਤਰਾਂ 'ਚ ਲਿਖਿਆ ਵੀ ਅਸੀਂ ਨਹੀਂ ਲਾ ਸਕਦੇ। ਅਤੇ ਫਿਰ ਉਹ ਕਹਿੰਦੇ ਤੂੰ ਜਨੇਊ ਕਿਉਂ ਪਾਉਣਾ, ਜਨੇਊ ਦਾ ਮਤਲਬ ਕਿ ਧਾਗਾ ਹੁੰਦਾ ਸਾਡੇ ਸਰੀਰ 'ਤੇ ਪਾਇਆ, ਉਹਦਾ ਮਤਲਬ ਕਿ ਅਸੀਂ ਕਾਮ ਕ੍ਰੋਧ ਲੋਭ ਮੋਹ ਨੂੰ ਅਸੀਂ ਕੰਟਰੋਲ ਕਰਦੇ ਹਾਂ, ਸਾਨੂੰ ਗੁੱਸਾ ਨਹੀਂ ਆਉਂਦਾ, ਹੈ ਤਾਂ ਗੱਲ ਇਹ, ਪਰ ਇਹ ਤਾਂ ਅੱਜ ਕੱਲ੍ਹ ਸਿੰਬਲ ਬਣ ਗਿਆ ਨਾ ਧਾਗਾ ਪਾਉਣ ਦਾ। ਅਤੇ ਰਵਿਦਾਸ ਨੇ ਕਹਿੰਦੇ ਨੇ ਰਾਜੇ ਦੇ ਸਾਹਮਣੇ ਕਿਹਾ ਵੀ ਜਿਹੜਾ ਜਨੇਊ ਜਿਹੜਾ ਇਹਨਾਂ ਨੇ ਤਾਂ ਉੱਪਰ ਪਾਇਆ, ਮੇਰੇ ਵੀ ਉੱਪਰ ਪਾਇਆ, ਮੇਰੇ ਅੰਦਰ ਵੀ ਪਾਇਆ ਵੈ। ਉਹਨਾਂ ਨੇ ਆਪਣੀ ਉਹ ਚਾਕੂ ਲੈ ਕੇ ਕਹਿ ਲਓ ਜਾਂ ਛੁਰੀ ਲੈ ਕੇ ਕਹਿ ਲਓ, ਜੋ ਵੀ ਉਹ ਨਾਲ ਉਹਨਾਂ ਕੋਲ ਸੀਗੀ, ਉਹਨਾਂ ਨੇ ਆਪਣੀ ਛਾਤੀ ਕੱਟ ਕੇ ਵਿੱਚੋਂ ਚਾਰ ਜਨੇਊ ਕੱਢੇ, ਇੱਕ ਸੋਨੇ ਦਾ ਸੀਗਾ, ਇੱਕ ਚਾਂਦੀ ਦਾ ਸੀਗਾ, ਇੱਕ ਤਾਂਬੇ ਦਾ ਸੀਗਾ, ਅਤੇ ਇੱਕ ਧਾਗੇ ਦਾ ਸੀਗਾ, ਥਰੈਡ ਦਾ ਸੀਗਾ। ਉਹਨੇ ਦੱਸਿਆ ਵੀ ਜਦੋਂ ਮੈਂ ਸਤਯੁਗ ਦੇ ਵਿੱਚ ਵੀ ਸੀਗਾ ਉਦੋਂ ਵੀ ਸੋਨੇ ਦਾ ਸੀਗਾ, ਫਿਰ ਤ੍ਰੇਤਾ ਆ ਗਿਆ, ਮੇਰੇ ਕੋਲ ਚਾਂਦੀ ਦਾ ਹੋ ਗਿਆ, ਫਿਰ ਦੁਆਪਰ ਹੋ ਗਿਆ, ਫਿਰ ਹਾਂਜੀ ਇਸੇ ਤਰ੍ਹਾਂ ਤਾਂਬੇ ਅਤੇ ਧਾਗਾ। ਸੋ ਜਦੋਂ ਉਹਨਾਂ ਨੇ ਅੰਦਰੋਂ ਕੱਢ ਕੇ ਦਿਖਾਇਆ ਤਾਂ ਉਹ ਪੰਡਿਤ ਵੀ ਘਬਰਾ ਗਏ, ਰਾਜਾ ਵੀ ਘਬਰਾ ਗਿਆ ਵੀ ਇਹ ਤਾਂ ਬੜਾ ਉੱਚੀ ਉੱਚ ਕੁਲ ਦਾ ਮਾਲਕ ਹੈ, ਤਾਂ ਪੂਰਨ ਰੱਬ ਦਾ ਰੂਪ ਹੈ ਜਿਹਨੂੰ ਅਸੀਂ ਐਵੇਂ ਤੰਗ ਕਰਦੇ ਹਾਂ। ਫਿਰ ਰਾਜੇ ਨੇ ਉਹਨਾਂ ਨੂੰ ਛੇੜ ਦਿੱਤੀ ਅਤੇ ਉਹ ਚਲੇ ਗਏ। ਸੋ ਇਹ ਗੱਲ ਪੰਡਿਤ ਰਵਿਦਾਸ ਨੇ, ਫਿਰ ਇਹਦੇ ਨਾਲ ਹੋਰ ਲੋਕਾਂ 'ਚ ਪਤਾ ਲੱਗਿਆ ਵੀ ਅੱਜ ਆਹ ਹੋ ਗਿਆ ਵੀ ਰਵਿਦਾਸ ਨੇ ਤਾਂ ਅੰਦਰੋਂ ਜਨੇਊ ਕੱਢ ਕੇ ਦਿਖਾਤਾ, ਰਾਜੇ ਨੇ ਵੀ ਮਾਫ਼ੀ ਮੰਗੀ ਵੀ ਤੈਨੂੰ ਅਸੀਂ ਤੰਗ ਕਰਦੇ ਹਾਂ। ਇਸੇ ਤਰ੍ਹਾਂ ਹੀ ਰਵਿਦਾਸ ਨੂੰ, ਕਿਉਂਕਿ ਨਫ਼ਰਤ ਕਰਦੇ ਸੀ, ਜੁੱਤੀਆਂ ਗੰਢਣ ਦਾ ਕੰਮ ਜਾਂ ਜੁੱਤੀਆਂ ਨਵੀਆਂ ਬਣਾਉਣ ਦਾ ਕੰਮ ਕਰਦਾ ਸੀ। ਕਹਿੰਦੇ ਇੱਕ ਵਾਰੀ ਕੁਛ ਪੰਡਿਤ, ਗੰਗੂ ਪੰਡਿਤ ਸੀ ਐਕਚੁਅਲ ਉਹਨਾਂ ਦਾ, ਚੌਧਰੀ ਤਿੰਨ ਚਾਰ ਹੋਰ ਵੀ ਸੀਗੇ ਗੰਗੂ ਪੰਡਿਤ, ਉਹਦੀ ਜੁੱਤੀ ਟੁੱਟ ਗਈ, ਉਹਨੇ ਕਿਹੜਾ ਬਾਟਾ ਦੇ ਸ਼ੂਜ਼ ਪਾਏ ਹੋਣੇ ਆ ਜਾਂ ਪੂਮਾ ਦੇ ਪਾਏ ਹੋਣੇ ਨੇ, ਉਸ ਟਾਈਮ ਤਾਂ ਸਿੱਧੀਆਂ ਜੁੱਤੀਆਂ ਜਿਹੀਆਂ ਹੁੰਦੀਆਂ ਸੀ, ਉਹ ਜੁੱਤੀ ਚੱਲਦੀ ਚੱਲਦੀ ਟੁੱਟ ਗਈ। ਉਹਨੇ ਕਿਹਾ ਵੀ ਰਸਤੇ 'ਚ ਲੋੜ ਪੈਂਦੀ ਹੈ ਨਾ, ਫਿਰ ਗਧੇ ਨੂੰ ਵੀ ਕਹਿੰਦੇ ਪਿਓ ਬਣਾਉਣਾ ਪੈਂਦਾ, ਹਾਂਜੀ। ਜਦੋਂ ਜੁੱਤੀ ਟੁੱਟ ਗਈ ਉਹਨਾਂ ਨੂੰ ਪਤਾ ਸੀ ਵੀ ਆਹ ਪਿੰਡ ਦੇ ਵਿੱਚ ਰਵਿਦਾਸ ਚਮਿਆਰ ਆ, ਉਹ ਜੁੱਤੀਆਂ ਗੰਢਦਾ, ਪਰ ਉਹ ਤਾਂ ਰੱਬ ਦੇ ਮਾਸਟਰ ਰਹਿੰਦਾ ਸੀ, ਉਹਦੇ ਲਈ ਕੋਈ ਨਹੀਂ ਸੀ ਵੀ ਪੰਡਿਤ ਕੌਣ ਆ, ਖੱਤਰੀ ਕੌਣ ਆ, ਜੱਟ ਕੌਣ ਆ, ਸਰਦਾਰ ਕੌਣ ਆ, ਬ੍ਰਾਹਮਣ ਕੌਣ ਹੈ, ਉਹ ਤਾਂ ਸਭ ਨੂੰ ਰੱਬ ਦਾ ਸਮਝਦਾ, ਕਿਉਂਕਿ ਉਹਦੀ ਲਿਵ ਅੰਦਰੋਂ ਪਰਮਾਤਮਾ ਨਾਲ ਜੁੜ ਗਈ ਸੀ। ਉਹ ਜਾ ਕੇ ਕਹਿੰਦੇ ਪੰਡਿਤ ਜੀ, ਕਹਿੰਦੇ ਗੰਗੂ, ਕਹਿੰਦੇ ਉਹ ਰਵਿਦਾਸ ਆ ਮੇਰੀ ਜੁੱਤੀ ਟੁੱਟ ਗਈ, ਜੁੱਤੀ ਗੰਢ ਦੇ। ਉਹ ਕਹਿੰਦਾ ਲਿਆਓ ਜੀ, ਉਹਨੇ ਜੁੱਤੀ ਦਿੱਤੀ, ਉਹਨੇ ਜੁੱਤੀ ਨੂੰ ਵੀ ਮੱਥਾ ਲਾ ਕੇ ਉਹਦੀ ਜੁੱਤੀ ਠੀਕ ਕਰਤੀ, ਅਤੇ ਉਹਨੂੰ ਪੈਸੇ ਦਿੱਤੇ, ਪੈਸੇ ਉਹਨੇ ਦੂਰੋਂ ਸਿੱਟੇ ਜਿਵੇਂ ਭਿਖਾਰੀ ਨੂੰ ਸਿੱਟਦੇ ਹੁੰਦੇ ਆ, ਉਹਨੇ ਪੈਸਿਆਂ ਨੂੰ ਵੀ ਚੁੰਮਿਆ। ਫਿਰ ਉਹਨੂੰ ਕਿਹਾ ਰਵਿਦਾਸ ਨੂੰ, ਰਵਿਦਾਸ ਉਹਨੂੰ ਕਹਿੰਦਾ, ਕਹਿੰਦਾ ਜੀ ਤੁਸੀਂ ਮੇਰਾ ਵੀ ਇੱਕ ਕੰਮ ਕਰ ਦਿਓ। ਕਹਿੰਦੇ ਦੱਸੋ, ਦੱਸ ਵੀ ਕੀ ਗੱਲ ਹੈ। ਕਹਿੰਦਾ ਤੁਸੀਂ ਕਿੱਥੇ ਚੱਲੇ ਹੋ? ਕਹਿੰਦੇ ਅਸੀਂ ਗੰਗਾ ਇਸ਼ਨਾਨ ਕਰਨ ਚਾਹੁੰਦੇ ਹਾਂ, ਫਲਾਣਾ ਕੋਈ ਉਸ ਦਿਨ ਤਿਉਹਾਰ ਸੀਗਾ। ਕਹਿੰਦੇ ਇੰਝ ਕਰੋ, ਜਾਂਦੇ ਹੋਏ ਨਾ ਮੇਰੀ ਉਹਨੇ ਦੋ ਪੈਸੇ ਦੇਤੇ, ਦਮੜੀ ਕਹਿ ਲਓ, ਦੋ ਪੈਸੇ ਕਹਿ ਦਿਓ, ਪੈਸਾ ਕਹਿ ਲਓ। ਉਹਨੇ ਕਿਹਾ, ਕਹਿੰਦਾ ਤੁਸੀਂ ਗੰਗਾ ਮਈ ਨੂੰ ਮੈਨੂੰ ਵੀ ਦਾਨ ਕਰ ਦਿਓ। ਉਹਨਾਂ ਨੇ ਚੰਗੀ ਤਰ੍ਹਾਂ ਪੈਸਾ ਧੋ ਕੇ ਉਹ ਮੰਤਰ ਮੁੰਤਰ ਪੜ੍ਹ ਕੇ ਲੈ ਲਿਆ। ਕਹਿੰਦਾ ਪਰ ਇੰਝ ਕਰਿਓ, ਮੇਰੀ ਬੇਨਤੀ, ਇਹ
ਜਿੰਨਾ ਕੁ ਸਾਡਾ ਲੈਵਲ ਹੁੰਦਾ ਸਾਨੂੰ ਉਨੀ ਕੁ ਨੌਲੇਜ ਹੁੰਦੀ ਹੈ ਨਾ। ਜੇ ਕਿਸੇ ਨੂੰ ਕਹੋ ਵੀ ਦੁੱਧ ਦੇ ਵਿੱਚ ਮੱਖਣ ਨਿਕਲੇ ਉਹ ਕੌਣ ਮੰਨਦਾ, ਜਿਹਨੇ ਕੱਢਿਆ ਹੋਊਗਾ ਉਹ ਮੰਨੂਗਾ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਤਪੱਸਿਆ ਕੀਤੀ ਆ ਉਹਨੂੰ ਤਾਂ ਪਤਾ ਨਿਕਲੇਗਾ ਹੱਥ, ਜਿਹੜੇ ਮੇਰੇ ਵਰਗੇ ਹੁੰਦੇ ਨੇ ਐਵੇਂ ਠਗਤ ਜੇ, ਹੈਂਜੀ ਸੰਤ ਮਹਾਤਮਾ ਬਥੇਰੇ ਹੁੰਦੇ ਨੇ ਠਗਤ, ਐਵੇਂ ਗੱਲਾਂ ਸੁਣੀਆਂ ਸੁਣਾਈਆਂ ਕਰਦੇ ਨੇ, ਅਤੇ ਉਹਨਾਂ ਨੂੰ ਨਹੀਂ ਯਕੀਨ ਸੀਗਾ। ਕਹਿੰਦੇ ਉਹ ਜਦੋਂ ਗੰਗਾ ਜਗਾਪਣਾ ਇਸ਼ਨਾਨ ਕਰਕੇ ਮੰਤਰਾਂ ਮੁੰਤਰਾਂ 'ਚ ਕਰਕੇ, ਅਤੇ ਉਹਨਾਂ ਨੇ ਕਿਹਾ ਵੀ ਚਲੋ ਰਵੀਦਾਸ ਜੀ ਵੀ ਦੇ ਦੀਏ ਦਮੜੀ, ਨਾਲੇ ਮਖੌਲ ਕਰਦੇ ਸੀ ਇੱਕ ਦੂਜੇ ਨੂੰ ਵੀ ਦੇਖਿਓ, ਉਹ ਤਾਂ ਕਹਿੰਦਾ ਅਸੀਂ ਹੱਥ ਕੱਢ ਕੇ ਲੂ। ਜਦੋਂ ਉਹਨੇ ਪਾਣੀ ਦੇ ਕੋਲੇ ਕਿਹਾ ਵੀ ਆਹ ਰਵੀਦਾਸ ਭਗਤ ਨੇ ਭੇਜਿਆ, ਕਹਿੰਦੇ ਗੰਗਾ ਮਈ ਨੇ ਸਿੱਧਾ ਹੱਥ ਕੱਢ ਕੇ ਉਹ ਦਮੜੀ ਲਈ, ਉਹ ਹੈਰਾਨ ਹੋ ਗਏ। ਅਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਡੇ ਨਾਲ ਤਾਂ ਕਦੇ ਹੋਇਆ ਨਹੀਂ, ਹੋਊਗਾ ਤਾਂ ਜੇ ਤੁਸੀਂ ਕੰਮ ਕੀਤਾ ਉਹ ਅੰਦਰ ਮਿਹਨਤ ਕੀਤੀ, ਉਹ ਬਾਹਰਲੀਆਂ ਠੱਗੀਆਂ ਕਰੀ ਜਾਂਦੇ ਆਪਾਂ, ਹਾਂਜੀ। ਜਿਹੜਾ ਬੰਦਾ ਮਿਹਨਤ ਕਰੂਗਾ ਅੰਦਰੋਂ ਉਹੀ ਕੋਈ ਫਲ ਪਾਊਗਾ। ਸੋ ਕਹਿੰਦੇ ਨੇ ਜਦੋਂ ਉਹਨੇ ਗੰਗਾ ਮਈਆ ਨੇ ਗੰਗਾ ਮਾਤਾ ਨੇ ਹੱਥ ਕੱਢ ਕੇ ਉਹਦੇ ਦੋ ਪੈਸੇ ਲੈ ਲਏ, ਅਤੇ ਨਾਲ ਹੀ ਦੂਜਾ ਹੱਥ ਕੱਢ ਕੇ ਕਿਹਾ, ਕਹਿੰਦੇ ਤੁਸੀਂ ਐਂ ਕਰੋ ਹੁਣ ਰਵੀਦਾਸ ਨੂੰ ਇੱਕ ਕੰਗਣ ਉਹਨੇ ਦਿੱਤਾ ਵੀ ਆ ਕੰਗਣ ਹੁਣ ਦਈਓ, ਮੇਰਾ ਪ੍ਰਸ਼ਾਦ ਦਈਓ ਰਵੀਦਾਸ ਨੂੰ, ਕਿਉਂਕਿ ਉਹਨੂੰ ਤਾਂ ਪਤਾ ਸੀ ਰਵੀਦਾਸ ਕਿੰਨਾ ਪਹੁੰਚਿਆ ਹੋਇਆ। ਅਤੇ ਪੰਡਤਾਂ ਦੇ ਵਿੱਚ ਮੈਲ ਆ ਗਈ ਵੀ ਯਾਰ ਕੰਗਣ ਤਾਂ ਬੜਾ ਲਿਸ਼ ਲਿਸ਼ ਕਰਦਾ, ਪਤਾ ਨਹੀਂ ਹੀਰੇ ਮੋਤੀਆਂ ਦਾ ਕਿਹੜਾ, ਵੀ ਚਲੋ ਐਂ ਕਰੋ ਵੀ ਚਲੇ ਹੁੰਦੇ ਤਾਂ ਉਹ ਵੀ ਗਰੀਬ ਹੀ ਸੀਗੇ, ਕੋਈ ਉਹਨਾਂ ਦੇ ਕਿਹੜਾ ਕਿ ਟਾਟੇ ਬਿਰਲੇ ਸੀ, ਅਡਵਾਨੀ ਅਡਾਨੀ ਸੀਗੇ, ਉਹ ਵੀ ਪੰਡਿਤ ਵੀ ਤਾਂ ਗਰੀਬ ਹੁੰਦੇ ਸੀ, ਹੇਰਾ ਫੇਰੀ ਕਰਕੇ ਕਿੰਨੀ ਕੁ ਕਰ ਲੈਣਗੇ ਉਹ। ਸੋ ਉਹਨਾਂ ਨੇ ਸੋਚਿਆ ਵੀ ਆਪਾਂ ਰਾਜੇ ਨੂੰ ਜਾ ਕੇ ਕੰਗਣ ਦਈਏ ਅਤੇ ਉਹ ਆਪਾਂ ਨੂੰ ਇਨਾਮ ਦੇਊਗਾ, ਦੱਸਦੇ ਨਹੀਂ ਆਪਾਂ ਰਵੀਦਾਸ ਨੂੰ ਕੀ ਪਤਾ, ਹੁਣ ਦੱਸਦੇ ਨਹੀਂ। ਉਹ ਰਾਜੇ ਕੋਲ ਲੈ ਗਏ ਅਤੇ ਰਾਜੇ ਨੂੰ ਕਹਿੰਦੇ ਜੀ ਅਸੀਂ ਸਾਨੂੰ ਨਾ ਕੰਗਣ ਮਿਲਿਆ, ਲੱਭਿਆ ਕਿਤੋਂ, ਐਂ ਨਹੀਂ ਕਿਹਾ ਵੀ ਉੱਥੋਂ ਮਿਲਿਆ, ਕੋਈ ਸਟੋਰੀ ਨਹੀਂ, ਕਹਾਣੀ ਤਾਂ ਥੋੜ੍ਹੀ ਜਿਹੀ ਪਾਉਣੀ ਹੁੰਦੀ ਹੈ ਨਾ, ਵੀ ਇਹ ਕੰਗਣ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਲੈ ਲਓ। ਉਹਨੇ ਦੇਖਿਆ ਵੀ ਕੰਗਣ ਤਾਂ ਉਹਨੇ ਜਰਾਨੀ ਨੂੰ ਆਪਣੀ ਰਾਣੀ ਨੂੰ ਕਿਹਾ, ਰਾਣੀ ਨੇ ਦੇਖਿਆ ਵੀ ਇਹ ਤਾਂ ਬੜੀਆਂ ਲਿਸ਼ਕਾਂ ਮਾਰਦਾ, ਕਿਉਂਕਿ ਹੈ ਤਾਂ ਰੂਹਾਨੀ ਕੰਗਣ ਸੀ। ਉਹ ਕਹਿੰਦੀ ਮੈਨੂੰ ਤਾਂ ਦੂਜਾ ਵੀ ਲੈ ਕੇ ਦਿਓ, ਹੁਣ ਪੰਡਿਤਾਂ ਦੇ ਪੈ ਗਈ ਵਿਵਸਥਾ ਵੀ ਦੂਜਾ ਕਿੱਥੋਂ ਲਿਆਈਏ ਅਸੀਂ। ਸੋ ਇਹ ਨਹੀਂ ਵੇ, ਜਦੋਂ ਉਹਨੂੰ ਚੰਗੀ ਤਰ੍ਹਾਂ ਦਬਕਾ ਮਾਰਿਆ ਵੀ ਲਿਆ ਕੇ ਦੇ ਦੂਜਾ, ਜੇ ਇੱਕ ਬਣਾ ਸਕਦਾ ਦੂਜਾ ਵੀ ਇਹਦੇ ਨਾਲ ਦਾ ਲਿਆ। ਫਿਰ ਉਹਨੇ ਹਕੀਕਤ ਦੱਸਤੀ ਵੀ ਮੈਨੂੰ ਤਾਂ ਜੀ ਆਹ ਗੱਲ ਆ, ਰਵੀਦਾਸ ਨੇ ਦੋ ਪੈਸੇ ਦਿੱਤੇ ਸੀਗੇ ਵੀ ਗੰਗਾ ਮਈ ਦਾ, ਗੰਗਾ ਮਈਆ ਤੋਂ ਪੈਸੇ ਲੈ ਲਏ, ਉਹਨਾਂ ਨੇ ਸਾਨੂੰ ਕੰਗਣ ਦਿੱਤਾ, ਅਤੇ ਉਹ ਹੁਣ ਅਸੀਂ ਕਿਵੇਂ ਕਰਦੇ ਹਾਂ, ਰਵੀਦਾਸ ਹੀ ਹੋਊਗਾ। ਸੋ ਰਾਜੇ ਨੇ ਪਹਿਲਾਂ ਵੀ ਦੇਖੀ ਸੀ ਜਨੇਊ ਵਾਲੀ ਗੱਲ, ਉਹ ਜਨਾਨੀ ਕਹਿੰਦੀ ਮੈਂ ਵੀ ਚੱਲਦੀ ਹਾਂ, ਉਹ ਸਾਰੇ ਪੰਡਿਤ ਵੀ ਅਤੇ ਰਾਜਾ ਵੀ ਅਤੇ ਉਹਦੀ ਜਨਾਨੀ ਵੀ ਰਵੀਦਾਸ ਕੋਲ ਆ ਗਏ, ਅਤੇ ਉਹ ਬੜਾ ਹੈਰਾਨ, ਰਵੀਦਾਸ ਜਨ ਨਹੀਂ ਜਾਣ ਸੀਗਾ, ਉਹਨੂੰ ਸਾਰੀ ਸਟੋਰੀ ਦੱਸੀ ਵੀ ਸਾਨੂੰ ਦੂਜਾ ਕੰਗਣ ਚਾਹੀਦਾ, ਅਤੇ ਨਹੀਂ ਤਾਂ ਮੇਰੀ ਜਨਾਨੀ ਬਹੁਤ ਨਾਰਾਜ਼ ਹੈ, ਤੁਸੀਂ ਲਿਆ ਕੇ ਦਿਓ ਗੰਗਾ ਤੋਂ ਉੱਥੇ, ਚਲੋ ਚੱਲੀ ਸਾਡੇ ਨਾਲ। ਉਹ ਕਹਿੰਦਾ ਜੇ ਫਿਰ ਤੁਸੀਂ ਇਹੀ ਗੱਲ ਹੈ ਵੀ ਗੰਗਾ ਦੇ ਕੋਲ ਜਾਣ ਦੀ ਕੀ ਲੋੜ ਹੈ, ਹਾਂਜੀ, ਅਤੇ ਫਿਰ ਜੇ ਗੰਗਾ ਨੇ ਜਾਣਾ ਮੈਂ ਇੱਥੇ ਵੀ ਰਹਿਣਾ, ਉੱਥੇ ਹੀ ਬੈਠਾ ਬੈਠਾ ਰਵੀਦਾਸ ਕਹਿੰਦੇ ਨੇ ਰੱਬ ਦੇ ਵਿੱਚ ਲੀਨ ਹੋ ਗਿਆ, ਅਤੇ ਕਹਿੰਦੇ ਨੇ ਵੀ ਉਹਦੀ ਜਿਹੜੀ ਕਟੌਤੀ ਸੀ, ਜੇ ਮੈਂ ਪਹਿਲਾਂ ਸੀ ਵੀ ਪੱਥਰ ਦਾ ਭਾਂਡਾ ਹੁੰਦਾ ਜਿਹਦੇ ਵਿੱਚ ਉਹ ਸਮਝ ਲਓ, ਮੈਨੂੰ ਹੁਣ ਐਗਜੈਕਟ ਵਰਡ ਨਹੀਂ ਆਉਂਦਾ, ਪਤੀਲਾ ਕਹਿ ਲਓ, ਕੁਛ ਕਹਿ ਲਓ, ਓਪਨ ਜੀ ਹੁੰਦੀ ਹੈ, ਉਹਦੇ ਵਿੱਚ ਪਾਣੀ ਪੈ ਆਉਂਦਾ, ਉਹਦੇ ਵਿੱਚ ਚਮੜਾ ਰੰਗਦੇ, ਪਾਣੀ ਚਮੜੇ ਦਾ ਰੰਗਿਆ ਜਾਂਦਾ। ਸੋ ਉਹ ਕਹਿੰਦੇ ਨੇ ਜਦੋਂ ਰਵੀਦਾਸ ਨੇ ਅੱਖਾਂ ਮੀਚ ਕੇ ਉੱਪਰ ਪਰਮਾਤਮਾ ਨਾਲ ਲਿਵ ਜੋੜੀ, ਤਾਂ ਕਹਿੰਦੇ ਉਹਦੇ ਕਟੌਤੀ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਗੰਗਾ ਦਾ, ਅਤੇ ਉਹਦੇ ਵਿੱਚੋਂ ਕੰਗਣ ਆ ਗਿਆ। ਸੋ ਇਹ ਗੱਲ ਆਪਾਂ ਨੂੰ ਲੱਗਦਾ ਵੀ ਇਹ ਸ਼ਾਇਦ ਝੂਠ ਫਰੇ ਹੋਊਗੀ, ਮੈਂ ਇਹਨਾਂ ਗੱਲਾਂ 'ਚ ਆਪਾਂ ਕੰਟਰਾਡਿਕਸ਼ਨ ਗੱਲ ਤਾਂ ਸਿੱਖਣ ਦੀ ਗੱਲ ਆ ਵੀ ਜੇ ਪਰਮਾਤਮਾ ਨਾਲ ਆਪਾਂ ਲਿਵ ਜੋੜੀਏ ਤਾਂ ਐਵਰੀਥਿੰਗ ਇਜ਼ ਪੋਸੀਬਲ। ਕਿਤੇ ਅੱਜ ਤੋਂ 50 ਸਾਲ ਪਹਿਲਾਂ ਜਾਂ 60 ਸਾਲ ਪਹਿਲਾਂ ਕੋਈ ਮੰਨਦਾ ਸੀਗਾ ਵੀ ਅਮੈਰੀਕਾ ਤੋਂ ਫੈਕਸ ਭੇਜੋ, ਕਾਗਜ਼ ਸਾਡੇ ਜੇਬ 'ਚ ਹੁੰਦਾ, ਅਸੀਂ ਉਹ ਮਸ਼ੀਨ ਜੀ 'ਚ ਪਾਉਂਦੇ ਹਾਂ, ਕਾਗਜ਼ ਚੱਕ ਕੇ ਨਿਕਲ ਆਉਂਦਾ ਸਾਡੇ ਉੱਥੇ ਅੰਮ੍ਰਿਤਸਰ, ਕਾਗਜ਼ ਸਾਡੇ ਕੋਲ ਪਿਆ, ਅੰਮ੍ਰਿਤਸਰ ਵਾਲੇ ਕਹਿੰਦੇ ਹਾਂਜੀ ਮਿਲ ਗਿਆ ਜੀ। ਇਹ ਹੁਣ ਸਾਇੰਸ ਨੇ ਤਰੱਕੀ ਕੀਤੀ, ਜੇ ਇੱਥੋਂ ਕਾਗਜ਼ ਚੱਕ ਕੇ ਉੱਥੇ ਪਹੁੰਚ ਸਕਦਾ ਤਾਂ ਜਿਹੜਾ ਬੰਦਿਆ ਰੱਬ ਨੂੰ ਪਾਠ ਕਰਦਾ ਹੋਊ, ਰੱਬ ਦੇ ਨਾਲ ਧਿਆਨ ਲਾਊਗਾ, ਉਹਦੀ ਕੀ ਨਹੀਂ ਗੱਲਾਂ ਹੱਲ ਹੋ ਸਕਦੀਆਂ। ਅੱਜ ਸਪੇਸ 'ਤੇ ਪਹੁੰਚ ਕੇ ਪਹਿਲਾਂ ਕਦੇ ਮੰਨਣ ਨੂੰ ਤਿਆਰ ਨਹੀਂ ਸੀ, ਉੱਪਰ ਬੈਠੇ ਸਪੇਸ 'ਤੇ ਦੱਸ ਦੇਣਾ ਵੀ ਆਹ ਸਨੋ 5 ਸੈਂਟੀਮੀਟਰ ਪੈਣੀ ਹੈ, 4 ਪੈਣੀ ਹੈ, ਅਤੇ ਅੱਗੇ ਇਹ ਗੱਲ ਕੋਈ ਯਕੀਨ ਕਰਦਾ ਹੁਣ ਮੰਨਣ ਲੱਗ ਗਏ। ਸੋ ਇਸੇ ਤਰ੍ਹਾਂ ਹੀ ਮੰਨੂਗਾ ਉਹੀ ਜਿਹੜਾ ਉਸ ਲੈਵਲ 'ਤੇ, ਹੁਣ ਸਾਇੰਸ ਨੇ ਤਰੱਕੀ ਕੀਤੀ, ਅਸੀਂ ਸਾਇੰਸ ਨੂੰ ਸਮਝਣਾ ਸ਼ੁਰੂ ਕਰਤਾ। ਇਸੇ ਤਰ੍ਹਾਂ ਜਿਹੜੇ ਰੱਬ ਦੇ ਭਗਤ ਪਿਆਰੇ ਮਹਾਂਪੁਰਸ਼ ਹੁੰਦੇ ਨੇ ਕੋਈ ਵੀ, ਅਤੇ ਜਦੋਂ ਉਹ ਰੱਬ ਨਾਲ ਅੰਦਰੋਂ ਮਿਹਨਤ ਕਰਦੇ ਨੇ, ਸੋ ਜਿਨ੍ਹਾਂ ਨੇ ਹੋਰ ਮਿਹਨਤ ਕੀਤੀ ਹੁੰਦੀ ਹੈ, ਜਿਵੇਂ ਕਬੀਰ ਸਾਹਿਬ ਦੇ ਗੁਰ ਭਾਈ ਸੀਗੇ, ਸੋ ਉਹ ਮੰਨਦੇ ਸੀ ਕਿ ਦੂਜਿਆਂ ਨੂੰ ਵੀ ਇੰਨਾ ਵੀ ਇਹਨਾਂ ਦੀ ਪਰਮਾਤਮਾ ਦੀ ਰਹਿਮਤ ਹੈ। ਸੋ ਇਸ ਕਰਕੇ ਇਹ ਜਿਹੜੀ ਕੰਗਣ ਦੀ ਗੱਲ ਹੋਈ, ਅਤੇ ਜਦੋਂ ਉਹ ਕਹਿੰਦੇ ਕੰਗਣ ਉਹਦੇ ਵਿੱਚੋਂ ਨਿਕਲਿਆ ਆ, ਉਹਦੇ ਵਿੱਚੋਂ ਜਿਹੜਾ ਪੱਥਰ ਦਾ ਭਾਂਡਾ ਸੀਗਾ ਉਹਨੂੰ ਕਟੌਤੀ ਕਹਿੰਦੇ ਸੀਗੇ, ਉੱਥੇ ਰਵੀਦਾਸ ਜੀ ਨੇ ਇਹ ਸ਼ਬਦ ਉਚਾਰਿਆ ਸੀਗਾ, ਮਨ ਚੰਗਾ ਅਤੇ ਕਟੌਤੀ ਮੇ ਗੰਗਾ। ਇਹ ਮੋਦੀ ਸਾਹਿਬ ਨੇ ਵੀ ਕਿਹਾ ਸੀ, ਹੁਣ ਰਵੀਦਾਸ ਸਾਹਿਬ ਦਾ ਬਣਾਇਆ ਸੀਗੇ, ਮਨ ਚੰਗਾ ਅਤੇ ਕਟੌਤੀ ਮੇ ਗੰਗਾ, ਕਿ ਜੇ ਮਨ ਸਾਫ਼ ਹੋਵੇ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੋਵੇ ਤਾਂ ਕਟੌਤੀ ਦੇ ਵਿੱਚ ਇਹਦੇ ਵਿੱਚ ਹੀ ਕੁੰਡੇ ਦੇ ਵਿੱਚ ਹੀ ਗੰਗਾ ਨਿਕਲ ਆਉਂਦੀ ਹੈ। ਸੋ ਇਹ ਦੂਸਰੀ ਸੀ ਸਾਖੀ ਜਿਹੜੀ ਬਹੁਤ ਮਸ਼ਹੂਰ ਹੈ। ਫਿਰ ਇੱਕ ਰਾਜਾ ਪੀਪਾ ਦੀ ਵੀ ਇਗਜ਼ਾਮਪਲ ਆਉਂਦੀ ਹੈ। ਰਾਜਾ ਪੀਪਾ ਜਿਹੜਾ ਸੀਗਾ ਪਟਨੇ ਸਾਹਿਬ ਦਾ, ਪਟਨੇ ਦਾ ਰਾਜਾ ਸੀਗਾ, ਅਤੇ ਉਹਦੀ ਬਾਣੀ ਵੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ,
ਰਵੀਦਾਸ ਦੀ ਮਹਿਮਾ ਸੁਣੀ ਸੀਗੀ ਅਤੇ ਉੱਥੇ ਬਨਾਰਸ ਦੇ ਵਿੱਚ ਆ ਗਿਆ, ਰਵੀਦਾਸ ਨੂੰ ਮਿਲਿਆ। ਰਵੀਦਾਸ ਉਸ ਵੇਲੇ ਜੁੱਤੀਆਂ ਗੰਢ ਰਹੇ ਸੀਗੇ ਅਤੇ ਉਹਨੇ ਕਿਹਾ ਵੀ ਮੈਂ ਤਾਂ ਰਾਜਨ ਤੁਹਾਡੀ ਬੜੀ ਪ੍ਰਸ਼ੰਸਾ ਰਵੀਦਾਸ ਨੂੰ ਕਹਿੰਦੇ ਸੁਣੀ ਹੈ ਅਤੇ ਤੁਸੀਂ ਮੈਨੂੰ ਨਾਮਦਾਨ ਦਿਓ, ਕੋਈ ਜਿਹਨੂੰ ਕਹਿੰਦੇ ਨੇ ਵੀ ਪਰਮਾਤਮਾ ਨਾਲ ਜੁੜਨ ਦਾ ਕੋਈ ਮੰਤਰ ਦੱਸੋ। ਰਵੀਦਾਸ ਉੱਥੇ ਜੁੱਤੀਆਂ ਗੰਢ ਰਿਹਾ ਸੀਗਾ ਅਤੇ ਉਹਨੇ ਉਹ ਪਾਣੀ ਕਹਿੰਦੇ ਲੈ ਰਾਜਨ, ਕਹਿੰਦੇ ਤੈਨੂੰ ਮੈਂ ਅੰਮ੍ਰਿਤ ਦਿੰਦਾ ਅਤੇ ਉਹ ਕੁੰਡੇ ਦਾ ਪਾਣੀ ਜਿਹੜਾ ਚਮੜੇ ਵਾਲਾ ਪਾਣੀ ਸੀ ਲਾਲ, ਉਹਨੂੰ ਪਿਲਾਉਣ ਲਈ ਕਿਤੇ ਹੁਣ ਕਿਹਾ, ਉਹਨੇ ਦੇਖਿਆ ਯਾਰ ਇਹਦਾ ਬੰਦਾ ਚਮਿਆਰ ਹੈ, ਫਸ ਗਈ ਗੱਲ, ਜਿਹਦਾ ਕਹਿੰਦਾ ਗੰਦਾ ਪਾਣੀ ਮੈਨੂੰ ਆ ਜਿਹੜਾ ਜਾਨਵਰਾਂ ਦਾ ਪਾਣੀ ਹੈ ਚਮੜੇ ਦਾ ਪਾਣੀ ਇਹ ਪਿਲਾਊਗਾ, ਇਹਦੇ ਨਾਲ ਮੇਰਾ ਕੀ ਉਧਾਰ ਹੋਊਗਾ, ਕਿਉਂਕਿ ਡਾਊਟ ਹੋ ਗਿਆ। ਸੋ ਉਹ ਪਾਣੀ ਜਦੋਂ ਬੁੱਕ ਜਾ ਕੀਤਾ, ਉਹ ਉੱਧਰੋਂ ਪਾਣੀ ਪਾ ਰਹੇ ਸੀਗੇ ਬੁੱਕ ਭਰ ਕੇ ਅਤੇ ਉਹ ਪਾਣੀ ਪੀਂਦਾ ਹੈ ਨਹੀਂ ਸੀਗਾ ਅਤੇ ਉਹਦੇ ਜਿਹੜੇ ਕਮੀਜ਼ ਦੇ ਸੀ ਕੱਫ ਸੀਗੇ ਬਾਹਾਂ ਸੀਗੀਆਂ ਉਹਦੇ ਵਿੱਚ ਪਾਣੀ ਚਲਿਆ ਗਿਆ, ਉਹ ਉੱਠ ਕੇ ਆ ਗਿਆ। ਆ ਕੇ ਫਟਾਫਟ ਉੱਥੇ ਧੋਬੀ ਨੂੰ ਕਹਿੰਦਾ ਵੀ ਇਹ ਕਮੀਜ਼ ਧੋ, ਮੇਰਾ ਕਮੀਜ਼ ਖਰਾਬ ਕਰਤਾ, ਉਹਨੇ ਲਾਲ ਰੰਗ ਦਾ ਹੋ ਗਿਆ। ਧੋਬੀ ਨੇ ਆਪਣੀ ਕੁੜੀ ਨੂੰ ਦਿੱਤਾ, ਹੁਣ ਉੱਥੇ ਧੋਬੀਆਂ ਦਾ ਇੱਕ ਫਾਰਮੂਲਾ ਹੁੰਦਾ ਕਿ ਰੰਗ ਲਾਉਣ ਦਾ, ਉਹਨੇ ਮਸਾਲਾ ਜਿਹਾ ਤਿਆਰ ਕਰਨਾ, ਇੰਨੇ ਕੁੜੀ ਨੂੰ ਕਹਿੰਦਾ ਤੂੰ ਫਟਾਫਟ ਕਰ, ਹਾਲੇ ਤਾਂ ਗਿੱਲਾ ਹੀ ਹੈ, ਤੂੰ ਐਂ ਕਰ ਮੂੰਹ ਨਾਲ ਚੂਸ ਕੇ ਨਾ, ਮੂੰਹ ਦੇ ਵਿੱਚ ਜਿਹੜਾ ਸਾਡਾ ਸਲਾਈਬ ਹੈ ਨਾ ਥੁੱਕ ਹੈ, ਇਹ ਚਮੜੇ ਦਾ ਤੁਸੀਂ ਘਰੇ ਕਰਕੇ ਦੇਖ ਲਿਓ ਪ੍ਰੈਕਟਿਸ, ਹਾਂਜੀ ਜਿਹੜੇ ਚਮੜੇ ਦਾ ਰੰਗ ਹੈ ਜਦੋਂ ਤੁਸੀਂ ਸਲਾਈਬੇ ਦੇ ਵਿੱਚ ਉਹਨੂੰ ਚੂਸ ਦਿਓ, ਚੂਸ ਕੇ ਉਹ ਬਾਹਰ ਸਿੱਟੀ ਆ, ਉਹਦੇ ਨਾਲ ਰੰਗ ਜਿਹੜਾ ਗਿੱਲਾ ਗਿੱਲਾ ਉੱਤਰ ਜਾਂਦਾ। ਸੋ ਉਹਨੇ ਆਪਣੀ ਕੁੜੀ ਨੂੰ ਸਮਝਾਇਆ ਵੀ ਇਹ ਜਿਹੜਾ ਰੰਗ ਚੜਿਆ ਫਟਾਫਟ ਚੂਸ ਕੇ ਤੂੰ ਬਾਹਰ ਸਿੱਟੀ ਜਾ। ਹੁਣ ਕੁੜੀ ਨੇ ਇੱਕ ਗੱਲ ਤਾਂ ਸੁਣ ਲਈ ਵੀ ਚੂਸਣੀ ਹੈ, ਪਰ ਬਾਹਰ ਸਿੱਟਣ ਦੀ ਥਾਂ 'ਤੇ ਉਹ ਅੰਦਰ ਹੀ ਲੰਘਾਉਂਦੀ ਗਈ। ਜਿਉਂ ਜਿਉਂ ਕਹਿੰਦੇ ਅੰਦਰ ਲੰਘਾਇਆ ਅਤੇ ਉਹ ਤਾਂ ਅੰਦਰਲੀ ਆ ਦੀਵਾਰ ਖੁੱਲ੍ਹ ਗਿਆ ਉਹਦਾ, ਜੇ ਉਹ ਦੀਵਾਰ ਖੁੱਲ੍ਹ ਗਿਆ ਤਾਂ ਉਹ ਗੱਲਾਂ ਉੱਪਰਲੀਆਂ ਕਰਨ ਲੱਗ ਗਈਆਂ। ਜਦੋਂ ਉੱਪਰਲੀਆਂ ਗੱਲਾਂ ਕਰਨ ਲੱਗੀਆਂ, ਉਹ ਧੋਬੀ ਕੱਪੜਾ ਲੈ ਕੇ ਗਿਆ ਉਹਦੇ ਕੋਲ ਰਾਜੇ ਕੋਲੇ ਅਤੇ ਉਹ ਲੋਕਾਂ 'ਚ ਬੜਾ ਰੌਲਾ ਪੈ ਗਿਆ ਵੀ ਇਹਦੀ ਕੁੜੀ ਦੀ ਤਾਂ ਪਤਾ ਨਹੀਂ ਹੋਰ ਹੀ ਗੱਲਾਂ ਕਰਦੀ, ਕਮਲੀ ਹੋ ਗਈ, ਲੋਕ ਤਾਂ ਕਮਲੀ ਕਹਿੰਦੇ ਨੇ, ਪਰ ਉੱਪਰਲੀਆਂ ਗੱਲਾਂ ਕਰਦੇ। ਜੋ ਰਾਜੇ ਪੀਪੇ ਨੂੰ ਮਿਲੀ ਅਤੇ ਰਾਜਾ ਕਹਿੰਦਾ ਵੀ ਮੈਂ ਤੇਰੇ ਦਰਸ਼ਨ ਕਰਨੇ, ਉਹ ਕਹਿੰਦੀ ਨਹੀਂ ਮੈਂ ਤੇਰਾ ਥੈਂਕਸ ਕਰਨਾ, ਤੇਰੇ ਕਰਕੇ ਤਾਂ ਸਾਰਾ ਕੁਛ ਹੋਇਆ। ਫਿਰ ਉਹਨੇ ਸਾਰੀ ਸਟੋਰੀ ਸੁਣਾਈ ਵੀ ਜਿਹੜਾ ਤੇਰਾ ਕਮੀਜ਼ ਸੀ ਮੈਂ ਕਰਕੇ ਉੱਪਰ ਹੋ ਗਿਆ। ਫਿਰ ਰਾਜੇ ਪੀਪੇ ਨੇ ਜਾ ਕੇ ਰਵੀਦਾਸ ਤੋਂ ਬਹੁਤ ਮਿੰਨਤਾਂ ਖੁਸ਼ਾਮਤਾਂ ਕੀਤੀਆਂ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਨਫ਼ਰਤ ਹੋ ਗਈ ਜਾਤ ਪਾਤ ਦੀ, ਮੈਨੂੰ ਦਿਮਾਗ 'ਚ ਆ ਗਈ ਸੀ ਇਸ ਕਰਕੇ ਮੈਂ ਉਸ ਨੂੰ ਪ੍ਰਸ਼ਾਦ ਨਹੀਂ ਸਮਝਿਆ। ਸੋ ਇਹ ਰਾਜਾ ਪੀਪਾ ਦੀ ਵੀ ਸਟੋਰੀ ਆਉਂਦੀ ਹੈ ਕਈ ਥਾਂ 'ਤੇ, ਕਬੀਰ ਸਾਹਿਬ ਦੀ ਅਲੱਗ ਅਲੱਗ ਤਰੀਕੇ ਨਾਲ ਅਲੱਗ ਅਲੱਗ ਸਟੋਰੀਆਂ ਆਉਂਦੀਆਂ ਨੇ। ਮੈਂ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਕੋਮਨ ਜਿਹਨੂੰ ਸਾਰੇ ਮੰਨਦੇ ਨੇ ਉਹੀ ਹੈ, ਕਿਉਂਕਿ ਹਰੇਕ ਬੰਦਾ ਜਿਹੜੇ ਧਰਮ ਦੇ ਵਿੱਚ ਹੁੰਦਾ ਉਹ ਕੋਸ਼ਿਸ਼ ਕਰਦਾ ਕਿ ਮੇਰਾ ਗੁਰੂ ਸਭ ਤੋਂ ਉੱਪਰ ਹੈ, ਬਾਕੀ ਸਭ ਥੱਲੇ ਹੀ ਨੇ। ਇਹ ਵੀ ਇੱਕ ਈਗੋ ਦੀ ਨਿਸ਼ਾਨੀ ਹੈ, ਹੰਕਾਰ ਦੀ ਨਿਸ਼ਾਨੀ ਹੈ। ਗੁਰੂ ਨੇ ਕਦੇ ਆਪਣੇ ਆਪ ਨੂੰ ਕਿਹਾ, ਉਹ ਤਾਂ ਆਪਣੇ ਆਪ ਨੂੰ ਲਾਲਾ ਗੋਲਾ ਕਹਿੰਦੇ ਨੇ, ਨੀਚ ਕਰਮਾ ਕਹਿੰਦੇ ਨੇ, ਪਰ ਜਿਹੜੇ ਉਹਨਾਂ ਦੇ ਉਪਾਸਕ ਹੁੰਦੇ ਨੇ, ਉਹਨਾਂ ਦੇ ਜਿਹੜੇ ਚੇਲੇ 'ਚ ਹੁੰਦੇ ਨੇ, ਉਹ ਆਪਣੇ ਗੁਰੂ ਨੂੰ ਸਭ ਤੋਂ ਹੀ ਉੱਪਰ ਕਹਿੰਦੇ ਨੇ, ਇਸ ਕਰਕੇ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਇਸੇ ਤਰ੍ਹਾਂ ਰਵੀਦਾਸ ਦੀ ਗੱਲ ਬੜੀ ਮਸ਼ਹੂਰ ਹੈ ਠਾਕਰ ਦੇ ਬਾਰੇ, ਕਿ ਪੰਡਿਤ ਇਕੱਠੇ ਹੋ ਕੇ ਚਲੇ ਗਏ ਜੀ, ਸਾਡੀ ਰੋਜੀ ਰੋਟੀ ਬੰਦ ਕਰਦਾ। ਉਹ ਰਾਜੇ ਨੂੰ ਬੁਲਾ ਲਿਆ ਵੀ ਆਹ ਦੇਖੋ ਜੀ ਸਾਡਾ ਠਾਕਰ ਹੈ, ਉਹਨਾਂ ਨੇ ਚਲਾਕੀ ਕੀਤੀ, ਚਲਾਕੀ ਤਾਂ ਕਰਦੇ ਹੀ ਨੇ ਤਾਂ ਹੀ ਗੱਲ ਬਣਦੀ ਹੈ, ਕੋਈ ਅਸੀਂ ਸੱਚ ਮੰਨਦੇ ਸੱਚੇ ਨਹੀਂ, ਉੱਪਰੋਂ ਚਲਾਕੀਆਂ ਕਰਦੇ ਹਾਂ। ਉਹਨਾਂ ਨੇ ਕੀ ਕੀਤਾ ਕਿ ਜਿਹੜੇ ਕੋਈ ਮੂਰਤੀ ਕਹਿ ਲਓ ਜਾਂ ਡੌਲ ਕਹਿ ਲਓ, ਉਹਦੇ ਉੱਤੇ ਧਾਗਾ ਲਵੇੜਤਾ ਵੀ ਧਾਗਾ ਜੋ ਗੰਗਾ ਸਿੱਟਾਂਗੇ ਉੱਪਰ ਇਹਨੇ ਡੁੱਬਣਾ ਹੀ ਨਹੀਂ ਅਤੇ ਸਾਡੀ ਗੱਲ ਜੈ ਜੈਕਾਰ ਹੋ ਜੂਗੀ। ਅਤੇ ਰਵੀਦਾਸ ਕਹਿੰਦੇ ਉਹ ਪੱਥਰ ਨੂੰ ਪੂਜਦਾ, ਰਵੀਦਾਸ ਕੁੰਡੇ ਨੂੰ ਪੂਜਦਾ, ਰਵੀਦਾਸ ਨੇ ਕ੍ਰਿਸ਼ਨ ਭਗਵਾਨ ਜਾਂ ਰਾਮਚੰਦਰ ਦੀ ਮੂਰਤੀ ਨੂੰ ਪੂਜਿਆ ਵੀ ਉਹ ਪੱਥਰ ਹੈ, ਪੱਥਰਾਂ ਨੂੰ ਪੂਜਦਾ, ਉਹਨੇ ਡੁੱਬਣਾ ਹੀ ਡੁੱਬਣਾ। ਹੁਣ ਰਾਜੇ ਨੂੰ ਉੱਥੇ ਬੁਲਾ ਲਿਆ ਗੰਗਾ ਦੇ ਕਿਨਾਰੇ ਅਤੇ ਪੰਡਿਤ ਉਹ ਰਾਜਾ ਕਹਿੰਦਾ ਪਹਿਲਾਂ ਪੰਡਿਤਾਂ ਨੂੰ ਵੀ ਤੁਹਾਡੀ ਵਾਰੀ ਹੈ, ਲਿਆਓ ਤੁਸੀਂ ਠਾਕਰ ਆਪਣਾ ਦੇਖੋ। ਉਹਨਾਂ ਨੇ ਠਾਕਰ ਸਿੱਟਿਆ ਕਿਉਂਕਿ ਸੂਤ ਸੀਗਾ, ਸੂਤ ਗਿੱਲਾ ਹੋ ਗਿਆ, ਉਹ ਬੰਨਿਆ ਥੱਲੇ ਪੱਥਰ ਸੀਗਾ, ਉਹਦੇ ਨਾਲ ਡੁੱਬ ਗਿਆ। ਉਹ ਰਾਜਾ ਕਹਿੰਦਾ ਇੱਕ ਵਾਰੀ ਹੋਰ ਟਰਾਈ ਕਰ ਲਓ, ਉਹਨਾਂ ਨੇ ਤਿੰਨ ਚਾਰ ਵਾਰੀ ਟਰਾਈ ਕੀਤੀ, ਉਹ ਡੁੱਬ ਗਿਆ ਅਤੇ ਫਿਰ ਉਹ ਬੜੇ ਹੈਰਾਨ ਹੋਏ। ਫਿਰ ਰਵੀਦਾਸ ਨੂੰ ਕਹਿੰਦੇ ਲਿਆਓ, ਰਵੀਦਾਸ ਉਹ ਕਹਿੰਦੇ ਕਹਿੰਦੇ ਇੱਕ ਦੂਜੇ ਨੂੰ ਦੇਖ ਕੇ, ਕਹਿੰਦੇ ਜੇ ਸਾਡਾ ਕਹਿੰਦਾ ਛੋਟਾ ਜਿਹਾ ਠਾਕਰ ਧਾਗੇ ਵਾਲਾ ਡੁੱਬ ਗਿਆ, ਰਵੀਦਾਸ ਦਾ ਤਾਂ 20 ਕਿਲੋ ਦਾ ਪੱਥਰ ਹੈ, ਇਹਨੇ ਤਾਂ ਡੁੱਬਣਾ ਹੀ ਡੁੱਬਣਾ। ਇਹਨਾਂ ਦਾ ਹੱਸੀ ਗਏ, ਜੋ ਰਵੀਦਾਸ ਨੇ ਕਿਹਾ ਡੁੱਬਣ ਦੀ ਥਾਂ 'ਤੇ ਉੱਪਰ ਤੈਰਨ ਲੱਗ ਗਿਆ। ਸੋ ਉਦੋਂ ਫਿਰ ਸਾਰਿਆਂ ਨੇ ਉਹ ਪਤਾ ਲੱਗਿਆ ਵੀ ਅੰਦਰਲੀ ਕੋਈ ਪਾਵਰ ਹੈ। ਸੋ ਪਾਵਰਾਂ ਜਿਹੜੀਆਂ ਹੁੰਦੀਆਂ ਮਿਹਨਤ ਨਾਲ ਹੁੰਦੀਆਂ। ਜੇ ਅਸੀਂ ਬਾਹਰਲੀ ਪਾਵਰ ਕੋਈ MA PhD ਕੋਈ IT ਦੇ ਐਕਸਪਰਟ ਹੋ ਜਾਂਦੇ ਹਾਂ, ਕੋਈ ਆਈ ਡਾਕਟਰ ਬਣ ਜਾਂਦਾ, ਕੋਈ ਕੈਰੋਪ੍ਰੈਕਟਰ ਬਣ ਜਾਂਦਾ, ਕੁਛ ਵੀ ਬਣ ਜਾਂਦਾ, ਬਾਹਰਲੀਆਂ ਮਿਹਨਤਾਂ ਕੀਤੀਆਂ ਨੇ ਸਾਡੀ, ਉਹ ਗਿਆਨ ਹੁੰਦਾ, ਐਕਸਪਰਟ ਹੋ ਜਾਂਦੇ ਹਾਂ। ਇਸ ਤਰ੍ਹਾਂ ਜਦੋਂ ਅਸੀਂ ਅੰਦਰ ਮਿਹਨਤ ਕਰਦੇ ਹਾਂ ਅਸੀਂ ਅੰਦਰ ਐਕਸਪਰਟ ਹੋ ਜਾਂਦੇ, ਗੱਲ ਤਾਂ ਮਿਹਨਤ ਦੀ ਹੈ। ਅਸੀਂ ਇਹ ਗੱਲ ਵੀ ਬਾਹਰ ਕੰਨੀ ਦਾ ਧਿਆਨ ਦਿੰਦੇ ਹਾਂ, ਅੰਦਰਲਾ ਧਿਆਨ ਨਹੀਂ ਦਿੰਦੇ। ਬਾਹਰ ਸਾਨੂੰ ਲੱਗਦਾ ਵੀ ਪੈਸੇ ਮਿਲ ਗਏ, ਰੋਟੀ ਮਿਲ ਗਈ, ਇਹ ਨਹੀਂ ਪਤਾ ਵੀ ਜਿਹੜਾ ਬੰਦਾ ਰੋਟੀ ਦੇਣ ਵਾਲਾ, ਜਦੋਂ ਅਸੀਂ ਅੰਦਰ ਮਿਹਨਤ ਕਰਾਂਗੇ ਸਾਨੂੰ ਤਾਂ ਕਮੀ ਕਿਸੇ ਚੀਜ਼ ਦੀ ਨਹੀਂ ਰਹਿਣੀ, ਪਰ ਸਾਡਾ ਵਿਸ਼ਵਾਸ ਡੁੱਲਿਆ ਵਾ ਹੁੰਦਾ, ਸਾਡਾ ਫਰਮ ਵਿਸ਼ਵਾਸ ਨਹੀਂ ਹੁੰਦਾ। ਅੱਜ ਦੇਖ ਲਓ ਬੜੇ ਜਿਹੜੇ ਸਾਡੇ ਮੁਸਲਮਾਨ ਭਰਾ ਨੇ ਉਹ ਬੜੇ ਫਖਰ ਨਾਲ ਕਹਿੰਦੇ ਨੇ ਕਿ ਅਸੀਂ ਮੂਮਨ ਹਾਂ। ਮੂਮਨ ਕਿਹਨੂੰ ਕਹਿੰਦੇ ਨੇ? ਵੀ ਜਿਹੜਾ ਕਹਿੰਦੇ ਨੇ ਵੀ ਅਸੀਂ ਇਸਲਾਮ ਦੀਆਂ, ਮੁਹੰਮਦ ਸਾਹਿਬ ਦੀਆਂ ਟੀਚਿੰਗਸ 'ਤੇ ਚੱਲਦੇ ਹਾਂ, ਪੰਜ ਵਕਤ ਨਮਾਜ਼ ਪੜ੍ਹਦੇ,
ਬਾਕੀ ਤਾਂ ਫਾਰਮੈਲਿਟੀਆਂ ਨੇ। ਠੀਕ ਹੈ, ਨੁਕਸਾਨ ਨਹੀਂ ਹੁੰਦਾ, ਫਾਇਦਾ ਤਾਂ ਕੁਛ ਨਾ ਕੁਛ ਹੋਊਗਾ। ਜੇ ਆਪਾਂ ਸਮੁੰਦਰ ਦੇ ਕੋਲੇ ਖੜ ਜਾਂਗੇ, ਜਿੰਨੀ ਮਰਜ਼ੀ ਗਰਮੀ ਹੋਵੇ, ਉਹ ਪਾਣੀ ਕਰਕੇ ਅਸੀਂ ਉਹਦੀ ਤਪਸ਼ ਤੋਂ ਤਾਂ ਬਚੇ ਰਹਿੰਦੇ ਹਾਂ। ਜਿੰਨਾ ਅਸੀਂ ਪੂਜਾ ਪਾਠ ਕਰਦੇ ਹਾਂ, ਕਿਤਾਬਾਂ ਪੜ੍ਹਦੇ ਹਾਂ, ਰੂਹਾਨੀ ਪੜ੍ਹਦੇ ਹਾਂ, ਸਤਸੰਗ ਵਿੱਚ ਜਾਂਦੇ ਹਾਂ, ਮੱਕੇ ਮਦੀਨੇ ਜਾਂਦੇ ਹਾਂ, ਰੋਜ਼ੇ ਰੱਖਦੇ ਹਾਂ, ਨਮਾਜ਼ ਪੜ੍ਹਦੇ ਹਾਂ, ਤਾਂ ਫਾਇਦੇ ਨੇ। ਇਹ ਨਹੀਂ ਕਹਿੰਦਾ ਵੀ ਨੁਕਸਾਨ ਨੇ, ਪਰ ਜੇ ਅਸਲੀ ਫਾਇਦਾ ਲੈਣਾ, ਇਹ ਤਾਂ ਹੈਗੀਆਂ ਬੀ ਏ ਦੀਆਂ ਕਲਾਸਾਂ। ਜੇ ਤੁਸੀਂ ਪੀ ਐੱਚ ਡੀ ਲੈਣੀ ਆ, ਥੋੜ੍ਹੀ ਹੋਰ ਮਿਹਨਤ ਕਰ ਲਓ, ਬਸ ਫਿਰ ਉੱਧਰੋਂ ਵੀ ਕੰਮ ਹੋਜੂਗਾ। ਸੋ ਇਸ ਕਰਕੇ ਜੇ ਇਹ ਦੇਖੋ ਨਾ, ਜਿਹੜਾ ਕਮਲ ਦਾ ਫੁੱਲ ਹੁੰਦਾ, ਉਹਦੀਆਂ ਜੜ੍ਹਾਂ ਚਿੱਕੜ 'ਚ ਹੁੰਦੀਆਂ ਨੇ, ਪਰ ਫੁੱਲ ਪਾਣੀ ਤੋਂ ਥੋੜ੍ਹਾ ਜਿਹਾ ਉੱਪਰ ਹੁੰਦਾ। ਤੁਸੀਂ ਉਹਦੀ ਸਿੱਪੀ ਦੀ ਇਗਜ਼ਾਮਪਲ ਲਾ ਲਓ। ਚਲੋ ਸਮੁੰਦਰ ਜਾਂਦੇ ਹਾਂ ਅਸੀਂ ਛੋਟੇ ਹੁੰਦੇ, ਆਪਾਂ ਵੀ ਸਿੱਪੀਆਂ ਇਕੱਠੀਆਂ ਕਰਦੇ ਹੁੰਦੇ ਸੀਗੇ, ਉਹ ਜਿਹੜੀਆਂ ਸਿੱਪੀਆਂ ਹੁੰਦੀਆਂ ਛਿਲਕਾ ਜਿਹਾ ਹੁੰਦਾ, ਪਰ ਉਹਦੇ ਜੜ੍ਹ ਦੇ ਵਿੱਚ ਸੁੱਚਾ ਮੋਤੀ ਵੀ ਹੁੰਦਾ। ਸੋ ਇਸੇ ਤਰ੍ਹਾਂ ਹੀ ਜਿਹੜੀ ਰੂਹਾਨੀਅਤ ਹੈ, ਉਹ ਸਾਡੇ ਅੰਦਰ ਦੀ ਗੱਲ ਹੈ। ਹਾਂਜੀ, ਅਸੀਂ ਜ਼ਿੰਦਗੀ ਦੇ ਵਿੱਚ ਦੇਖੋ, ਕੋਈ ਬੰਦਾ ਇਹੋ ਜਿਹਾ ਨਹੀਂ ਹੈ, ਬਹੁਤ ਘੱਟ ਹੋਣਗੇ, ਜਿੰਨੇ ਪੁੱਠੇ ਸਿੱਧੇ ਕੰਮ ਨਹੀਂ ਕੀਤੇ, ਭੈੜੇ ਖੋਟੇ ਕੰਮ ਨਾ ਕੀਤੇ, ਚੁਗਲੀ ਨਹੀਂ ਕੀਤੀ, ਨਿੰਦਿਆ ਨਹੀਂ ਕੀਤੀ, ਬੇਈਮਾਨੀ ਨਹੀਂ ਕੀਤੀ, ਈਰਖਾ ਨਹੀਂ ਕੀਤੀ, ਇੱਧਰਲੀ ਗੱਲ ਉੱਧਰ, ਇੱਧਰਲੀ ਗੱਲ ਉੱਧਰ, ਲੜਾਈ ਝਗੜੇ ਕਰਵਾਉਣ 'ਚ ਕਰਦੇ ਹਾਂ। ਪਰ ਜੇ ਸਾਨੂੰ ਸਮਝ ਆ ਜੇ, ਤਾਂ ਘੱਟੋ ਘੱਟ ਜੋ ਤਾਂ ਟਾਈਮ ਲੰਘ ਗਿਆ, ਉਹ ਤਾਂ ਨਹੀਂ ਵਾਪਸ ਆਉਣਾ। ਪਰ ਜਿਹੜਾ ਹੁਣ ਸਾਡੇ ਕੋਲ ਟਾਈਮ ਹੈ, ਉਹਦੇ ਲਈ ਤਾਂ ਅਸੀਂ ਤੋਬਾ ਕਰ ਸਕਦੇ ਹਾਂ, ਉਹਦੇ ਲਈ ਤਾਂ ਅਸੀਂ ਅੱਜ ਤੋਂ ਪਛਤਾਤਾਪ ਕਰ ਸਕਦੇ ਹਾਂ। ਕਦੇ ਅੰਦਰ ਚੌਂਕੜੀ ਮਾਰਦੇ ਹਾਂ, ਵਿਹਲੇ ਬੈਠਦੇ ਹਾਂ, ਦੇਖੋ ਆਪਣੀ ਜਨਾਨੀ ਨੂੰ ਕਿੰਨੇ ਪੁੱਠੇ ਸਿੱਧੀਆਂ ਗੱਲਾਂ ਕੀਤੀਆਂ, ਠੱਗ ਗਾਹਕਾਂ ਨੂੰ ਉੱਥੇ ਐਨਕਾਂ ਬਣਾ ਕੇ ਕਿਹੜੀਆਂ ਡੁਪਲੀਕੇਟ ਦਿੱਤੀਆਂ, ਕਿਸੇ ਹੋਰ ਬੰਦੇ ਨਾਲ ਕਿੰਨਾ ਠੱਗੀ ਕੀਤੀ, ਕਿਸੇ ਗਰੀਬ ਜਵਾਨ ਛੋਟੀ ਬੱਚੀ ਦੀ ਜਿਹੜੇ ਧੀਆਂ ਪੋਤੀਆਂ ਵਰਗੀ ਸੀ ਉਹਦੇ ਨਾਲ ਪੁੱਠੀ ਨਿਗਾਹ ਕਿਵੇਂ ਰੱਖੀ। ਸੋ ਇਸ ਤਰ੍ਹਾਂ ਅਸੀਂ ਪਛਤਾਤਾਪ ਤਾਂ ਕਰ ਸਕਦੇ, ਗਲਤੀਆਂ ਹੋ ਗਈਆਂ, ਉਹਦੇ ਲਈ ਪਰਮਾਤਮਾ ਤੋਂ ਮਾਫ਼ੀ ਤਾਂ ਮੰਗ ਸਕਦੇ ਹਾਂ। ਕਿ ਜੀਸਸ ਕ੍ਰਾਈਸਟ ਨੇ ਤਾਂ ਹੀ ਤਾਂ ਕਿਹਾ ਸੀ, ਰਿਪੈਂਟ ਦਾ ਕਿੰਗਡਮ ਆਫ ਗੋਡ ਵਿਦ ਇਨ ਯੂ। ਅਸੀਂ ਜਿੰਨੇ ਵੀ ਕੰਮ ਕਰ ਲਏ, ਉਹਦੀਆਂ ਪਛਤਾਤਾਪ ਕਰੀਏ, ਮਾਫ਼ੀ ਮੰਗੀਏ। ਪਰ ਮਾਫ਼ੀ ਮੰਗਣ ਦਾ ਮਤਲਬ ਇਹ ਨਹੀਂ ਵੀ ਰੱਟਾ ਲਾ ਲਿਆ, ਰੋਜ਼ ਵੀ ਸਭ ਬਖਸ਼ ਦਿਓ, ਫਲਾਣਾ ਕਰ ਦਿਓ, ਧਿਮਕਾ ਕਰ ਦਿਓ, ਉੱਧਰੋਂ ਬਖਸ਼ੀ ਜਾਓ, ਉਦੋਂ ਨਾਲ ਦੀ ਨਾਲ ਦੱਬੀ ਚੱਲੋ ਉਹੀ ਕੰਮ। ਫਿਰ ਇਸ ਤਰ੍ਹਾਂ ਕਿਵੇਂ ਬਖਸ਼ੀ ਜਾਓਗੇ ਤੁਸੀਂ? ਇਹਦਾ ਪਰਪਸ ਤਾਂ ਉਹੀ ਹੈ, ਜਿਵੇਂ ਆਪਾਂ ਲੁਧਿਆਣੇ ਸ਼ਹਿਰ 'ਚ ਜਾਂਦੇ ਹਾਂ ਜਾਂ ਬਰਨਾਲੇ ਜਾਂਦੇ ਹਾਂ, ਉੱਥੇ ਟਿੱਕੀਆਂ ਖਾਂਦੇ ਹਾਂ, ਉੱਥੇ ਗੋਲ ਗੱਪੇ। ਮੈਨੂੰ ਯਾਦ ਆ ਜਦੋਂ ਅਸੀਂ ਹੁੰਦੇ ਸੀ ਸਟੇਸ਼ਨ ਦੇ ਕੋਲੇ, ਗੋਲ ਗੱਪਿਆਂ ਵਾਲਾ ਬਜ਼ੁਰਗ ਬੈਠਦਾ ਹੁੰਦਾ ਸੀਗਾ, ਉਹਨੇ ਪੁੱਛਣਾ ਜੀ ਹੋਰ ਲੂਣ ਪਾਵਾਂ, ਕਹਿੰਦੇ ਪਾ ਦੇ, ਮਿਰਚ ਹੋਰ ਪਾਵਾਂ, ਪਾ ਦੇ, ਨਾਲੇ ਨੱਕ 'ਚੋਂ ਪਾਣੀ ਨਿਕਲੀ ਜਾਂਦਾ ਸੀ, ਨਾਲੇ ਕਹਿੰਦੇ ਹੋਰ ਪਾ ਦੇ, ਹੋਰ ਪਾ ਦੇ। ਸੋ ਕਹਿਣ ਦਾ ਮੇਰਾ ਮਤਲਬ ਕਿ ਨਾਲੇ ਦਾ ਪੁੱਠੇ ਕੰਮ ਕਰੀਏ, ਨਾਲੇ ਕਹਿੰਦੇ ਮਾਫ਼ ਕਰ ਦੇ, ਮਾਫ਼ ਕਰ ਦੇ, ਮਾਫ਼ ਕਰ ਦੇ, ਜੇ ਮਾਫ਼ੀ ਮੰਗਣੇ ਸੱਚੇ ਦਿਲੋਂ ਮੰਗਣੀ। ਪਛਤਾਤਾਪ ਦਾ ਮਤਲਬ ਜਿਹੜਾ ਹੋ ਗਿਆ ਹੋ ਗਿਆ, ਅੱਗੇ ਤੋਂ ਮੁੜ ਕੇ ਨਹੀਂ ਉਹ ਕੰਮ ਕਰਨਾ। ਜੇ ਇਹ ਗੱਲ ਹੋ ਜੇ, ਅੱਗੇ ਤੋਂ ਨਹੀਂ ਕਰਨਾ, ਫਿਰ ਸਾਨੂੰ ਅੰਦਰਲੀ ਲਾਈਟ ਦਿਖਾਈ ਦੇਊਗੀ। ਆਪਾਂ ਰੋਜ਼ਾਨਾ ਦੇਖਦੇ ਹਾਂ ਬੱਦਲ ਚੜ੍ਹੇ ਹੁੰਦੇ ਨੇ ਡਾਰਕ, ਜਦੋਂ ਬੱਦਲ ਚੜ੍ਹਦੇ ਨੇ ਦਿਨੇ ਤਾਂ ਸੂਰਜ ਨਹੀਂ ਦਿਸਦਾ ਸਾਨੂੰ। ਇਹਦਾ ਮਤਲਬ ਇਹ ਤਾਂ ਨਹੀਂ ਸੂਰਜ ਗੁੰਮ ਹੋ ਗਿਆ, ਸੂਰਜ ਤਾਂ ਉੱਥੇ ਹੀ ਹੈ, ਪਰ ਬੱਦਲਾਂ ਕਰਕੇ ਸਾਨੂੰ ਸੂਰਜ ਨਹੀਂ ਦਿਸਦਾ। ਜਦੋਂ ਬੱਦਲ ਮੀਂਹ ਪਾ ਆਉਂਦੇ ਨੇ, ਉਹ ਸਾਫ਼ ਹੋ ਜਾਂਦੇ ਨੇ, ਸਾਨੂੰ ਸੂਰਜ ਦੀ ਰੋਸ਼ਨੀ ਦਿਸਣ ਆਉਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਣੇ ਭੈੜੇ ਖੋਟੇ ਬੁਰੇ ਕੰਮ ਜਿਹੜੇ ਹੇਰਾ ਫੇਰੀਆਂ ਕਰਦੇ, ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਆਪਣੇ ਸਰਟੀਫਿਕੇਟ ਆਪ ਵੇਖੋ, ਚਾਰ ਉਂਗਲਾਂ ਅੰਦਰ ਬਿਠਾਓ, ਕੋਈ ਨਹੀਂ ਸੁਣਦੇ ਦਾ, ਤੁਸੀਂ ਹੋਵੋ ਤੇ ਮਾਲਕ ਹੋ, ਉਹਦੇ ਨਾਲ ਗੱਲਬਾਤ ਕਰੋ, ਆਪਣੀ ਪਾਸ ਦੇ ਬਾਰੇ ਗੱਲ ਕਰੋ, ਤੇ ਉਹਦੇ ਕੋਲ ਕਹੋ ਵੀ ਬਖਸ਼ ਦੇ, ਬਖਸ਼ ਦੇ, ਬਖਸ਼ ਦੇ ਸੱਚੇ ਪਾਤਸ਼ਾਹ, ਮੈਨੂੰ ਅੱਗੇ ਤੋਂ ਆਪਣੇ ਲੜ ਲਾ, ਹੈ ਨਾ, ਬਜਾਏ ਤੁਸੀਂ ਲਾਈਨਾਂ 'ਚ ਖੜ ਕੇ ਸੌ ਸੌ ਬੰਦੇ ਦੇ ਕੋਲ, ਉਹ ਤਾਂ ਫਾਰਮੈਲਿਟੀਆਂ ਨੇ। ਚਲੋ ਜਦੋਂ ਤੁਸੀਂ ਆਪਣੇ ਅੰਦਰ ਪਰਮਾਤਮਾ ਨਾਲ ਗੱਲ ਕਰੋਗੇ ਤਾਂ ਉਹ ਬਖਸ਼ ਦਿੰਦਾ। ਫਿਰ ਅਸੀਂ ਕੋਈ ਵੀ ਭੈੜੇ ਹੋਟੇ ਕਰਮ ਕਰਨ ਤੋਂ ਲੱਗੇ ਕਾਫ਼ੀ ਵਾਰੀ ਪਹਿਲਾਂ ਸੋਚਦੇ ਹਾਂ। ਨਾਲੇ ਦੂਜੀ ਗੱਲ, ਇਹ ਗੱਲ ਦਿਮਾਗ 'ਚ ਪਾਓ ਵੀ ਜੋ ਕਰਮਾਂ 'ਚ ਲਿਖਿਆ ਉਹ ਤਾਂ ਮਿਲ ਹੀ ਜਾਣਾ, ਹਰ ਹਿੱਲੇ ਮਿਲ ਜਾਣਾ, ਨੌਕਰੀ, ਪੈਸਾ, ਟਕਾ, ਦੁਕਾਨ 'ਤੇ ਬੈਠੇ ਹੋ, ਕੁਝ ਮਰਦੇ ਹੋ, ਤੁਸੀਂ ਯਕੀਨ ਕਰੋ, ਅੱਖਾਂ ਮੀਚ ਕੇ ਤੁਸੀਂ ਬੈਠੇ ਤਾਂ ਉੱਥੋਂ ਆਪ ਹੀ ਆਜੂਗਾ ਤੁਹਾਨੂੰ ਰੋਟੀ। ਜਿਹੜਾ ਪੱਥਰਾਂ ਦੇ ਵਿੱਚ ਜਾਨਵਰਾਂ ਨੂੰ ਰੋਟੀ ਦਿੰਦਾ ਤਾਂ ਸਾਨੂੰ ਕਿਉਂ ਨਹੀਂ ਰੋਟੀ ਦੇਊਗਾ? ਹਾਂਜੀ, ਜੇ ਅਸੀਂ ਮਾਲਕ ਦੇ ਨਾਲ ਇੰਪਲਾਇਰ ਦੇ 7 ਦਿਨ ਕੰਮ ਕਰਕੇ ਉਹਨਾਂ ਅਸੀਂ ਸੋਚਦੇ ਹਾਂ ਬਾਈ ਵੀਕਲੀ ਸਾਨੂੰ ਚੈੱਕ ਮਿਲੂਗਾ, ਅਤੇ ਜੇ ਅਸੀਂ ਪਰਮਾਤਮਾ ਦਾ ਕੰਮ ਕਰਦੇ ਹਾਂ ਉਹ ਸਾਡਾ ਕਿਵੇਂ ਰੱਖੂਗਾ ਹੱਕ? ਸਾਨੂੰ ਯਕੀਨ ਕਿਉਂ ਨਹੀਂ ਆਉਂਦਾ? ਮੈਨੂੰ ਯਾਦ ਹੈ ਕਿ ਇੱਕ ਵਾਰ ਸ਼ਾਇਦ ਗੁਰੂ ਨਾਨਕ ਸਾਹਿਬ ਦੇ ਟਾਈਮ ਦੀ ਗੱਲ ਹੈ ਕਿ ਮਰਦਾਨਾ ਅਤੇ ਬਾਲਾ ਜੀ ਦੋਨੇ ਜਾ ਰਹੇ ਸੀਗੇ, ਅਤੇ ਮਰਦਾਨੇ ਨੂੰ ਕੁਐਸਚਨ ਕਰਨ ਦੀ ਬੜੀ ਆਦਤ ਸੀਗੀ, ਬਾਲਾ ਥੋੜ੍ਹਾ ਜਿਹਾ ਮਸ ਸੀਗਾ, ਅਤੇ ਉੱਥੇ ਮੱਕੀ ਦੇ ਖੇਤ 'ਚ ਗਏ, ਅਤੇ ਉਹਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਆਪਣੇ ਆਪਣੇ ਜਿਹੜਾ ਵੀ ਕਰਮਾਂ 'ਚ ਲਿਖਿਆ ਸੀ ਕਿ ਬੀਜ ਦਾ ਹਿਸਾਬ ਹੁੰਦਾ ਉਹੀ ਉਹਨੂੰ ਮਿਲਣਾ, ਅਤੇ ਮਰਦਾਨੇ ਨੇ ਪੁੱਛਿਆ ਜੀ ਇਹ ਜਿਹੜੇ ਆਹ ਛੱਲੀ ਦੇ ਉੱਤੇ ਦਾਣੇ ਲੱਗੇ ਨੇ, ਜਿਹੜੇ ਉਹ 'ਚੋਂ ਇੱਕ ਦਾਣਾ ਤੋੜਿਆ, ਕਹਿੰਦੇ ਇਹ ਦਾਣਾ ਦਾਣੇ ਦਾ ਵੀ ਹਿਸਾਬ ਕਿਤਾਬ ਹੈ? ਕਹਿੰਦੇ ਹਾਂ। ਕਹਿੰਦੇ ਗੁਰੂ ਸਾਹਿਬ ਇਹ ਕੌਣ ਖਾਊਗਾ ਦਾਣਾ? ਉਹ ਕਹਿੰਦੇ ਇਹਨੇ ਮੁਰਗੀ ਨੇ ਖਾਣਾ, ਮੁਰਗੀ ਮੁਰਗੀ ਸਾਨੂੰ ਮੁਰਗਾ ਉਹਦੀ ਘਰ ਵਾਲੀ ਮੁਰਗੀ ਮੁਰਗੀ ਨੇ ਖਾਣਾ, ਅਤੇ ਮਰਦਾਨੇ ਚੁੱਪ ਕਰਕੇ ਦਾਣਾ ਆਪਣੇ ਮੂੰਹ 'ਚ ਪਾ ਲਿਆ, ਕਹਿੰਦਾ ਦੱਸੋ ਜੀ ਹੁਣ ਮੁਰਗੀ ਕਿਵੇਂ ਖਾਊਗੀ? ਵੀ ਇਹ ਤਾਂ ਗੱਲ ਗਲਤ, ਉਹਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹਨੇ ਮੂੰਹ 'ਚ ਪਾ ਲਿਆ, ਉਹਨੂੰ ਹਾਥੂ ਆ ਗਿਆ, ਹਾਥੂ ਆ ਗਿਆ, ਅਤੇ ਛਿੱਕਾਂ 'ਤੇ ਮਾਰੇ, ਛਿੱਕਾਂ 'ਤੇ ਮਾਰੇ, ਛਿੱਕਾਂ ਮਾਰੇ, ਕੋਲੋਂ ਦੀ ਕੋਈ ਗਲੀ 'ਚ ਲੈ ਕੇ ਗਏ, ਉੱਥੇ ਕੋਈ ਵੈਲ ਸੀ, ਉਹਨੇ ਉਹਨੂੰ ਨਸਵਾਰ ਦਿੱਤੀ। ਜਦੋਂ ਸੋਚੋ, 10 ਵਾਰੀ ਸੋਚੋ। ਸੋ ਸੋਚਣ ਦਾ ਢੰਗ ਇਹੀ ਹੈ ਕਿ ਹਾਥੀ ਕੇ ਪਾਉਂ ਮੈਂ ਉਸ ਸਭ ਕਾ ਪਾਉਂ, ਕਿ ਉਸ ਪਰਮਾਤਮਾ ਦੇ ਲੜ ਲੱਗੀਏ। ਆਪਾਂ ਕਹਿੰਦੇ ਓਵਰ ਟਾਈਮ ਚਾਹੀਦਾ, ਭੱਜਾ ਮੈਂ ਤਾਂ ਕੰਮ ਕਰਨਾ, ਮੈਂ ਨਿਆਣੇ ਛੱਡਣੇ, ਉਹ ਕਰਨਾ, ਉਹਦੇ ਕੰਨੀ ਥੋੜ੍ਹਾ ਜਿਹਾ ਟਾਈਮ ਕੱਢੀਏ। ਫਿਰ ਟਾਈਮ ਇੰਨਾ ਖੁੱਲ੍ਹਾ ਨਿਕਲ ਜਾਣਾ, ਇੰਨਾ ਖੁੱਲ੍ਹਾ ਨਿਕਲ ਜਾਣਾ, ਨਾ ਤੁਹਾਡੇ ਕੋਲੋਂ ਹਿੱਲ, ਤੁਹਾਡੇ ਕੋਲੋਂ ਮੈਨੂੰ ਆਪਣੇ ਆਪ ਨੂੰ ਕਹਿ ਰਿਹਾ, ਨਾ ਸਾਡੇ ਕੋਲੋਂ ਹਿੱਲਿਆ, ਨਾ ਡੱਬੇ 'ਚ ਕਰਨਾ ਬੰਦ। ਅਤੇ ਉਹ ਹੀਟਰ ਕਿੰਨੀ ਪਾਵਰ ਵਾਲਾ ਹੁੰਦਾ, ਐਨ 2 ਮਿੰਟ 'ਚ ਸਵਾਹ ਕਰ ਦੇਣਾ, ਮੁੱਠੀ ਬਣ ਜਾਣੀ ਹੈ, ਜਾਂ ਜ਼ਮੀਨ 'ਚ ਦੱਬ ਦਿਆਂਗੇ ਉਹ ਜਿਹੜੀ ਦੋ ਟੋਆ ਜਿਹਾ ਪੱਟ ਕੇ, ਅਤੇ ਉੱਥੇ ਫਿਰ ਜਾਨਵਰਾਂ ਨੇ ਵਧੀਆ ਖੁਰਾਕ ਆਉਣੀ, ਹੁਣ ਅਸੀਂ ਜਾਨਵਰਾਂ ਨੂੰ ਖਾਂਦੇ, ਫਿਰ ਜਾਨਵਰ ਸਾਡਾ ਸਵਾਦ ਲੈ ਲੈ ਕੇ ਖਾਣਗੇ। ਸੋ ਕਰਮ ਕਰਨ ਤੋਂ ਪਹਿਲਾਂ ਸੋਚੋ। ਸੋ ਇੰਨਾ ਹੀ ਅੱਜ ਦਾ ਟੋਪਿਕ ਹੈ, ਨੈਕਸਟ ਵੀਕ ਆਪਾਂ ਸੰਤ ਨਾਮਦੇਵ ਦੇ ਉੱਪਰ ਗੱਲ ਕਰਾਂਗੇ। ਹੁਣ ਤੁਸੀਂ ਲਾਸਟ ਸੌਂਗ ਸੁਣ ਲਓ, ਜੇ ਕੋਈ ਮੈਂ ਆਈ ਡੋਂਟ ਵਾਂਟ ਟੂ ਹਰਟ ਐਨੀ ਬੋਡੀਜ਼ ਫੀਲਿੰਗ, ਦੈਟਸ ਵੈਰੀ ਕਲੀਅਰ ਫਰੋਮ ਮਾਈ ਹਾਰਟ, ਬਟ ਸਟਿਲ ਇਫ ਆਈ ਡਿਡ ਐਨੀ ਵਰਡ ਰੋਂਗ ਆਈ ਫੀਲ ਸੋਰੀ। ਤਾਂ ਤੁਸੀਂ ਲਾਸਟ ਸੌਂਗ ਸੁਣ ਲਓ, ਸਿਰ ਪ੍ਰੋਗਰਾਮ ਸਮਾਪਤ।
Expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
As students return to classrooms, we have taken steps to help ensure schools have been made as safe as possible. Ontario's school safety plan has been developed in consultation with the Chief Medical Officer of Health. Further protections to prevent the spread of COVID-19 include strengthened masking requirements, enhanced cleaning, expanded targeted testing, and stricter student screening. To learn more about school health and safety measures, please visit ontario.ca/reopening schools. Paid for by the Government of Ontario.
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में कोविड-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए। यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
शाहजी रेक्सडेल हुंडे पे लेनी हो सोनाटा एलेंट्रा या फिर 200 सेंटा पे, जल्दी से शाह अहमद को अभी फोन मिला लो रे, क्योंकि शाहजी अब रेक्सडेल हुंडे पे।
कारों के जादूगर शाह अहमद अब रेक्सडेल हुंडे पर हैं और शाह जी से बेटर प्राइस और सर्विस आपको कहीं नहीं मिलेगी। कॉल करो 416-817-2720
क्योंकि शाह जी रेक्सडेल हुंडे पे।
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800, 416-898-3800, ब्रोकरेज लाइसेंस नंबर 13034।
डाइवोर्स या कस्टडी दी लड़ाई जिंदगी दी